ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ। ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੋਖਾ ਕਹਾਂ ਵਿਆਪੈ, ਜਾਂ ਕਉ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਆਓ ਪਿਆਰਿਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਸਾਰੀ ਸੰਗਤ ਨੂੰ ਬੇਨਤੀ ਹੈ, ਮਨ ਬਿਰਤੀ ਇਕਾਗਰ ਕਰਕੇ ਬਹਿਣਾ ਹੈ। ਜਿਹਦੇ ਪ੍ਰਸ਼ਾਦਾ ਪਾਣੀ ਜਿੰਨਾ ਚਿਰ ਦੀਵਾਨ ਚੱਲਦਾ ਹੈ ਬੰਦ ਕਰ ਦਈਏ। ਜਿਹੜੇ ਲੰਗਰ ਵਾਲੇ ਪਾਸੇ ਵੀਰ ਜਾਂ ਭੈਣਾਂ ਸੁਣ ਰਹੇ ਹੈ ਆਵਾਜ਼, ਉਹ ਜਲਦੀ ਤੋਂ ਜਲਦੀ ਪੰਡਾਲ 'ਚ ਆ ਜਾਓ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠੋ, ਸਾਰਾ ਪ੍ਰੋਗਰਾਮ ਸੁਣੋ। ਅੱਜ ਹੀ ਨਹੀਂ, ਕੱਲ੍ਹ ਸਮਾਂ ਮਿਲੇ ਕੱਲ੍ਹ ਵੀ ਹਾਜ਼ਰੀ ਭਰੋ, ਪਰਸੋਂ ਆ ਸਕਦੇ ਹੋ ਪਰਸੋਂ ਆਓ। ਕਈਆਂ ਨੂੰ ਤੇ ਬੜਾ ਚਾਅ ਇਲਾਕੇ ਦੇ ਵਿੱਚ ਉਤਸ਼ਾਹ ਹੁੰਦਾ ਹੈ, ਉਡੀਕਦੇ ਹੈ ਵੀ ਕਦੋਂ ਪ੍ਰੋਗਰਾਮ ਹੋਵੇ ਤੇ ਕਦੋਂ ਚੱਲੀਏ। ਸੋ ਆਓ ਰਲ ਮਿਲ ਕੇ ਜਿੰਨੇ ਚਾਅ ਨਾਲ ਜਿੰਨੇ ਉਤਸ਼ਾਹ ਨਾਲ ਸਾਰੇ ਸੁਣੀਏ ਸੁਣਾਈਏ ਪੜ੍ਹੀਏ ਪੜ੍ਹਾਈਏ, ਸਵਾਦ ਓਨਾ ਹੀ ਆਉਂਦਾ। ਇੱਕ ਹੁੰਦਾ ਹੈ ਵੱਧਾ ਚੱਟੀ, ਇੱਕ ਹੁੰਦਾ ਹੈ ਚਾਹ ਨਾਲ ਕਰਨਾ, ਇੱਕ ਹੁੰਦੀ ਹੈ ਫੋਰਮੈਲਿਟੀ ਕਰਨੀ, ਇੱਕ ਹੁੰਦਾ ਹੈ ਅੰਦਰੋਂ ਕਰਨਾ। ਸੋ ਇਸ ਕਰਕੇ ਇੱਕ ਛਕਣ ਵਾਲਾ ਵੀ ਹੋਵੇ, ਜਿਹਨੂੰ ਭੁੱਖ ਲੱਗੀ ਹੋਵੇ, ਜਿਹੜਾ ਚਾਹਵਾਨ ਹੋਵੇ, ਤੇ ਦੂਜੇ ਪਾਸੇ ਉਹ ਭੈਣ ਜਿਹੜੀ ਪ੍ਰਸ਼ਾਦਾ ਪਾਣੀ ਬਣਾਏ, ਤੇ ਬਣਾਏ ਵੀ ਬੜੇ ਚਾਹ ਤੇ ਬੜੇ ਸ਼ੌਂਕ ਨਾਲ, ਤੇ ਫਿਰ ਵੇਖੋ ਆਨੰਦ ਆਉਂਦਾ। ਭੁੱਖ ਵੀ ਹੋਵੇ ਤੇ ਬਣਾਉਣ ਵਾਲੇ ਨੇ ਬਣਾਇਆ ਵੀ ਬੜੇ ਚਾਅ ਨਾਲ ਹੋਵੇ, ਫਿਰ ਗੱਲ ਬਣਦੀ। ਤਾਂ ਕਰਕੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ, ਇਕਾਗਰਚਿਤ ਹੋ ਕੇ ਧਿਆਨ ਨਾਲ ਸੁਣੋ ਸਮਝੋ। ਤੇ ਮੈਂ ਵੀ ਕੋਸ਼ਿਸ਼ ਕਰਾਂ ਕਿ ਜਿੱਥੇ ਤੱਕ ਹੋ ਸਕਦਾ ਹੈ ਆਪਣੀ ਗੱਲ ਨੂੰ ਸੌਖੇ ਤੋਂ ਸੌਖੇ ਸ਼ਬਦਾਂ ਵਿੱਚ ਕਹਿ ਸਕਾਂ, ਸਮਝਣ ਯੋਗ ਬਣਾ ਕੇ ਤੁਹਾਡੇ ਸਾਹਮਣੇ ਰੱਖਾਂ, ਤਾਂ ਜੋ ਸੌਖਾ ਹੋ ਜਾਏ ਸਾਰਾ ਕੁਛ। ਗੱਜ ਕੇ ਪੜ੍ਹੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ। ਸੰਗਤ ਨੂੰ ਬੇਨਤੀ, ਜਲਦੀ ਜਲਦੀ ਮੱਥਾ ਟੇਕ ਕੇ ਪੰਜਾਂ ਸੱਤਾਂ ਮਿੰਟਾਂ 'ਚ ਸਾਰੇ ਬਹਿ ਜਾਓ, ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਾਂਗੇ। ਸਾਰੀ ਸੰਗਤ ਨੂੰ, ਜੀ ਆਇਆਂ ਨੂੰ ਪਿਆਰ ਨਾਲ ਆਓ, ਜਿਹੜੇ ਬੋਲ ਸਕਦੇ ਹੋ ਨਾਲ ਸਮਝ ਸਕਦੇ ਹੋ ਰਲ ਕੇ ਪੜ੍ਹੋ। ਜੀ ਜੈ ਤਨ ਬਾਣੀ, ਜੈ ਤਨ ਬਾਣੀ, ਜੈ ਤਨ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ
Oh, give it love. गुण निधान गुण तिन्ही गाए ਗੁਣ ਨਿਧਾਨ ਗੁਣ ਦਿਨ ਹੀ ਗਾਏ ਜਾਕੋ ਕਿਰਪਾ ਧਾਰੀ 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 ਜਾਕੋ ਕਿਰਪਾ ਪੜੋ ਸਾਰੇ ਜਾਕੋ ਕਿਰਪਾ ਧਾਰੀ ਬੋਲੋ ਜਾਕੋ ਕਿਰਪਾ ਧਾਰੀ
ਸੰਗੋ ਨਾ ਸਾਰੇ ਬੋਲੋ
ਜਾਕੋ ਕਿਰਪਾ ਜਾਕੋ ਕਿਰਪਾ ਧਾਰੀ 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 ਗੁਣ ਨਿਧਾਨ ਗੁਣ ਦਿਨ ਹੀ ਗਾਏ ਗੁਣ ਨਿਧਾਨ ਗੁਣ ਦਿਨ ਹੀ ਗਾਏ ਗੁਣ ਨਿਧਾਨ ਗੁਣ ਦਿਨ ਹੀ ਗਾਏ ਗੁਣ ਨਿਧਾਨ ਗੁਣ ਦਿਨ ਹੀ ਗਾਏ
ਪੜੋ
ਗੁਣ ਨਿਧਾਨ ਗੁਣ ਦਿਨ ਹੀ ਗਾਏ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਅੱਧ ਤੋਂ ਪਿੱਛੇ ਰਸਤਾ ਬੰਦ ਕਰ ਲਓ ਦੂਰੋਂ ਇੱਕ ਵਾਰ ਮੱਥਾ ਟੇਕ ਲੈਣ ਬਾਅਦ ਵਿੱਚ ਆਵਾਜ਼ ਦੇਵਾਂਗੇ ਫਿਰ ਅੱਗੇ ਆ ਕੇ ਟੇਕ ਲੈਣਗੇ ਤਕਰੀਬਨ ਸਾਰੀ ਸੰਗਤ ਆ ਗਈ ਹੈ ਥੋੜ੍ਹੇ ਬਹੁਤ ਰਹਿ ਗਏ ਹੋਣਗੇ ਬਾਅਦ 'ਚ ਆ ਜਾਣਗੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਕਾਇਮ ਹੋ ਕੇ ਤੁਸੀਂ ਕੰਟਰੋਲ ਰੱਖਿਓ ਬਾਕੀ ਸੰਗਤ ਨੂੰ ਬੇਨਤੀ ਹੈ ਵੀ ਇਕਾਗਰ ਚਿੱਤ ਹੋ ਕੇ ਭੈਣਾਂ ਨੂੰ ਬੇਨਤੀ ਜੇ ਕੋਈ ਬੱਚਾ ਰੋਵੇ ਤਾਂ ਖਿਆਲ ਰੱਖਿਓ ਆਪਾਂ ਥੋੜ੍ਹੇ ਸਮੇਂ ਤੋਂ ਜ਼ਿਆਦਾ ਲਾਹਾ ਲੈਣਾ ਬੜੇ ਸੌਖੇ ਸਰਲ ਸ਼ਬਦਾਂ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਪਹਿਰੇਦਾਰਾਂ ਨੂੰ ਬੇਨਤੀ ਥੋੜ੍ਹਾ ਜਿਹਾ ਹੋਰ ਪਿੱਛੇ ਨੂੰ ਹੋ ਜਾਓ ਉੱਥੇ ਸਾਰੇ ਵੀਰ ਜਿਹੜੀ ਸੰਗਤ ਆਵੇ ਉੱਥੇ ਹੀ ਟਿਕਾਈ ਜਾਏ ਲਓ ਵੀਰੋ ਭਰਾਵੋ ਧਿਆਨ ਨਾਲ ਸੁਣਿਓ ਮੈਂ ਬੇਨਤੀ ਪਹਿਲਾਂ ਵੀ ਕੀਤੀ ਅੱਜ ਹੀ ਨਹੀਂ ਕੱਲ੍ਹ ਵੀ ਪਰਸੋਂ ਤਿੰਨੇ ਦਿਨ ਮੌਸਮ ਠੀਕ ਰਹੇ ਆਪਾਂ ਸਾਰੇ ਰਲ ਕੇ ਹਾਜ਼ਰੀਆਂ ਭਰੀਏ ਬੜਾ ਇਲਾਕੇ 'ਚ ਪ੍ਰਚਾਰ ਕਈ ਵਾਰੀ ਬੰਦੇ ਕਰਦੇ ਹੈ ਇਹ ਜੀ ਗਲਤ ਪ੍ਰਚਾਰ ਕਰਦੇ ਹੈ ਗਲਤ ਗੱਲਾਂ ਕਰਦੇ ਹੈ ਸਾਰੀਆਂ ਸੁਣੋ ਫਿਰ ਮੈਨੂੰ ਦੱਸਿਓ ਵੀ ਕੀ ਗਲਤ ਹੋਈਆਂ ਅਤੇ ਕੀ ਠੀਕ ਹੋਈਆਂ ਧਿਆਨ ਨਾਲ ਸੁਣੋਗੇ ਫਿਰ ਹੀ ਪਤਾ ਲੱਗਦਾ ਜੇ ਕੱਟ ਕਟਾ ਕੇ ਸੁਣਨਾ ਅੱਧ ਪਚੱਧਾ ਸੁਣਨਾ ਫਿਰ ਪਤਾ ਕੀ ਲੱਗਣਾ ਜਿੰਨਾ ਅਗਲੇ ਨੇ ਸੁਣਾਇਆ ਜੇ ਓਨਾ ਹੀ ਸੁਣਨਾ ਤਾਂ ਫਿਰ ਪਤਾ ਕਿੱਦਾਂ ਲੱਗਣਾ ਸਾਰੇ ਸਾਰੇ ਪ੍ਰੋਗਰਾਮ ਸੁਣੋ ਅੱਜ ਵੀ ਸੁਣੋ ਕੱਲ੍ਹ ਵੀ ਸੁਣੋ ਪਰਸੋਂ ਵੀ ਸੁਣੋ ਫਿਰ ਜੇ ਕੋਈ ਕਨਫਿਊਜ਼ਨ ਰਹਿ ਜਾਂਦੀ ਹੈ ਕੋਈ ਅੰਦਰ ਸਵਾਲ ਪੈਦਾ ਹੁੰਦੇ ਹੈ ਮੇਰਾ ਬੋਲਿਆ ਗਲਤ ਲੱਗਦਾ ਹੈ ਮੇਰੀ ਗੱਲ ਵਿੱਚ ਲੌਜਿਕ ਨਹੀਂ ਲੱਗਦਾ ਸੈਂਸ ਨਹੀਂ ਬਣਦੀ ਤੁਹਾਨੂੰ ਇਹ ਜਾਪਦਾ ਵੀ ਇਹਦੇ ਨਾਲ ਸਮਾਜ ਦਾ ਨੁਕਸਾਨ ਹੋਏਗਾ ਤੁਹਾਡੇ ਬੱਚਿਆਂ ਦਾ ਨੁਕਸਾਨ ਹੋਏਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਹੋਏਗਾ ਫਿਰ ਇੱਥੇ ਦੇ ਜਿਹੜੇ ਪ੍ਰਬੰਧਕ ਵੀਰ ਅੱਗੇ ਲੱਗ ਕੇ ਪ੍ਰੋਗਰਾਮ ਕਰਾ ਰਹੇ ਨੇ ਇਹਨਾਂ ਨੂੰ ਕਹੋ ਵੀ ਸਾਨੂੰ ਤੁਸੀਂ ਮਿਲਣ ਦਾ ਟਾਈਮ ਲੈ ਕੇ ਦਿਓ ਅਸੀਂ ਘੰਟਾ ਬਹਿ ਕੇ ਗੱਲ ਕਰਨੀ ਫਿਰ ਮੇਰੇ ਨਾਲ ਬਹਿ ਕੇ ਖੁੱਲ੍ਹ ਕੇ ਗੱਲਬਾਤ ਕਰੋ ਜੇ ਕੋਈ ਡਾਊਟ ਰਹਿ ਗਿਆ ਕੋਈ ਸ਼ੰਕਾ ਰਹਿ ਗਿਆ ਆਪਾਂ ਕੱਢੀਏ ਪਾਪੇ ਪਤਾ ਲੱਗੇ ਵੀ ਕੀ ਗਲਤ ਤੇ ਕੀ ਠੀਕ ਪਰ ਉੱਥੇ ਵੇਖਣਾ ਇਹ ਪੈਣਾ ਵੀ ਸਮਾਜ ਦਾ ਵਿਕਾਸ ਕਿਹੜੀ ਗੱਲ ਵਿੱਚ ਹੈ ਜੇ ਕੋਈ ਆਪਸ ਚ ਗੱਲਬਾਤ ਹੋਵੇ ਨਾ ਡਿਸਕਸ਼ਨ ਹੋਵੇ ਜਦੋਂ ਵੀ ਕਦੇ ਹੋਵੇ ਵੀ 10 ਬੰਦੇ ਬਹਿ ਕੇ ਆਪਸ ਚ ਗੱਲਬਾਤ ਕਰੋ ਕੋਈ ਆਖੇ ਜੀ ਮੈਂ ਫਲਾਣੇ ਗ੍ਰੰਥ ਚੁੱਕ ਕੇ ਲਿਆਉਂਦਾ ਉਹਦੇ 'ਚ ਇੱਦਾਂ ਲਿਖਿਆ ਮੈਂ ਆਖਾਂ ਮੈਂ ਫਲਾਣੇ ਗ੍ਰੰਥ ਲਿਆਉਂਦਾ ਉਹਦੇ 'ਚ ਇੱਦਾਂ ਲਿਖਿਆ ਨਹੀਂ ਸੁਣੋ ਤੂੰ ਭਾਈ ਅੰਦਰ ਬਹਿ ਕੇ ਜਿੰਨੇ ਗ੍ਰੰਥ ਪੜ੍ਹਨੇ ਨੇ ਤੂੰ ਪੜ੍ਹਿਆ ਤੂੰ ਜਿੰਨੇ ਪੜ੍ਹਨੇ ਤੂੰ ਪੜ੍ਹਿਆ ਦੋਵੇਂ ਜਣੇ ਫਿਰ ਪੜ੍ਹ ਕੇ ਜੋ ਸਮਝ ਕੇ ਆਏ ਹੋ ਉਹ ਦੱਸੋ ਫਿਰ ਤੁਹਾਡੀ ਗੱਲ ਦੇ ਉੱਤੇ ਸਵਾਲ ਹੋ ਸਕਦਾ ਹੈ ਗੱਲਬਾਤ ਹੋ ਸਕਦੀ ਹੈ ਵਿਚਾਰ ਹੋ ਸਕਦੀ ਹੈ ਤੁਸੀਂ ਕੀ ਸਮਝੇ? ਮੈਂ ਫਿਰ ਬੇਨਤੀ ਕਰਦਾ, ਧਿਆਨ ਨਾਲ ਸੁਣਿਓ ਨੁਕਤਾ। ਹੁਣ ਦੋ ਬੰਦੇ ਸਟੇਜ ਤੇ ਬਹਿ ਕੇ ਕਹਿਣ, ਇੱਕ ਕਵੇ ਵੀ ਗੁਰੂ ਸਾਹਿਬ ਐਦਾਂ ਸਮਝਾਉਂਦੇ ਆ, ਦੂਜਾ ਬੰਦਾ ਕਹਿੰਦਾ ਨਹੀਂ ਜੀ ਗੁਰੂ ਸਾਹਿਬ ਐਦਾਂ ਸਮਝਾਉਂਦੇ ਆ। ਆਪਾਂ ਦੋਨਾਂ ਨੂੰ ਕਹੀਏ ਵੀ ਦੋਵੇਂ ਜਣੇ ਸਮਝ ਲਓ, ਜਿਹੜਾ ਸਮਝਣਾ ਤੁਸੀਂ ਇਹ ਨਾ ਕਹੋ ਵੀ ਗੁਰੂ ਸਾਹਿਬ ਐਦਾਂ ਸਮਝਾਉਂਦੇ ਆ। ਤੁਸੀਂ ਦੋਵੇਂ ਜਣੇ ਅੰਦਰ ਬਹਿ ਕੇ ਬਾਣੀ ਪੜ੍ਹੋ, ਜਿੰਨੀ ਪੜ੍ਹਨੀ ਜਿੰਨਾ ਸਮਝਣਾ ਸਮਝੋ, ਆ ਕੇ ਸਾਡੇ ਸਾਹਮਣੇ ਆਪਣੀ ਸਮਝ ਰੱਖੋ। ਤੁਹਾਡੀ ਸਮਝ ਦੇ ਉੱਤੇ ਤੇ ਅਸੀਂ ਕਿੰਤੂ ਪਰੰਤੂ ਵੀ ਕਰ ਸਕਦੇ ਹਾਂ, ਬਾਣੀ ਉੱਤੇ ਤੇ ਕੋਈ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ। ਤੂੰ ਆਪਣੀ ਸਮਝ ਰੱਖ, ਤੂੰ ਆਪਣੀ ਸਮਝ ਰੱਖ, ਫਿਰ ਉਹ ਸਮਝ ਨੂੰ ਵੇਖੀਏ ਵੀ ਵਿਕਾਸ ਇਹਦੇ ਨਾਲ ਹੁੰਦਾ ਹੈ ਕਿ ਨਹੀਂ ਹੁੰਦਾ, ਇਹ ਗੱਲ ਵਿੱਚ ਲੌਜਿਕ ਹੈ ਕਿ ਨਹੀਂ ਹੈ, ਇਹਦੇ ਨਾਲ ਸਮਾਜ ਸੋਹਣਾ ਬਣਦਾ ਹੈ ਕਿ ਨਹੀਂ ਬਣਦਾ, ਇਹ ਵੇਖੋ। ਹੁਣ ਮੰਨ ਲਓ ਇੱਕ ਬੰਦਾ ਅੜੀ ਕਰਕੇ ਵੀ ਬੈਠਾ ਰਵੇ, ਮੇਰੀ ਮਾਂ ਤੇ ਕਹਿੰਦੀ ਸੀ ਮੁੰਡਾ ਹੋਣਾ ਬੜਾ ਜ਼ਰੂਰੀ ਹੈ, ਇਹ ਕਹਿ ਰਿਹਾ ਘਰ ਦਾ ਮਾਲਕ ਹੈ, ਲੜਕਾ ਕਹਿੰਦਾ ਵੀ ਅੱਗੇ ਬੇਟਾ ਹੋਣਾ ਮੇਰੀ ਮਾਂ ਕਹਿੰਦੀ ਹੈ ਬੜਾ ਜ਼ਰੂਰੀ ਸੀ, ਲੜਕੀ ਦੀ ਮਾਂ ਕਹਿੰਦੀ ਹੈ, ਧੀ ਪੁੱਤ ਵਿੱਚ ਕੋਈ ਬੋਲੋ ਗੱਜ, ਧੀ ਪੁੱਤ ਵਿੱਚ ਕੋਈ, ਹੁਣ ਉਹ ਕਹਿੰਦਾ ਮੇਰੀ ਮਾਂ ਇੱਦਾਂ ਕਹਿੰਦੀ, ਉਹ ਕਹਿੰਦੀ ਹੈ ਮੇਰੀ ਮਾਂ ਇੱਦਾਂ ਕਹਿੰਦੀ, ਆਪਾਂ ਕਹੀਏ ਤੁਹਾਡੀਆਂ ਮਾਵਾਂ ਜੋ ਕਹਿੰਦੀਆਂ ਤੁਸੀਂ ਸੁਣਾਓ, ਦੋਵੇਂ ਜਣੇ ਜਾ ਕੇ ਸਾਡੇ ਸਾਹਮਣੇ ਆ ਕੇ ਗੱਲ ਕਰੋ, ਜਦੋਂ ਦੋਵੇਂ ਜਣੇ ਗੱਲ ਕਰਨਗੇ ਵੀ ਬੇਟਾ ਬੜਾ ਜ਼ਰੂਰੀ ਹੈ ਤੇ ਉਹ ਕਹੇਗੀ ਧੀ ਪੁੱਤ ਵਿੱਚ ਕੋਈ ਫਰਕ ਨਹੀਂ, ਤੇ ਸਾਨੂੰ ਸਮਝ ਆ ਜਾਣੀ ਹੈ ਵੀ ਇਹਨਾਂ ਦੋਨਾਂ ਦੀ ਸਮਝ ਵਿੱਚੋਂ ਜ਼ਿਆਦਾ ਸਮਝ ਵਧੀਆ ਕਿਹਦੀ ਹੈ ਭਲਾ, ਲੜਕੇ ਦੀ ਕਿ ਲੜਕੀ ਦੀ? ਲੜਕੀ ਦੀ, ਧੀ ਪੁੱਤ ਵਿੱਚ ਕੋਈ ਫਰਕ ਨਹੀਂ। ਸਾਨੂੰ ਨਹੀਂ ਪਤਾ ਕੌਣ ਕੀ ਕਹਿੰਦਾ, ਕਿੱਥੋਂ ਪੜ੍ਹ ਕੇ ਆਇਆ ਹੈ, ਕਿਤੇ ਤੋਂ ਸੁਣਿਆ ਹੈ, ਜਿਹਦੇ ਤੋਂ ਤੂੰ ਸੁਣਿਆ ਹੈ, ਜਿਹਦੇ ਤੋਂ ਤੂੰ ਪੜ੍ਹਿਆ ਹੈ, ਉਹ ਤੂੰ ਕੌਣ ਹੈ ਅਸੀਂ ਨਹੀਂ ਜਾਣਦੇ। ਤੇਰੀ ਸਮਝ ਸਮਾਜ ਸਾਹਮਣੇ ਰੱਖ, ਤੇਰੀ ਸਮਝ ਦੇ ਉੱਤੇ ਫਿਰ ਅਸੀਂ ਕਮੈਂਟ ਕਰ ਸਕੀਏ। ਵੱਡੇ ਤੋਂ ਵੱਡੇ ਬੰਦੇ ਦਾ ਨਾਂ ਲੈ ਦਿੰਦੇ ਹੋ, ਮੁੜ ਕੇ ਅਗਲਾ ਗੱਲ ਕਰਨ, ਉਹਦਾ ਨਾਂ ਲੈ ਦਿੰਦੇ ਨੇ, ਫਿਰ ਉਹਨੂੰ ਮਾੜਾ ਕਹਿ ਸਕਦੇ ਹੋ, ਉਹਦਾ ਨਾਂ ਲੈ ਦੇਣਗੇ ਅੱਗੋਂ। ਨਹੀਂ ਭਾਈ, ਤੂੰ ਆਪਣੀ ਸਮਝ ਰੱਖ, ਤੂੰ ਕੀ ਸੋਚਦਾ, ਅਗਲਾ ਆਪਣੀ ਸਮਝ ਰੱਖੇ। ਤਾਂ ਕਰਕੇ ਤੁਸੀਂ ਦੋ ਦਿਨ ਤਿੰਨ ਦਿਨ ਲਗਾਤਾਰ ਸੁਣੋ, ਫਿਰ ਵੇਖੀਏ ਵੀ ਸਾਡੀ ਜਿਹੜੀ ਗੱਲਬਾਤ ਹੈ ਜਾਂ ਜੋ ਮੈਂ ਸਟੇਜ ਤੇ ਬੋਲਦਾ, ਜੋ ਮੈਂ ਕਹਿੰਦਾ, ਇਹਦੇ ਨਾਲ ਸਮਾਜ ਦਾ ਨੁਕਸਾਨ ਹੋਏਗਾ, ਵਿਨਾਸ਼ ਹੋਏਗਾ ਕਿ ਵਿਕਾਸ ਹੋਏਗਾ, ਇਹਦੇ ਨਾਲ ਦਿਮਾਗ ਡੈੱਡ ਹੁੰਦੇ ਹੈ ਕਿ ਦਿਮਾਗ ਖੁੱਲਦੇ ਹੈ, ਮਾਇੰਡ ਡਿਵੈਲਪ ਹੁੰਦਾ ਹੈ ਕਿ ਡੈੱਡ ਹੁੰਦਾ ਹੈ, ਜਿਉਣਾ ਸੌਖਾ ਹੁੰਦਾ ਹੈ ਕਿ ਔਖਾ ਹੁੰਦਾ ਹੈ, ਭਾਰ ਪੈਂਦਾ ਹੈ ਕਿ ਭਾਰ ਲੈਂਦਾ ਹੈ, ਇਹ ਸੁਣ ਸਮਝ ਕੇ ਸਾਨੂੰ ਪਤਾ ਲੱਗਦਾ। ਸੋ ਤਾਂ ਕਰਕੇ ਇਕਾਗਰ ਚਿੱਤ ਹੋ ਕੇ ਬੈਠ ਕੇ ਆਪਾਂ ਕੋਸ਼ਿਸ਼ ਕਰੀਏ ਕਿ ਕੁਝ ਸਮਾਂ ਆਪਾਂ ਕੁਝ ਨੁਕਤਿਆਂ ਨੂੰ ਸਮਝ ਸਕੀਏ। ਜੈ ਤਨ ਬਾਣੀ ਵਿਸਰ ਜਾਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਿਹਨੂੰ ਬਾਣੀ ਵਿਸਰ ਗਈ ਜਿਉਂ ਪੱਕਾ ਰੋਗੀ ਮਿਲ ਲਾਏ। ਹੁਣ ਮੈਨੂੰ ਇੱਕ ਗੱਲ ਦਾ ਤੁਸੀਂ ਸਾਰੇ ਵੀਰਾਂ ਨੇ ਜਵਾਬ ਦੇਣਾ ਹੈ, ਬਾਣੀ ਸਮਝ ਲੈਣ ਵਾਸਤੇ ਹੈ, ਗੁਰੂ ਗ੍ਰੰਥ ਸਾਹਿਬ ਸਮਝ ਲੈਣ ਵਾਸਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਪੈਸਾ ਕਮਾਉਣ ਵਾਸਤੇ ਹੈ? ਬੋਲੋ, ਸਮਝ ਲੈਣ ਵਾਸਤੇ, ਅਕਲ ਲੈਣ ਵਾਸਤੇ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਲੈ ਕੇ ਜ਼ਿੰਦਗੀ ਬਣਾਉਂ, ਸੋਹਣੀ ਮੇਰੀ ਜ਼ਿੰਦਗੀ ਬਣ ਗਈ, ਮੈਂ ਅਕਲ ਲੈ ਲਈ, ਗੁਰਬਾਣੀ ਨੂੰ ਪੜ੍ਹ ਕੇ ਸਮਝ ਗਿਆ, ਵਾਰੇ ਵਾਰੇ ਜਾਣ ਨੂੰ ਜੀ ਕਰਨਾ, ਕੁਰਬਾਨ ਹੋਣ ਨੂੰ ਜੀ ਕਰਦਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡਾ ਪਿਆਰ ਪੈਂਦਾ, ਗੁਰੂ ਗ੍ਰੰਥ ਸਾਹਿਬ ਤੇ ਸਾਡਾ ਭਰੋਸਾ ਵੱਧਦਾ ਹੈ, ਵਿਸ਼ਵਾਸ ਵੱਧਦਾ ਹੈ, ਸਾਨੂੰ ਚੰਗਾ ਲੱਗਦਾ ਹੈ। ਜਦੋਂ ਮੈਨੂੰ ਇੱਥੋਂ ਅਕਲ ਆਏਗੀ ਤੇ ਕੋਈ ਚੋਰ ਕਰਦਾ ਮੈਨੂੰ ਚੰਗਾ ਲੱਗੇਗਾ ਵੀ ਵਾਹ ਹੋਰ ਵੱਡਾ ਸਾਰਾ ਕਰ, ਜਦੋਂ ਮੈਂ ਇੱਥੋਂ ਅਕਲ ਲਾਂਗਾ ਤੇ ਕੋਈ ਸੋਹਣਾ ਚੰਦੋਆ ਲਾਏਗਾ ਮੈਂ ਆਖਾਂਗਾ ਹੋਰ ਵੀ ਵਧੀਆ, ਜਦੋਂ ਮੈਂ ਇੱਥੋਂ ਅਕਲ ਲੈ ਕੇ ਸਿੱਖ ਕੇ ਜ਼ਿੰਦਗੀ ਬਣਾਵਾਂਗਾ, ਮੇਰੀ ਜ਼ਿੰਦਗੀ ਜਿਉਣ ਦਾ ਮੈਨੂੰ ਸਵਾਦ ਆਏਗਾ ਤੇ ਮੇਰਾ ਜੀ ਕਰੇਗਾ ਵੀ ਹੋਰ ਵੀ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ। ਜਦੋਂ ਅਸੀਂ ਗੁਰਬਾਣੀ ਤੋਂ ਸਮਝ ਲੈਂਦੇ ਹਾਂ ਭਾਈ ਬਾਣੀ ਦੇ ਵਿੱਚ ਗਿਆਨ ਹੈ, ਬਾਣੀ ਦੇ ਵਿੱਚੋਂ ਸ਼ਬਦ ਦੇ ਵਿੱਚੋਂ ਜਿਹੜੇ ਸ਼ਬਦ ਨੇ ਆਪਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਗੁਰਬਾਣੀ ਦੇ ਵਿੱਚੋਂ ਗਿਆਨ ਮਿਲਦਾ ਤੇ ਜੇ ਗਿਆਨ ਤੱਕ ਪਹੁੰਚ ਗਏ ਗਿਆਨ ਸਾਡੀ ਜ਼ਿੰਦਗੀ 'ਚ ਆ ਗਿਆ ਤੇ ਜ਼ਿੰਦਗੀ ਆਪੇ ਸੋਹਣੀ ਬਣ ਜਾਣੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਦੋਂ ਬੋਲੋ ਅੱਗੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਅੱਗੇ ਜੇ ਸਤਿਗੁਰ ਨਜ਼ਰ ਕਰੇ ਜੇ ਸਤਿਗੁਰ ਨਜ਼ਰ ਕਰੇ ਕੀ ਗੱਲ ਵੀ ਨਜ਼ਰ ਕਈਆਂ ਤੇ ਨਹੀਂ ਵੀ ਕਰਦਾ ਸਤਿਗੁਰੂ ਜਿਨ੍ਹਾਂ ਤੇ ਨਹੀਂ ਨਜ਼ਰ ਹੋਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਫਿਰ ਕਸੂਰ ਕਿਹਦਾ ਨਜ਼ਰ ਨਾ ਕਰਨ ਵਾਲੇ ਦਾ ਨਹੀਂ ਜਿਹਨੇ ਨਜ਼ਰ ਹੀ ਨਹੀਂ ਕੀਤੀ ਸਾਡੇ ਪਿੰਡ 'ਚ ਸਕੂਲ ਸੀ ਸਕੂਲ ਨੇ ਨਜ਼ਰ ਹੀ ਨਹੀਂ ਕੀਤੀ ਮੈਨੂੰ 10 ਤੱਕ ਪੜਾਇਆ ਹੀ ਨਹੀਂ ਇਹ ਸਕੂਲ ਦਾ ਕਸੂਰ ਹੈ ਕਿ ਨਾ ਪੜਨ ਵਾਲੇ ਦਾ ਗੱਜ ਕੇ ਸਤਿਗੁਰੂ ਦਾ ਕਸੂਰ ਨਹੀਂ ਅਗਲਾ ਕਹਿੰਦਾ ਸਕੂਲ ਵਾਲੇ ਤੇ ਦਿਆਲ ਹੀ ਬੈਠੇ ਸੀ ਤੂੰ ਹੀ ਨਹੀਂ ਪੜਨ ਗਿਆ ਤੇਰੇ ਨਾਲ ਪੜਨ ਵਾਲਾ ਸਰਕਾਰੀ ਨੌਕਰੀ ਨਹੀਂ ਲੱਗਾ ਤੇਰੇ ਨਾਲ ਪੜਨ ਵਾਲਾ ਤਰੱਕੀ ਨਹੀਂ ਕਰ ਗਿਆ ਇੱਕੋ ਕਲਾਸ ਸੀ ਇੱਕੋ ਸਬਜੈਕਟ ਸਨ ਇੱਕੋ ਜਿਹੀ ਵਰਦੀ ਸੀ ਇੱਕੋ ਜਿਹਾ ਸਕੂਲ ਸੀ ਇੱਕੋ ਜਿਹੇ ਟੀਚਰ ਸਨ ਇੱਕੋ ਜਿਹੀਆਂ ਕਿਤਾਬਾਂ ਸਨ ਇੱਕ ਕਹੇਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਮੈਨੂੰ ਸਮਝ ਆ ਗਈ ਵੇਖੋ ਮੈਨੂੰ ਕਿੰਨੀਆਂ ਸਹੂਲਤਾਂ ਮਿਲ ਗਈਆਂ ਮੈਂ ਨੌਕਰੀ ਕਰਦਾ 40,000 ਰੁਪਇਆ ਤਨਖਾਹ ਲੈਂਦਾ ਮੇਰੇ ਬੱਚੇ ਬੜੇ ਸੌਖੇ ਆ ਮੇਰਾ ਪਰਿਵਾਰ ਬੜਾ ਸੌਖਾ ਹੈ ਕੱਪੜੇ ਲੀੜੇ ਸੋਹਣੇ ਪਾਉਂਦੇ ਆ ਘਰ ਸੋਹਣਾ ਬਣਾ ਲਿਆ ਮੋਟਰਸਾਈਕਲ ਖੜਾ ਹੈ ਗੱਡੀ ਖੜੀ ਹੈ ਉਹ ਕਹਿੰਦਾ ਮੈਂ ਇੱਥੋਂ ਹੀ ਸਿੱਖਿਆ ਸਾਰਾ ਕੁਝ ਉਹ ਕ੍ਰੈਡਿਟ ਦੇਵੇਗਾ ਕਿ ਨਹੀਂ ਆਪਣੇ ਸਕੂਲ ਨੂੰ ਜਿੱਥੇ ਪੜ੍ਹਿਆ ਅਗਲਾ ਟੀਚਰਾਂ ਨੂੰ ਕ੍ਰੈਡਿਟ ਦੇਵੇਗਾ ਤੇ ਜੇ ਮੈਂ ਨਹੀਂ ਪੜ੍ਹਦਾ ਮੇਰਾ ਕਸੂਰ ਹੈ ਮੈਂ ਨਜ਼ਰ ਨਹੀਂ ਲੈ ਸਕਿਆ ਇਹ ਮੇਰਾ ਕਸੂਰ ਹੈ ਮੈਂ ਸਾਹਮਣੇ ਨਹੀਂ ਆ ਸਕਿਆ ਸੂਰਜ ਤੇ ਚੜ੍ਹਿਆ ਸੀ ਮੈਂ ਹੀ ਉਹਦੇ ਸਾਹਮਣੇ ਨਹੀਂ ਗਿਆ ਮੈਂ ਅੰਦਰ ਵੜਿਆ ਰਿਹਾ ਮੈਂ ਦਰਵਾਜ਼ੇ ਬੰਦ ਕਰ ਲਏ ਨੇ ਹਨੇਰੇ 'ਚ ਮੈਂ ਟੱਕਰਾਂ ਮਾਰਦਾ ਰਿਹਾ ਮੈਂ ਹਿੰਮਤ ਨਹੀਂ ਤਾਕੀ ਖੋਲਣ ਦੀ ਕੀਤੀ ਮੈਂ ਬੂਹਾ ਖੋਲਣ ਦੀ ਹਿੰਮਤ ਨਹੀਂ ਕੀਤੀ ਮੈਂ ਸੂਰਜ ਦੇ ਸਾਹਮਣੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਤੇ ਧੁੱਪ ਦੇ ਹੀ ਰਿਹਾ ਸੀ ਮੈਂ ਹੀ ਅੰਦਰ ਵੜਿਆ ਰਿਹਾ ਜਦੋਂ ਕਸੂਰ ਕੱਢਣਾ ਆਪਣਾ ਕੱਢਿਓ ਉਹ ਤੇ ਸਦਾ ਹੀ ਦਿਆਲ ਹੈ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਉਹ ਤੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਉਹ ਤੇ ਜਦੋਂ ਕਿਨਕਾ ਗਿਆਨ ਦਾ ਆਪਣੇ ਨਾਮ ਦਾ ਮਤਲਬ ਗਿਆਨ ਦਾ ਜਦੋਂ ਕਿਨਕਾ ਦਿੰਦਾ ਸਮਝਦਾ ਕਿਨਕਾ ਦਿੰਦਾ ਸੱਚਾ ਗਿਆਨ ਉਹ ਜਦੋਂ ਸਾਡੀ ਜ਼ਿੰਦਗੀ ਚ ਆਉਂਦਾ ਥੋੜਾ ਜਿਹਾ ਵੀ ਆ ਜਾਏ ਭਾਵੇਂ ਮਾੜਾ ਜਿਹਾ ਵੀ ਮੈਂ ਆਪਣੀ ਜ਼ਿੰਦਗੀ ਜਦੋਂ ਲਾਗੂ ਕਰ ਲੈਂਦਾ ਤੇ ਖੁਸ਼ੀਆਂ ਮੇਰੀ ਗੱਲ ਧਿਆਨ ਨਾਲ ਸੁਣਿਓ ਭਾਈ ਵੇਖੋ ਮੈਨੂੰ ਭੈੜਾ ਐਬ ਲੱਗ ਗਿਆ ਨਸ਼ੇ ਦਾ ਨਸ਼ਾ ਮੈਂ ਖਾਂਦਾ ਭੇੜੇ ਐਬ ਲੱਗ ਗਏ ਕਈ ਨਸ਼ੇ ਕਰਦਾ ਸੱਚਾ ਗਿਆਨ ਮੇਰੀ ਜ਼ਿੰਦਗੀ ਚ ਆਇਆ ਮੈਂ ਨਸ਼ਾ ਛੱਡ ਦਿੱਤਾ ਮੇਰੀ ਸਿਹਤ ਵੀ ਹੁਣ ਠੀਕ ਹੈ ਅੱਗੇ ਤੋੜ ਲੱਗਦੀ ਸੀ ਅੱਗੇ ਮੈਂ ਭਾਲਦਾ ਫਿਰਦਾ ਸੀ ਅੱਗੇ ਭਟਕਦਾ ਸੀ ਹਾਏ ਕੋਈ ਮੈਨੂੰ ਚਮਚਾ ਖਵਾਵੇ ਹਾਏ ਉਹ ਮੈਨੂੰ ਕੋਈ ਕਾਲੀ ਗੋਲੀ ਖਵਾਵੇ ਹਾਏ ਮੈਂ ਕਿਸੇ ਡਾਕਟਰ ਕੋਲੇ ਜਾਵਾਂ ਕੋਈ ਮੇਰੇ ਟੀਕਾ ਨਸ਼ੇ ਦਾ ਲਾ ਦਿਓ ਮੈਂ ਬੋਤਲ ਨੂੰ ਤਰਸਦਾ ਸੀ 200 ਰੁਪਏ ਦੀ ਬੋਤਲ ਲਿਆਵਾਂ ਕਿੱਥੋਂ ਹੁਣ ਮੈਂ ਖੁਸ਼ ਹਾਂ ਸੱਚਾ ਗਿਆਨ ਮੇਰੀ ਜ਼ਿੰਦਗੀ 'ਚ ਆ ਗਿਆ ਗੁਰੂ ਨੇ ਨਜ਼ਰ ਕਰਤੀ ਗੁਰੂ ਦੀ ਨਜ਼ਰ ਪੜ੍ਹਾਈ ਦੀ ਨਜ਼ਰ ਕੀ ਹੈ ਐਜੂਕੇਸ਼ਨ ਦੀ ਨਜ਼ਰ ਕੀ ਹੈ ਆ ਜਿੰਨੇ ਜੇ ਕੋਈ ਬੰਦਾ ਤੁਹਾਡੇ 'ਚੋਂ ਨੌਕਰੀ ਸਰਕਾਰੀ ਨੌਕਰੀ ਕਰਦਾ ਹੈ ਐਜੂਕੇਸ਼ਨ ਦੀ ਨਜ਼ਰ ਹੈ ਕਿ ਨਹੀਂ ਹੈ ਉਹਦੇ ਤੇ ਪੜ੍ਹਾਈ ਦੀ ਨਜ਼ਰ ਹੀ ਹੈ ਉਹ ਬੰਦਾ ਕਹਿ ਸਕਦਾ ਹੈ ਮੈਂ ਗਿਆ ਪੜ੍ਹਿਆ ਮਿਹਨਤ ਕੀਤੀ ਹੈ ਤੇ ਐਜੂਕੇਸ਼ਨ ਉਹਨੂੰ ਹੀ ਆਉਣੀ ਹੈ ਜਿਹਨੇ ਜਾਣਾ ਹੈ ਸ਼ਰਨ ਵਿੱਚ ਇਸੇ ਤਰ੍ਹਾਂ ਸੱਚਾ ਗਿਆਨ ਉਹਦੀ ਜ਼ਿੰਦਗੀ 'ਚ ਆਉਣਾ ਹੈ ਜਿਹੜਾ ਸੱਚਾ ਗਿਆਨ ਲੈਣਾ ਚਾਹੁੰਦਾ ਹੈ ਜਿਹੜਾ ਆਪਣੀ ਜ਼ਿੰਦਗੀ ਬਦਲਣੀ ਚਾਹੁੰਦਾ ਹੈ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਖੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪਰ ਸੱਚਾ ਗਿਆਨ ਜੇ ਆਪਣੀ ਜ਼ਿੰਦਗੀ 'ਚ ਕਮਾ ਲਵੇ ਲਾਗੂ ਕਰ ਲਵੇ ਤੇ ਪੰਗਾ ਸਭ ਤੋਂ ਵੱਡਾ ਇਹ ਹੈ ਸੁਣਨਾ ਸੌਖਾ ਸੁਣਾਉਣਾ ਸੌਖਾ ਪੜ੍ਹਨਾ ਸੌਖਾ ਪੜ੍ਹਾਉਣਾ ਸੌਖਾ ਪਰ ਲਾਗੂ ਕਰਨਾ ਬਹੁਤ ਔਖਾ ਜਿਹੜਾ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪੜ੍ਹਿਆ ਨਾ ਪਹਿਲਾਂ ਧਿਆਨ ਨਾਲ ਸੁਣ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਾਣੀ ਦੇ ਵਿੱਚੋਂ ਕੀ ਮਿਲਦਾ ਬੋਲੋ ਪਿਆਰ ਬਾਣੀ ਚੋਂ ਕੀ ਮਿਲਦਾ ਹੈ ਤੇ ਗਿਆਨ ਤੋਂ ਹੀਣੇ ਜਿਹੜੇ ਬੰਦੇ ਹੈ ਸੌਖੇ ਹੈ ਜਿਹੜੇ ਬੰਦਾ ਸਿਹਤ ਦਾ ਧਿਆਨ ਨਹੀਂ ਰੱਖਦਾ ਇਸ ਗੱਲ ਦਾ ਗਿਆਨ ਨਹੀਂ ਤੇ ਸਿਹਤ ਖਰਾਬ ਹੁੰਦੀ ਕਿ ਨਹੀਂ ਹੁੰਦੀ ਹੋ ਜਾਂਦੀ ਜਿਹੜਾ ਬੰਦਾ ਘਰ ਆਪਣੀ ਸਮਝ ਦੇ ਨਾਲ ਆਪਣੇ ਘਰ ਨੂੰ ਠੀਕ ਨਹੀਂ ਰੱਖਦਾ ਕੰਟਰੋਲ ਨਹੀਂ ਕਰਦਾ ਘਰ ਦਾ ਸੱਤਿਆਨਾਸ਼ ਵੱਜਦਾ ਕਿ ਨਹੀਂ ਵੱਜਦਾ ਵੱਜ ਜਾਂਦਾ ਜੇ ਬੰਦਾ ਗਿਆਨ ਛੱਡੇਗਾ ਤੇ ਤੜਫਦਾ ਹੀ ਰਹੇਗਾ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬੇਅਕਲ ਰਵਾਂਗੇ ਤੇ ਤੜਫਦੇ ਰਹਾਂਗੇ ਔਖੇ ਰਹਾਂਗੇ ਹਰ ਵੇਲੇ ਪਰੇਸ਼ਾਨ ਰਵਾਂਗੇ ਤੇ ਜੇ ਅਕਲ ਲਵਾਂਗੇ ਗਿਆਨ ਲਵਾਂਗੇ ਜਿਉਣ ਦਾ ਚੱਜ ਲਵਾਂਗੇ ਸਮਝ ਲਵਾਂਗੇ ਫਿਰ ਹੌਸਲੇ 'ਚ ਜ਼ਿੰਦਗੀ ਜਿਵਾਂਗੇ ਫਿਰ ਵੱਡੇ ਤੋਂ ਵੱਡੀ ਤਕਲੀਫ ਵੀ ਛੋਟੀ ਜਿਹੀ ਲੱਗੇਗੀ ਵੇਖੋ ਜਿੰਨੀ ਸਮਝ ਵੱਡੀ ਹੁੰਦੀ ਜਾਂਦੀ ਹੈ ਦਿਮਾਗ ਖੁੱਲਦਾ ਜਾਂਦਾ ਹੈ ਅਕਲ ਆਉਂਦੀ ਜਾਂਦੀ ਹੈ ਗਿਆਨ ਵੱਧਦਾ ਜਾਂਦਾ ਹੈ ਜਿੰਨੀ ਸਮਝ ਵੱਧਦੀ ਜਾਂਦੀ ਹੈ ਉਹਨੇ ਦੁੱਖ ਜਿਹੜੇ ਹੈ ਛੋਟੇ ਛੋਟੇ ਲੱਗਣ ਲੱਗ ਜਾਂਦੇ ਹੈ ਫਿਰ ਅਨੰਦਪੁਰ ਵੀ ਛੱਡਣਾ ਬਹੁਤ ਛੋਟਾ ਹੈ ਫਿਰ ਪਰਿਵਾਰ ਦਾ ਵਿਛੜਨਾ ਵੀ ਬਹੁਤ ਛੋਟਾ ਹੈ ਫਿਰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਵੀ ਬਹੁਤ ਛੋਟਾ ਹੈ ਫਿਰ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਕੰਡਿਆਂ ਤੇ ਪੈਣਾ ਵੀ ਬਹੁਤ ਛੋਟਾ ਹੈ ਪਰ ਕਿਹਦੇ ਲਈ ਛੋਟਾ ਹੈ ਜਿਹਦੀ ਸਮਝ ਬਹੁਤ ਵੱਡੀ ਹੈ ਤਾਂ ਛੋਟਾ ਹੈ ਹਰੇਕ ਲਈ ਨਹੀਂ ਛੋਟਾ ਹਰੇਕ ਲਈ ਕਿੱਥੇ ਛੋਟਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸ਼ੂਗਰ ਦਾ ਰੋਗ ਵੱਡਾ ਹੈ ਕਿ ਛੋਟਾ ਹੈ ਕਈਆਂ ਲਈ ਤੇ ਬਹੁਤ ਵੱਡਾ ਹੈ ਪਰ ਜਿਹੜੇ ਬੰਦੇ ਨੂੰ ਪਤਾ ਹੈ ਵੀ 10-10 ਕਿਲੋਮੀਟਰ ਭੱਜ ਸਕਦੇ ਹਾਂ ਪਸੀਨਾ ਕੱਢ ਸਕਦੇ ਹਾਂ ਗੱਲ ਹੀ ਕਿਹੜੀ ਹੈ ਯਾਰ ਸਾਈਕਲ ਚਲਾ ਚਲਾ ਕੇ ਕੱਢ ਕੱਢ ਕੇ ਪਸੀਨਾ ਦਸਾਂ ਦਿਨਾਂ ਵਿੱਚ ਕੰਟਰੋਲ 'ਚ ਲੈ ਆਵਾਂਗੇ ਉਹਦੇ ਲਈ ਕੀ ਹੈ ਛੋਟਾ ਪਰ ਜਿਹਨੇ ਡੱਕਾ ਤੋੜਨਾ ਨਹੀਂ ਹਿੰਮਤ ਨਹੀਂ ਕਰਨੀ ਉਹਦੇ ਲਈ ਕੀ ਹੈ ਬਹੁਤ ਵੱਡਾ ਉਹਦੇ ਲਈ ਤੇ ਬਹੁਤ ਵੱਡਾ ਕਈਆਂ ਵਾਸਤੇ ਗਰੀਬੀ ਦਾ ਦੁੱਖ ਬਹੁਤ ਵੱਡਾ ਪਰ ਕਈ ਇਹੋ ਜਿਹੇ ਨੇ ਕਹਿੰਦੇ ਕੋਈ ਨਹੀਂ ਸਬਜ਼ੀਆਂ ਦੋ ਬਣਦੀਆਂ ਸੀ ਹੁਣ ਇੱਕ ਕਰ ਦਿਆਂਗੇ ਇੱਕ ਟਾਈਮ ਅਚਾਰ ਚੱਲੂ ਦੋ ਟਾਈਮ ਹੀ ਅਚਾਰ ਚੱਲੂ ਇੱਕ ਟਾਈਮ ਨਮਕ ਨਾਲ ਹੀ ਖਾ ਲਾਂਗੇ ਸਮਝ ਜੇ ਇਸ ਬੰਦੇ ਦੀ ਜ਼ਿਆਦਾ ਵੱਡੀ ਹੁੰਦੀ ਹੈ ਦੁੱਖ ਨੂੰ ਆਪੇ ਛੋਟਾ ਲੱਗਣ ਲੱਗ ਜਾਂਦਾ ਦਿਮਾਗ ਵੱਧਦਾ ਗਿਆ ਸਮਝ ਵੱਧਦੀ ਗਈ ਅਸੀਂ ਆਪਣੀ ਸਮਝ ਨੂੰ ਵਧਾਉਣਾ ਹੈ ਸਤਿਗੁਰ ਹੋਏ ਦਿਆਲ ਸੱਚਾ ਗਿਆਨ ਜਿਹਦੀ ਜ਼ਿੰਦਗੀ 'ਚ ਆ ਜਾਣਾ ਹੈ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਫਿਰ ਝੂਰੇ ਥੋੜਾ ਲੱਗਦੇ ਆ ਹੁਣ ਆਪਾਂ ਝੁਰਦੇ ਰਹਿੰਦੇ ਹਾਂ ਯਾਰ ਮੇਰੀ ਜ਼ਿੰਦਗੀ 'ਚ ਆਹ ਨਹੀਂ ਮਿਲਿਆ ਮੇਰੀ ਜ਼ਿੰਦਗੀ 'ਚ ਆਹ ਨਹੀਂ ਮਿਲਿਆ ਮੇਰੀ ਜ਼ਿੰਦਗੀ 'ਚ ਆਹ ਨਹੀਂ ਮਿਲਿਆ ਝੁਰੀ ਜਾਂਦੇ ਆ ਹੁਣ ਮਧਰੇ ਕੱਦ ਵਾਲਾ ਬੰਦਾ ਕਹਿੰਦਾ ਯਾਰ ਮੇਰਾ ਕੱਦ ਵੀ ਲੰਬਾ ਚਾਹੀਦਾ ਸੀ ਲੰਬੇ ਕੱਦ ਵਾਲਾ ਕਹੀ ਜਾਂਦਾ ਮੇਰਾ ਰੰਗ ਗੋਰਾ ਕਿਉਂ ਨਹੀਂ ਗੋਰਾ ਰੰਗ ਵੀ ਹੋਏਗਾ ਕੱਦ ਵੀ ਵਧੀਆ ਹੋਏਗਾ ਫਿਰ ਕੋਈ ਬਿਮਾਰੀ ਹੈ ਮਾੜੀ ਮੋਟੀ ਇਹ ਕਿਉਂ ਠੀਕ ਨਹੀਂ ਹੁੰਦੀ ਕੋਈ ਬੰਦਾ ਕਹਿੰਦਾ ਮੇਰਾ ਨੱਕ ਕਿਉਂ ਨਹੀਂ ਸੋਹਣਾ ਦੂਜਾ ਹਰ ਬੰਦੇ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਨੈਗੇਟਿਵ ਵੇਖਦਾ ਉਹ ਬੰਦਾ ਝੋਰਾ ਤੇ ਲੱਗਿਆ ਹੀ ਰਹਿੰਦਾ ਪਰ ਸੱਚਾ ਗਿਆਨ ਜਿਸ ਬੰਦੇ ਦੀ ਜ਼ਿੰਦਗੀ 'ਚ ਹੋਵੇ ਉਹ ਨਹੀਂ ਝੁਰਦਾ ਉਹ ਕਦੇ ਪਰੇਸ਼ਾਨ ਨਹੀਂ ਹੁੰਦਾ ਐਡਾ ਵੱਡਾ ਦਿਮਾਗ ਆ ਕਹਿੰਦਾ ਗੱਲ ਕੀ ਹੈ ਜਿੱਥੇ ਇਹਦਾ ਕੋਈ ਨੁਕਸਾਨ ਹੈ ਉੱਥੇ ਇਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਵੀ ਹੈ ਫਾਇਦਾ ਨਹੀਂ ਪਿਆ ਦੇ ਹਰ ਚੀਜ਼ ਦਾ ਫਾਇਦਾ ਵੀ ਹੈ ਗੋਰੇ ਬਹੁਤ ਰੰਗ ਦੇ ਗੋਰੇ ਹੁੰਦੇ ਆ ਪੁੱਛ ਲਓ ਵੀ ਸੌਖੇ ਹੋ ਗੋਰਿਆਂ ਨੂੰ ਪੁੱਛੋ ਉਹ ਤੇ ਧੁੱਪ ਲੱਭ ਜਾਏ ਸਹੀ ਸਾਰਾ ਸਾਰਾ ਦਿਨ ਧੁੱਪਾਂ 'ਚ ਲਿਟਦੇ ਪਤਾ ਕਿਉਂ ਹੈ ਅਸੀਂ ਕਾਲੇ ਹੋ ਸਕੀਏ ਚਮੜੀ ਸੜਦੀ ਹੈ ਉਹਨਾਂ ਦੀ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ ਨਾ ਉਹ ਸੜਦਾ ਚਮੜੀ ਉਹਨਾਂ ਦੀ ਰੰਗ ਗੋਰਾ ਹੈ ਤਰਸਦੇ ਹੈ ਕਿਤੇ ਤੁਹਾਡੇ ਵਰਗੇ ਰੰਗ ਸਾਡੇ ਹੋ ਜਾਣ ਉਹਨੂੰ ਪੁੱਛ ਲਓ ਵੀ ਔਖੇ ਹੀ ਹੈ ਕਾਲੇ ਕਹਿੰਦੇ ਅਸੀਂ ਗੋਰੇ ਹੋ ਜਾਈਏ ਫੈਰ ਲਵਲੀ ਲਾ ਕੇ ਅਗਲੇ ਦਾ ਉੱਧਰ ਜ਼ੋਰ ਲੱਗਿਆ ਪਿਆ ਉਹ ਕਹਿੰਦੇ ਗੋਰੇ ਹੋਣਾ ਗੋਰੇ ਕਹਿੰਦੇ ਅਸੀਂ ਕਾਲੇ ਹੋਣਾ ਹੈ ਸੌਖਾ ਹੈਗਾ ਕੋਈ ਇੱਥੇ ਜਿਹਨੂੰ ਮਰਜ਼ੀ ਪੁੱਛ ਲਓ ਬੰਦਾ ਜੋ ਹੈ ਉਹਨੂੰ ਮਾਣ ਤੇ ਸਹੀ ਹਰ ਰੰਗ ਮਾਣੀਏ ਕੀ ਹੈ ਜੋ ਘਾੜਤ ਘੜੀ ਗਈ ਉਹਨੂੰ ਮਾਣ ਲੈ ਹਰ ਰੰਗ ਮਾਣ ਜੋ ਹੈ ਸੋ ਹੈ ਜਿਹੋ ਜਿਹਾ ਹੈ ਪ੍ਰਵਾਨ ਕਰਨਾ ਸਿੱਖ ਜਿੱਦਾਂ ਦਾ ਹੈ ਸੋ ਹੈ ਹਰ ਰੰਗ ਮਾਣੀਏ ਜੇ ਸੱਚਾ ਗਿਆਨ ਹੋਵੇ ਬੰਦਾ ਹਰ ਰੰਗ ਕੁਦਰਤ ਦਾ ਹਰੀ ਦੇ ਸਾਰੇ ਰੰਗਾਂ ਨੂੰ ਮਾਣਦਾ ਕੁਦਰਤ ਦੇ ਰੰਗ ਨੇ ਦੱਸੋ ਮੈਨੂੰ ਜਵਾਬ ਦੇਣਾ ਤੁਸੀਂ ਉੱਲੂ ਪੈਦਾ ਹੋਏ ਨੇ ਕੁਦਰਤ ਦੇ ਰੰਗ ਹੈ ਨੇ ਕਿ ਨਹੀਂ ਚਮਗਿੱਦੜ ਕੁਦਰਤ ਦੇ ਰੰਗ ਹੈ ਨੇ ਕਿ ਨਹੀਂ ਆ ਸੂਰ ਗੰਦੀ ਨਾਲੀਆਂ ਵਿੱਚ ਫਿਰਦੇ ਆ ਕੁਦਰਤ ਦੇ ਰੰਗ ਹੈ ਨੇ ਕਿ ਨਹੀਂ ਨਿੱਕੇ ਨਿੱਕੇ ਕੀੜੇ ਮਕੌੜੇ ਕੁਦਰਤ ਦੇ ਰੰਗ ਹੈ ਨੇ ਕਿ ਨਹੀਂ ਜੋ ਇੱਥੇ ਪੈਦਾ ਹੋਇਆ ਉਹਦੇ ਰੰਗ ਨੇ ਸਾਡੇ ਦਿਮਾਗ 'ਚ ਸੂਗ ਪੈਦਾ ਕਰਤੀ ਨਫ਼ਰਤ ਸੂਰ ਨੂੰ ਵੇਖ ਕੇ ਨਾ ਸਾਡੇ ਵਾਲੇ ਨੱਕ ਚਾੜਦੇ ਆ ਨੱਕ ਜਿਹਾ ਚਾੜਦਾ ਕਿਉਂ ਆ ਕੀ ਹੋ ਗਿਆ ਕਹਿੰਦਾ ਕਿਤੇ ਅਗਲੇ ਜਨਮ 'ਚ ਮੈਂ ਵੀ ਸੂਰ ਨਾ ਬਣ ਜਾ ਆਖੋ ਸਤਨਾਮ ਤੈਨੂੰ ਕੀ ਲੱਗਦਾ ਵੀ ਸੂਰ ਬਹੁਤ ਗਲਤ ਚੀਜ਼ ਹੈ ਤੈਨੂੰ ਗੰਦਗੀ ਦਾ ਕੀੜਾ ਗਲਤ ਲੱਗਦਾ ਤੈਨੂੰ ਆ ਚਮਗਿੱਦੜ ਉੱਲੂ ਫਿਰਦੇ ਤੈਨੂੰ ਗਲਤ ਲੱਗਦੇ ਆ ਸੱਚਾ ਗਿਆਨ ਜੇ ਤੇਰੀ ਜ਼ਿੰਦਗੀ 'ਚ ਹੁੰਦਾ ਤੇ ਤੈਨੂੰ ਪਤਾ ਲੱਗ ਜਾਣਾ ਸੀ ਇਹਨਾਂ ਦੀ ਵੀ ਬੜੀ ਲੋੜ ਹੈ ਇੱਥੇ ਕੁਛ ਗਲਤ ਨਹੀਂ ਮੈਂ ਮੂਰਖ ਹਾਂ ਜਿਹੜਾ ਵੇਖ ਗਲਤ ਰਿਹਾ ਮੈਨੂੰ ਇਹ ਗਲਤ ਲੱਗਦਾ ਹੈ ਨਹੀਂ ਗਲਤ ਹੁਣ ਕੋਈ ਗਾਂ ਖਾਂਦਾ ਕੋਈ ਸੂਰ ਖਾਂਦਾ ਕਿਸੇ ਲਈ ਗਾਂ ਖਾਣਾ ਧਰਮ ਹੈ ਕਿਸੇ ਲਈ ਸੂਰ ਖਾਣਾ ਧਰਮ ਹੈ ਕਿਸੇ ਲਈ ਹਰਾ ਰੰਗ ਠੀਕ ਹੈ ਧਰਮ ਦਾ ਹੈ ਕਿਸੇ ਦਾ ਲਾਲ ਚੁਨਰੀਆਂ ਲਾਲ ਰੰਗ ਧਰਮ ਦਾ ਰੰਗ 'ਚ ਤੇ ਫਰਕ ਨਹੀਂ ਨਜ਼ਰੀਏ 'ਚ ਫਰਕ ਹੈ ਵੇਖਣ ਵਾਲੇ 'ਚ ਫਰਕ ਹੈ ਅਸੀਂ ਕਹਿੰਦੇ ਹਾਂ ਹਰ ਰੰਗ ਨੂੰ ਸਮਝੋ ਹਰੀ ਸਾਰਿਆਂ ਵਿੱਚ ਹੈ ਤੇ ਸਾਡੇ ਵਾਲੇ ਕਹੀ ਜਾਂਦੇ ਸੂਰ ਨਾ ਬਣ ਜਾ ਮੈਂ ਕਿਤੇ ਇਹਦੇ ਨਾਲ ਪਿਆਰ ਪਿਆ ਕੁਦਰਤ ਨਾਲ ਕਿ ਨਫ਼ਰਤ ਹੋਈ ਅੰਦਰੋਂ ਤੇ ਅਸੀਂ ਨਫ਼ਰਤ ਕਰਦੇ ਹਾਂ ਸਾਡੇ ਦਿਮਾਗ ਇਦਾਂ ਸੈੱਟ ਕੀਤੇ ਗਏ ਹੈ ਵੀ 84 ਲੱਖ ਜੂਨਾਂ ਜਿਹੜੀਆਂ ਨੇ ਨਾ ਇਹ ਬਹੁਤ ਭੈੜੀਆਂ ਜੂਨਾਂ ਦੱਸਦੇ ਆ ਨਾ ਇੱਦਾਂ ਹੀ ਵੀ ਇਹ ਜੂਨਾਂ ਬਹੁਤ ਭੈੜੀਆਂ ਹੁਣ ਮੈਂ ਤੁਹਾਥੋਂ ਪੁੱਛਣਾ ਹੈ ਗੱਜ ਕੇ ਦੱਸੋ ਇਹ ਜੂਨਾਂ ਪੈਦਾ ਕਿਹਨੇ ਕੀਤੀਆਂ ਗੱਜ ਕੇ ਬੋਲੋ ਬਈ ਪਰਮਾਤਮਾ ਨੇ ਤੇ ਪਰਮਾਤਮਾ ਭੈੜਾ ਕਰ ਸਕਦਾ ਹੈ ਗਲਤ ਕੀਤਾ ਉਹਨੇ ਜੇ ਆ ਕੀੜੇ ਮਕੌੜੇ ਨਾ ਹੋਣ ਆਪਾਂ ਹੋਵਾਂਗੇ ਇਹ ਕੀੜੇ ਮਕੌੜੇ ਨੇ ਇਹ ਇਹਨਾਂ ਦਰਖਤਾਂ 'ਚ ਵੀ ਨਰ ਤੇ ਮਾਦਾ ਹੈ ਆ ਕਣਕਾਂ ਤੁਹਾਡੀਆਂ ਹੋ ਰਹੀਆਂ ਨੇ ਨਿੱਕੇ ਨਿੱਕੇ ਕੀੜਿਆਂ ਕਰਕੇ ਇੱਕ ਨਰ ਇੱਕ ਮਾਦਾ ਇਹਨਾਂ ਦੇ ਸੰਬੰਧ ਬੰਨੇ ਨੇ ਤਾਂ ਅੱਗੇ ਬੱਲੀਆਂ ਲੱਗਣੀਆਂ ਨੇ ਤਾਂ ਜਾ ਕੇ ਫਲ ਲੱਗਣਾ ਤਾਂ ਫੁੱਲ ਲੱਗਣੇ ਹੈ ਤੇ ਉਹਨਾਂ ਦੇ ਸੰਬੰਧ ਬਣਾਉਣ ਵਾਸਤੇ ਨਿੱਕੇ ਨਿੱਕੇ ਕੀੜੇ ਪੈਦਾ ਹੁੰਦੇ ਹੈ ਉਹ ਕੀੜੇ ਹੈ ਜੇ ਨਾ ਹੋਣ ਤੇ ਫਲ ਨਹੀਂ ਲੱਗ ਸਕਦਾ ਤੇ ਕੀੜਿਆਂ ਦੀ ਲੋੜ ਹੈ ਕਿ ਨਹੀਂ ਹੈ ਹੈ ਕੀੜਾ ਵੀ ਪਰਫੈਕਟ ਹੈ ਕੁਦਰਤ ਵਿੱਚ ਜੋ ਪੈਦਾ ਹੋ ਰਿਹਾ ਹੈ ਸਭ ਸਹੀ ਹੈ ਗਲਤ ਕੁਛ ਗਲਤ ਕੀ ਹੈ ਗਲਤ ਹੈ ਸਾਡੀ ਸੋਚ ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਫਿਰ ਉਹ ਤੇ ਵੇਖ ਵੇਖ ਕੇ ਹੈਰਾਨ ਹੁੰਦਾ ਉਹ ਤੇ ਵਿਸਮਾਦ ਹੋ ਹੀ ਜਾਂਦਾ ਵੇਖ ਵੇਖ ਕੇ ਮਨ ਖਿੜੀ ਜਾਂਦਾ ਵੇਖ ਵੇਖ ਕੇ ਨਿਹਾਲ ਹੋ ਹੀ ਜਾਂਦਾ ਤੇ ਕੁਦਰਤ ਦੇ ਆ ਵੀ ਰੰਗ ਨੇ ਕੁਦਰਤ ਦੇ ਆ ਵੀ ਰੰਗ ਨੇ ਕੁਦਰਤ ਦੇ ਆ ਵੀ ਰੰਗ ਨੇ ਤੇ ਰੱਬ ਕਿੱਥੇ ਆ ਬਲਿਹਾਰੀ ਕੁਦਰਤ ਕੁਦਰਤ ਦੇ ਵਿੱਚ ਹੀ ਹੈ ਤੇ ਕੁਦਰਤ ਦੇ ਰੰਗ ਰੱਬ ਦੇ ਰੰਗ ਹੈ ਨੇ ਦੱਸੋ ਬਈ ਕੁਦਰਤ ਦੇ ਰੰਗ ਰੱਬ ਦੇ ਰੰਗ ਹੈ ਨੇ ਉਸੇ ਦੇ ਰੰਗ ਕੁਦਰਤ ਦੇ ਰੰਗ ਰੱਬ ਦੇ ਰੰਗ ਨਹੀਂ ਵਿੱਚ ਨਹੀਂ ਕੁਦਰਤ ਦੇ ਵਸਦਾ ਨਫ਼ਰਤ ਪੈਦਾ ਕਿਉਂ ਹੋ ਗਈ ਹਾਏ ਮੈਂ ਕਿਤੇ ਸੂਰ ਨਾ ਬਣ ਜਾ ਤੇ ਸੂਰ ਨੂੰ ਪੁੱਛ ਲਓ ਵੀ ਔਖਾ ਸੂਰ ਕਹਿੰਦਾ ਆਪਣਾ ਫਿਕਰ ਕਰ ਲੈ ਆਪਾਂ ਤੇ ਚਿੱਕੜ ਚ ਵੀ ਨਜ਼ਾਰੇ ਲਈਦੇ ਆਖੋ ਸਤਨਾਮ
ਵਾਹਿਗੁਰੂ
ਤੂੰ ਆਪਣੇ ਬੈੱਡ ਤੇ ਬੈਠਾ ਚੀਕਾਂ ਮਾਰਦਾ ਬੈੱਡ ਤੇ ਬੈਠਾ ਤੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਚਿੱਕੜ ਚ ਪਏ ਨੂੰ ਆ ਕੇ ਵੇਖੀ ਆਪਾਂ ਘਰਾੜੇ ਮਾਰਦੇ ਆ ਮੈਂ ਖੁਸ਼ ਹਾਂ ਕਿਸੇ ਗੰਦਗੀ ਦੇ ਕੀੜੇ ਨੂੰ ਮਾਰਨ ਲੱਗੇਗਾ ਅਗਲਾ ਭੱਜ ਲੈਂਦਾ ਮੈਂ ਬਚਣਾ ਚਾਹੁੰਦਾ ਤੂੰ ਅੱਕਿਆ ਪਿਆ ਜਿਹੜਾ ਫਾਹੇ ਲੈਂਦਾ ਹੈ ਤੂੰ ਆਪਣੀ ਜ਼ਿੰਦਗੀ ਤੋਂ ਦੁਖੀ ਹੈ ਜਿਹੜਾ ਨਹਿਰਾਂ 'ਚ ਛਾਲਾਂ ਮਾਰਦਾ ਹੈ ਤੂੰ ਹੈ ਜਿਹਨੂੰ ਜ਼ਿੰਦਗੀ ਨਹੀਂ ਪਿਆਰੀ ਲੱਗਦੀ ਹਰ ਪਿਆਰ ਕਰਦਾ ਹੈ ਆਪਣੀ ਜਾਨ ਨੂੰ ਜ਼ਿੰਦਗੀ ਨੂੰ ਹਰ ਕੋਈ ਸਰਵਾਈਵ ਕਰ ਰਿਹਾ ਹੈ ਅੱਗੇ ਅੱਗੇ ਜਾ ਰਿਹਾ ਹੈ ਪਰ ਸਾਡੀ ਸਾਡੇ ਦਿਮਾਗ 'ਚ ਇਹ ਗੱਲਾਂ ਪਾਈਆਂ ਗਈਆਂ ਵੀ 84 ਮਾੜੀ ਹੈ 84 ਮਾੜੀ ਹੈ ਜੀ 84 ਦੇ ਗੇੜ 'ਚ ਨਾ ਪਿਓ ਕਿਹੜੇ ਗੇੜ 'ਚ ਜਿਹੜੋ ਮੈਂ ਅੰਦਰ ਬਾਹਰੋਂ ਤੇ ਰਾਂ ਕਾ ਬੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਮੇਰੀ ਬੰਦਾ ਤੇ ਕਰਤੂਤ ਮੇਰੀ ਗੱਜ ਕੇ ਬਈ ਪਸ਼ੂਆਂ ਵਾਲੀ ਕਰਤੂਤ ਨਾ ਮੈਂ ਕਰਾਂ ਮੈਂ ਬੈੱਡ ਤੇ ਪੈਵਾਂ ਮੈਂ ਸੂਰ ਵਾਂਗੂ ਜੇ ਬਾਹਰ ਸੂਰ ਦੇ ਨਾਲ ਲਿਟੂੰਗਾ ਫਿਰ ਮੈਂ 84 ਚ ਪੈ ਗਿਆ ਮੈਂ ਸੂਰ ਵਾਲਾ ਕੰਮ ਕਰਦਾ ਜੇ ਮੈਂ ਕੁੱਤਿਆਂ ਵਾਲੇ ਕੰਮ ਕਰਾਂ ਮੈਂ ਗਧਿਆਂ ਵਾਲੇ ਕੰਮ ਕਰਾਂ ਮੈਂ ਕਾਵਾਂ ਵਾਂਗੂ ਕਾਂ ਕਾਂ ਕਰਦਾ ਰਵਾਂ ਗਿਆਨ ਤੋਂ ਹੀਣਾ ਫਿਰ ਮੈਂ ਕੁੱਤਾ ਗਧਾ ਪਸ਼ੂ ਬਣ ਕੇ ਜ਼ਿੰਦਗੀ ਜਿਉਂ ਰਿਹਾ ਮੈਂ 84 ਚ ਪੈ ਗਿਆ 84 ਦਾ ਗੇੜ ਬੜਾ ਮਾੜਾ ਪਰ ਬਾਹਰ ਵਾਲੀ 84 ਦੇ ਵਿੱਚ ਇਹਦੇ ਕੰਨੀ ਉਂਗਲ ਨਾ ਕਰਦੇ ਕਿਤੇ ਇਹਦੇ ਕੰਨੀ ਕੀਤੀ ਉਂਗਲ ਰੱਬ ਤੇ ਉਂਗਲ ਹੈ ਇਸ ਢਾਂਚੇ ਦੇ ਵਿੱਚ ਨਾ ਆਈ ਇਹ ਤੇ ਜਿਵੇਂ ਜਿਵੇਂ ਤੂੰ ਕੀੜੇ ਮਕੌੜੇ ਵੇਖਦਾ ਤੰਗ ਵੀ ਭਾਵੇਂ ਕਰਦੇ ਆ ਪਰ ਫਿਰ ਵੀ ਕਹੇ ਵੀ ਇਹਨਾਂ ਦੀ ਵੀ ਬੜੀ ਲੋੜ ਹੈ ਹਰ ਚੀਜ਼ ਦੀ ਲੋੜ ਹੈ ਪਰਫੈਕਟ ਤੂੰ ਗਲਤ ਥੋੜਾ ਕਰ ਸਕਦਾ ਵੀਰੋ ਭਰਾਵੋ ਇਹਨਾਂ ਗੱਲਾਂ ਨੂੰ ਸਮਝਿਓ ਜਦੋਂ 84 ਲੱਖ ਜੂਨਾਂ ਦਾ ਜ਼ਿਕਰ ਆਉਂਦਾ ਹੈ ਵੀ 84 ਲੱਖ ਜੂਨ ਵੈਸੇ ਤੇ 84 ਲੱਖ ਜੂਨ ਜਿਹੜੀ ਹੈ ਇਹ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਹੈ ਗੁਰਬਾਣੀ ਦੇ ਵਿੱਚ ਵੀ 84 ਲੱਖ ਜੂਨ ਉਪਾਈ ਕਈ ਜਗ੍ਹਾ ਇਦਾਂ ਦੇ ਸ਼ਬਦ ਆਉਂਦੇ ਆ ਗੁਰਬਾਣੀ 'ਚ ਵੀ 84 ਲੱਖ ਆਉਂਦਾ ਹੈ ਕਿਉਂਕਿ ਪੁਰਾਣੇ ਵੇਲਿਆਂ ਦੇ ਧਾਰਮਿਕ ਲੋਕ ਜਿਹੜੇ ਹੈ ਹਿੰਦੂ ਧਰਮ 84 ਲੱਖ ਜੂਨਾਂ ਨੂੰ ਮੰਨਦਾ ਹੈ ਤੇ ਗੁਰੂ ਸਾਹਿਬ ਨੇ ਧਾਰਮਿਕ ਭਾਸ਼ਾ ਹੁਣ ਨਵੇਂ ਸ਼ਬਦ ਤੇ ਨਹੀਂ ਨਾ ਘੜੇ ਜਾਂਦੇ ਐਗਜ਼ੈਂਪਲਾਂ ਤੇ ਉਹੀ ਦੇਣੀਆਂ ਪੈਂਦੀਆਂ ਬੰਦੇ ਨੂੰ ਸਮਝਾਉਣ ਨੂੰ ਜਿੱਦਾਂ ਹੁਣ ਆਪਾਂ ਨੂੰ ਆਦਤ ਪਈ ਹੁੰਦੀ ਹੈ ਜਿਹੜੇ ਸ਼ਬਦਾਂ ਦੀ ਗੁਰੂ ਸਾਹਿਬ ਨੇ ਉਵੇਂ ਜਿਵੇਂ 84 ਲੱਖ ਜੂਨ ਦਾ ਮਤਲਬ ਆਵਾਗਮਨ ਦਾ ਚੱਕਰ ਮਟਾ 84 ਦੇ ਗੇੜ 'ਚ ਨਾ ਪੈ ਜੀ ਆਉਣੀ ਜਾਣੀ ਭਟਕਣਾ ਖਤਮ ਕਰ ਆਉਣੀ ਜਾਣੀ ਮਤਲਬ ਮੈਂ ਕਿੰਨੀ ਵਾਰੀ ਇਹ ਗੱਲ ਕਰਦਾ ਵੀ ਕੋਈ ਬੰਦਾ ਆਵੇ ਜਾਵੇ ਵਾਪਸ ਆਵੇ ਫਿਰ ਜਾਵੇ ਆਪਾਂ ਕਹਿੰਦੇ ਹਾਂ ਕਿਉਂ ਭਟਕਦਾ ਫਿਰਦਾ ਆਉਣੀ ਜਾਣੀ ਦਾ ਮਤਲਬ ਭਟਕਣਾ 84 ਦੇ ਗੇੜ 'ਚ ਮਤਲਬ ਭਟਕਣਾ ਵੀ ਬੰਦਿਆ ਭਟਕਦਾ ਨਾ ਫਿਰ ਬੰਦਾ ਬਣ ਗਿਆਨ ਤੋਂ ਹੀਣਾ ਕਾਹਦੇ ਤੁਲ ਲੈ ਤੁਲ ਖਲੈ ਪਸ਼ੂਆਂ ਦੇ ਤੁਲ ਲੈ ਕਿਹਦੇ ਤੁਲ ਲੈ ਪਸ਼ੂਆਂ ਦੇ ਸਰੀਰ ਬੰਦੇ ਦਾ ਕੰਮ ਪਸ਼ੂਆਂ ਵਾਲੇ ਕਰਦਾ ਲੋਕ ਸੁਣੋ ਗੁਰ ਮੰਤਰ ਹੀਣਸ ਜੋ ਪ੍ਰਾਣੀ ਗਿਆਨ ਤੋਂ ਹੀਣਾ ਜਿਹੜਾ ਬੰਦਾ ਹੈ ਉਹ ਜਿਹੜਾ ਗਿਆਨ ਤੋਂ ਹੀਣਾ ਹੈ ਕਾਹਦੇ ਤੁਲ ਲੈ ਆ ਸੁਣੋ ਇੱਕ ਵਾਰ ਸ਼ਬਦ
ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੈ ਕੁਕਰੈ ਸੁਕਰੈ ਗਰਤ ਬੈ ਕਾਕੈ ਸਰਪ ਨੈ ਤੁਲ ਖਲੈ
ਤੁਲ ਹੈ ਕਿਹਦੇ ਤੁਲ ਹੈ ਕਿਹਦੇ ਬਰਾਬਰ ਹੈ ਕੁਕਰੈ ਸੁਕਰੈ ਗਰਤ ਪੈ ਗਧਾ ਕੁਕਰੈ ਸੁਕਰੈ ਗਰਤ ਪੈ ਕਾਕੈ ਸਰਪਨੈ ਤੁਲ ਖਲੈ ਸੱਪ ਕੁੱਤਾ ਗਧਾ ਕਹਿੰਦੇ ਲੈ ਗਿਆਨ ਤੋਂ ਹੀਣਾ ਬੰਦਾ ਬੰਦਿਆਂ ਵਾਲੀ ਤੇ ਇਹਦੇ ਵਿੱਚ ਗੱਲ ਹੀ ਕੋਈ ਨਹੀਂ ਕੁੱਤਿਆਂ ਗਧਿਆਂ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਗਿਆ ਭਾਵ ਜਦ ਆਵਾਗਮਨ 'ਚ ਹੀ ਰਿਹਾ ਮਤਲਬ 84 ਦੇ ਗੇੜ 'ਚ ਹੀ ਫਿਰਦਾ ਰਿਹਾ ਜਿਉਂਦਾ ਹੀ ਅਕਲ ਲੈਂਦਾ ਤੇ ਬੰਦਾ ਬਣ ਜਾਂਦਾ 84 ਦੇ ਗੇੜ 'ਚੋਂ ਨਿਕਲ ਜਾਂਦਾ ਆਖੋ ਸਤਨਾਮ ਭਾਈ ਗੁਰੂ 84 ਦਾ ਗੇੜ ਕੱਟ ਦਿੰਦਾ ਹੈ ਮਤਲਬ ਕੀ ਹੈ ਤਾਂ ਸਿੱਧਾ ਵੀ ਗਿਆਨ ਬੰਦੇ ਨੂੰ ਬੰਦਾ ਬਣਾ ਦਿੰਦਾ ਕੁੱਤਿਆਂ ਗਧਿਆਂ ਦੀ ਜੂਨ 'ਚੋਂ ਨਿਕਲ ਜਾਂਦਾ ਪਰ ਬਾਹਰ ਵਾਲੇ ਕੁੱਤਾ ਉਹ ਕੁੱਤਾ ਤੇ ਠੀਕ ਹੈ ਯਾਰ ਉਹਦੀ ਤੇ ਲੋੜ ਹੈ ਗਧਾ ਵੀ ਚਾਹੀਦਾ ਕੁੱਤਾ ਗਧਾ ਸੂਰ ਜਿਹੜੇ ਜਿਹੜੇ ਜਾਨਵਰ ਤੁਹਾਨੂੰ ਬਾਹਰ ਦਿਸਦੇ ਐ ਇਹ ਮਾੜੇ ਨਹੀਂ ਇਹ ਜੂਨਾ ਮਾੜੀਆਂ ਨਹੀਂ ਜੇ ਕੁਦਰਤ ਦੀ ਘਾੜਤ ਇਦਾਂ ਦੀ ਬਣੀ ਜੇ ਕੁੱਤੇ ਗਧੇ ਬਣ ਗਏ ਉਹਨਾਂ ਕੁ ਦਿਮਾਗ ਵੀ ਹੋਊ ਦਸ ਦਸ ਬੱਚੇ ਸਾਂਭਦੀ ਫਿਰਦੀ ਹੈ ਉਹ ਮੂੰਹ ਵਿੱਚ ਪਾ ਕੇ ਕਿਵੇਂ ਬਿੱਲੀਆਂ ਘਮਾਉਂਦੀਆਂ ਸੱਤ ਸੱਤ ਦੇ ਲਈਆਂ ਬੱਚਿਆਂ ਨੂੰ ਜੇ ਚਿੜੀ ਬਣਾਊ ਤੇ ਦਿਮਾਗ ਵੀ ਤੇ ਦੇ ਕੇ ਭੇਜੂ ਹੁਣ ਨਾਲੋਂ ਨਜ਼ਾਰੇ ਹੀ ਹੋਣਗੇ ਆਖੋ ਸਤਨਾਮ ਹੁਣ ਨਾਲੋਂ ਸੌਖੇ ਹੀ ਹੋਵਾਂਗੇ ਇਸ ਗੱਲ ਦੀ ਕਿਉਂ ਚਿੰਤਾ ਹੈ ਆਪਣੇ ਆਪ ਦਾ ਸਵਾਦ ਲੈਣਾ ਸਿੱਖੀਏ ਹਰ ਰੰਗ ਨੂੰ ਮਾਣੀਏ ਪਰ ਨਫ਼ਰਤ ਪੈਦਾ ਹੋ ਗਈ ਨੱਕ ਚਾੜੀ ਜਾਂਦਾ ਬੰਦਾ ਮੈਨੂੰ ਹੁਣ ਕਈ ਬੰਦੇ ਇਦਾਂ ਦੀਆਂ ਗੱਲਾਂ ਸੁਣੀਆਂ ਅੱਜ ਤੱਕ ਇਦਾਂ ਹੈ ਬਾਬਾ ਜੀ ਭਾਈ ਸਾਹਿਬ ਮੈਂ ਕਿਹਾ ਅਰਦਾਸ ਕਰੋ ਕਿ 84 ਦੇ ਗੇੜ 'ਚ ਨਾ ਪੈ ਜਾਈਏ ਪਏ ਹੋਏ ਆ ਅਸੀਂ ਕਹਿੰਦੇ ਪੈ ਨਾ ਜਾਈਏ ਕਿਤੇ ਕੁੱਤੇ ਗਧੇ ਤੇ ਹੁਣ ਬਣੇ ਪਏ ਆ ਪਸ਼ੂਆਂ ਦੇ ਤੋਲਾਂ ਸੀ ਪਸ਼ੂਆਂ ਵਾਲੀਆਂ ਤੇ ਕਰਤੂਤਾਂ ਕਰਦੇ ਆ ਤਾਂ ਕਰਕੇ ਕਰਤੂਤ ਪਸ਼ੂ ਕੀ ਮਾਨਸ ਜਾਤ ਗੁਰਬਾਣੀ ਦਾ ਗਿਆਨ ਬੰਦੇ ਨੂੰ ਬੰਦਾ ਬਣਾ ਦਿੰਦਾ ਇਨਸਾਨੀਅਤ ਸਾਡੀ ਮਰ ਗਈ ਫਿਰ ਕੰਮ ਕਿਸਾ ਨਰੂ ਮਰੈ ਲਓ ਆ ਸ਼ਬਦ ਸਾਰਾ ਇੱਕ ਵਾਰ ਸੁਣੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਸੁਣਿਓ ਭਾਈ ਇਕਾਗਰਤਾ ਨਾਲ ਹਾਂਜੀ
ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਹਾਡ ਜਲੇ ਜੈਸੇ ਲੱਗਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਭੀ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮਹਿਲਾ ਗਏ
ਜਦੋਂ ਮੌਤ ਆਉਂਦੀ ਹੈ ਕਹਿੰਦੇ ਬੰਦੇ ਨੂੰ ਉਦੋਂ ਹੀ ਸਮਝ ਆਉਂਦੀ ਹੈ ਤੇ ਸਾਰੀ ਜ਼ਿੰਦਗੀ ਭਟਕਦਾ ਫਿਰਦਾ ਰਹਿੰਦਾ ਇੱਕ ਦਿਨ ਹੱਡ ਵੀ ਸੜ ਜਾਣੇ ਹੈ ਇੱਕ ਦਿਨ ਕੇਸ ਵੀ ਸੜ ਜਾਣੇ ਹੈ ਸਰੀਰ ਸੜ ਜਾਣਾ ਹੈ ਕਹਿੰਦੇ ਇਹਨੂੰ ਅਕਲ ਨਹੀਂ ਆਉਣੀ ਇਨਸਾਨੀਅਤ ਹੁਣ ਮੈਂ ਨਾ ਆਪਾਂ ਜਦੋਂ ਆਪ ਪੜ੍ਹਦੇ ਹਾਂ ਵੀ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੇ ਹੁਣ ਇਹਦੇ ਅਰਥ ਐਂ ਸਮਝਦੇ ਰਹੇ ਆ ਵੀ ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ ਪਸ਼ੂਆਂ ਦੇ ਭਲਾ ਸੁਣਿਆ ਨਾ ਇੱਦਾਂ ਹੁਣ ਇੱਕ ਬੰਦਾ ਤੇ ਇਹ ਕਵੇ ਵੀ ਆਹ ਲਿਖਿਆ ਪਰ ਹੁਣ ਜੇ ਅੱਜ ਦਾ ਪੜ੍ਹਿਆ ਲਿਖਿਆ ਬੱਚਾ ਪੁੱਛੂ ਵੀ ਉਹ ਕਹੂ ਯਾਰ ਇਹ ਤੇ ਗੱਲ ਵੀ ਅੱਖਾਂ ਤੇ ਕੰਮ ਆ ਜਾਂਦੀਆਂ ਬੰਦਾ ਜੇ ਕੋਈ ਇੱਕ ਬੰਦਾ ਮਰ ਗਿਆ ਉਹਦੀਆਂ ਅੱਖਾਂ ਕੱਢ ਲਓ ਦੂਜੇ ਬੰਦੇ ਦੇ ਲੱਗ ਜਾਂਦੀਆਂ ਕੰਮ ਆਉਂਦੀਆਂ ਕਿ ਨਹੀਂ ਆਉਂਦੀਆਂ ਅੱਖਾਂ ਬਈ ਹੁਣ ਤੇ ਲੀਵਰ ਵੀ ਕੰਮ ਆਉਣ ਲੱਗ ਗਿਆ ਬੰਦੇ ਦਾ ਲੀਵਰ ਲੀਵਰ ਖਰਾਬ ਹੋ ਜੇ ਲੀਵਰ ਵੀ ਪੈ ਜਾਂਦਾ ਹੈ ਤੇ ਸਾਰੇ ਅੰਗ ਬਦਲਣ ਲੱਗ ਗਏ ਹੁਣ ਤੇ ਹੌਲੀ ਹੌਲੀ ਪਿੱਛੇ ਜੇ ਇੱਕ ਖੋਜ ਬਹੁਤ ਵੱਡੀ ਹੋਈ ਸੀ ਅਖਬਾਰ ਵਿੱਚ ਮੈਂ ਖਬਰ ਪੜ੍ਹੀ ਸੀ ਬੰਦੇ ਦਾ ਧੜ ਕੰਮ ਨਹੀਂ ਕਰਦਾ ਸਿਰ ਕੰਮ ਕਰਦਾ ਤੇ 30 ਸਾਲ ਦੀ ਰਿਸਰਚ ਹੋਈ ਹੈ ਅਰਬਾਂ ਰੁਪਈਆ ਲੱਗਾ ਅਰਬਾਂ 30 ਸਾਲ ਲਾਏ ਹੈ ਤੇ ਬੰਦੇ ਨੂੰ ਕਹਿੰਦੇ ਵੀ ਉਹਦੀ ਗਰਦਨ ਲਾ ਕੇ ਦੂਜੇ ਦੇ ਧੜ ਤੇ ਲਾਉਣੀ ਸਾਰਾ ਹੀ ਧੜ ਬਦਲਣਾ ਤੇ ਜਿਹੜੇ ਬੰਦੇ ਨੂੰ ਤਿਆਰ ਕਰਿਆ ਸੀ ਬਾਹਰਲੇ ਪਾਸੇ ਆਵਾਜ਼ ਆਉਂਦੀ ਹੈ ਪੰਡਾਲ ਦੇ ਪਿਛਲੇ ਪਾਸੇ ਇੱਕ ਦੋ ਜਣਾ ਫਟਾਫਟ ਜਾਇਓ ਪਿੱਛੇ ਜੇ ਕੋਈ ਬੰਦੇ ਬੋਲਦੇ ਨੇ ਪਹਿਰੇਦਾਰ ਹੋਣ ਜਾਂ ਕੋਈ ਬੇਨਤੀ ਕਰ ਦਿਓ ਮਾੜਾ ਜਿਹਾ ਉਹਨਾਂ ਦੀ ਆਵਾਜ਼ ਸਟੇਜ ਤੱਕ ਆਉਂਦੀ ਹੈ ਜਿਹੜੇ ਆਪਣੇ ਸੇਵਾਦਾਰ ਬਾਹਰ ਹੁੰਦੇ ਆਲੇ ਦੁਆਲੇ ਵੈਸੇ ਹੀ ਨਿਗਾਹ ਮਾਰ ਕੇ ਕੰਟਰੋਲ ਰੱਖਿਆ ਕਰੋ ਮਾੜੀ ਜਿਹੀ ਬੇਨਤੀ ਕਰ ਦਿਆ ਕਰੋ ਇੱਧਰ ਸੁਣੋ ਸਿੰਘੋ ਹੁਣ ਇੱਧਰ ਰਿਹੋ ਧਿਆਨ ਰੱਖਿਓ ਉਹ ਬੰਦਾ ਜਿਹੜਾ ਸੀ ਤਿਆਰ ਹੋ ਗਿਆ ਕਹਿੰਦਾ ਬਈ ਗਰਦਨ ਲਾ ਕੇ ਦੂਜੇ ਦੀ ਲਾਉਣੀ ਸੀ ਇਹ ਤੇ ਉਹ ਜਦੋਂ ਉਸ ਬੰਦੇ ਦਾ ਕਿਤੇ ਕਿਸੇ ਨਾਲ ਪ੍ਰੇਮ ਸੀ ਪਹਿਲਾਂ ਤੇ ਹਾਂ ਕਰਤੀ ਉਹਨੇ ਹੁਣ ਡਰ ਗਿਆ ਮੌਤ ਤੋਂ ਵੀ ਜੇ ਗੱਲ ਵੱਢ ਤਾਂ ਮੁੜ ਕੇ ਨਾ ਹੀ ਲੱਗਿਆ ਫੇਰ ਤਿਆਰ ਹੋ ਗਿਆ ਹੁਣ ਡਰ ਗਿਆ ਤੇ ਜਦੋਂ ਹੁਣ ਡਰਿਆ ਉਹ ਲਿਖ ਕੇ ਦੇਣਾ ਪੈਣਾ ਨਾ ਵੀ ਮਰ ਗਿਆ ਤੇ ਜ਼ਿੰਮੇਵਾਰੀ ਡਾਕਟਰਾਂ ਦੀ ਨਹੀਂ ਵੀ ਜੇ ਮੈਂ ਮਰ ਗਿਆ ਰਿਸਰਚ ਕਰਨੀ ਹੈ ਖੇਡ ਥੋੜਾ ਪਈ ਸੀ ਉੱਥੇ ਫਿਰ ਉਹ ਬੰਦਾ ਮੁੱਕਰਿਆ ਹੁਣ ਉਹਨਾਂ ਨੇ ਕਿਹਾ ਵੀ ਹੋ ਇਸ ਸਾਲ ਵਿੱਚ ਜਾਣਾ ਸੀ ਕਹਿੰਦੇ ਹੁਣ ਇੱਕ ਬੰਦਾ ਹੋਰ ਜਿਹੜਾ ਡੋਨੇਟ ਕਰਨ ਵਾਸਤੇ ਮਿਲਿਆ ਤੇ ਉਹ ਬੰਦੇ ਨਾਲ ਗੱਲਬਾਤ ਕਰਕੇ ਤੇ ਉਹਨੂੰ ਮਨਾਇਆ ਤੇ ਹੁਣ ਕੁਝ ਸਾਲਾਂ ਦੇ ਵਿੱਚ ਵਿੱਚ ਕਹਿੰਦੇ ਧੜ ਬਦਲ ਦੇਣਾ ਸਾਰਾ ਹੀ ਜਿਵੇਂ ਸਾਡਾ ਲੀਵਰ ਬਦਲ ਦਿੰਦੇ ਐ ਸਾਡੀਆਂ ਅੱਖਾਂ ਬਦਲ ਦਿੰਦੇ ਐ ਡਾਕਟਰ ਤੇ ਇੱਥੇ ਤੱਕ ਪਹੁੰਚੇ ਪਏ ਐ ਪਰ ਇੱਥੇ ਲਿਖਿਆ ਨਰੂ ਮਰੈ ਨਰ ਕਾਮਨਾ ਆਵੇ ਕਹਿੰਦੇ ਬੰਦਾ ਮਰ ਜੇ ਬੰਦਾ ਕੰਮ ਨਹੀਂ ਆਉਂਦਾ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚੰਮ ਨਾ ਕਿਸੇ ਕੰਮ ਆਵੇ ਇਦਾਂ ਕਹਿੰਦੇ ਆ ਨਾ ਜੀ ਹੁਣ ਤੇ ਸਕਿਨ ਵੀ ਡੋਨੇਟ ਕੀਤੀ ਜਾਂਦੀ ਹੈ ਜਿਵੇਂ ਖੂਨ ਦਾਨ ਕੀਤਾ ਜਾਂਦਾ ਤੇ ਸਕਿਨ ਵੀ ਡੋਨੇਟ ਹੁੰਦੀ ਹੈ ਸਕਿਨ ਬੈਂਕ ਬਣ ਗਏ ਜਿੱਥੇ ਜਿਹੜੀਆਂ ਲੜਕੀਆਂ ਦੇ ਐਸਿਡ ਮੂੰਹ ਦੇ ਉੱਤੇ ਮਾਰਿਆ ਜਾਂਦਾ ਉੱਥੇ ਸਕਿਨ ਜਿਹੜੀ ਹੈ ਉਹ ਨਵੀਂ ਲਾਈ ਜਾਂਦੀ ਹੈ ਅੱਗੇ ਤੋਂ ਅੱਗੇ ਟੈਕਨੋਲੋਜੀ ਆ ਰਹੀ ਹੈ ਤੇ ਬੱਚਿਆਂ ਨੇ ਕਹਿਣਾ ਇੱਥੇ ਕੀ ਕਿਹਾ ਕਬੀਰ ਜੀ ਨੇ ਬਈ ਬੰਦਾ ਕੰਮ ਨਹੀਂ ਆਉਂਦਾ ਪਸ਼ੂਆਂ ਦੇ ਹੱਡ ਵਿਕਦੇ ਆ ਤੇ ਬੰਦਾ ਤੇ ਕੰਮ ਆਉਂਦਾ ਨਹੀਂ ਭਾਈ ਇੱਥੇ ਗੱਲ ਕੀਤੀ ਜਾ ਰਹੀ ਹੈ ਜੇ ਨਰੂ ਮਰ ਜੇ ਨਰ ਦੇ ਵਿੱਚੋਂ ਨਰੂ ਮਰ ਜੇ ਇਨਸਾਨ ਵਿੱਚੋਂ ਜੇ ਇਨਸਾਨੀਅਤ ਮਰ ਜੇ ਫਿਰ ਇਨਸਾਨ ਕਾ ਕਿਸ ਕੰਮ ਹੈ ਨਰੂ ਹੀ ਮਰ ਗਿਆ ਤੇ ਨਰ ਕਿਸ ਕੰਮ ਹੈ ਪਰ ਜੇ ਸਾਡੀ ਪਸ਼ੂ ਬਿਰਤੀ ਹੈ ਜਿਹੜੀ ਸਿੰਘ ਮਾਰਦੇ ਫਿਰਦੇ ਆ ਅਸੀਂ ਪਸ਼ੂਆਂ ਵਾਂਗੂ ਜਿਹੜੇ ਸਿੰਘ ਮਾਰਦੇ ਫਿਰਦੇ ਆ ਅੰਦਰੋਂ ਗਧੇ ਬਣੇ ਫਿਰਦੇ ਆ ਅੰਦਰੋਂ ਕੁੱਤੇ ਬਣੇ ਫਿਰਦੇ ਆ ਜੇ ਪਸ਼ੂ ਮਰ ਜੇ ਨਾ ਤੇ ਦਸ ਕਾਜ ਸਵਾਰੀਏ ਆਖੋ ਸਤਨਾਮ ਇਨਸਾਨ ਵਿੱਚੋਂ ਇਨਸਾਨੀਅਤ ਮਰ ਜੇ ਕਿਸੇ ਕੰਮ ਨਹੀਂ ਪਰ ਜੇ ਪਸ਼ੂ ਪੂਣਾ ਮਰ ਜੇ ਫਿਰ ਕੰਮ ਆਵੇ ਬਸ ਪਸ਼ੂ ਪੂਣਾ ਮਾਰਨਾ ਆਪਾਂ ਇਨਸਾਨ ਵਿੱਚੋਂ ਇਨਸਾਨੀਅਤ ਨਾ ਮਰੇ ਉਹ ਆਪਣੇ ਅੰਦਰੋਂ ਖਤਮ ਕਰ ਲਈਏ ਤੇ ਇਹ ਹੈ 84 ਦਾ ਗੇੜ ਤੇ ਸਾਡੇ ਵਿੱਚੋਂ ਬਹੁਤੇ ਬੰਦੇ 84 ਦੇ ਗੇੜ 'ਚ ਪਏ ਹੋਏ ਆ ਅਸੀਂ ਕੁੱਤੇ ਗਧੇ ਬਣਦੇ ਆ ਪਸ਼ੂ ਬਣਦੇ ਆ ਜ਼ਿੰਦਗੀ ਜਿਉਣ ਦਾ ਜੇ ਚੱਜ ਨਾ ਆਇਆ ਤੇ ਫਿਰ ਆਪਾਂ ਤੇ ਵੀਰੋ ਆਮ ਹੀ ਕਹਿੰਦੇ ਆ ਯਾਰ ਤੂੰ ਤੇਰੇ ਨਾਲੋਂ ਤੇ ਪਸ਼ੂ ਚੰਗੇ ਆ ਤੇਰੇ ਨਾਲੋਂ ਤੇ ਪਸ਼ੂ ਡੰਗਰ ਚੰਗੇ ਆ ਆਪਾਂ ਆਮ ਹੀ ਇਹ ਗੱਲ ਬੰਦਿਆਂ ਨੂੰ ਕਹਿ ਦਿੰਦੇ ਆ ਤੇ ਗੁਰਬਾਣੀ ਤੋਂ ਦੇਖੋ ਜੈ ਤਨ ਬਾਣੀ ਵਿਸਰ ਜਾਏ ਜਿਹਨੂੰ ਬਾਣੀ ਵਿਸਰ ਗਈ ਬਾਣੀ 'ਚੋਂ ਕੀ ਮਿਲਦਾ ਜੀ ਮੈਂ ਫਿਰ ਪੁੱਛਦਾ ਬਾਣੀ 'ਚੋਂ ਸੱਚਾ ਗਿਆਨ ਬਾਣੀ ਦੇ ਵਿੱਚ ਕੀ ਹੈ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਦੇ ਵਿੱਚ ਸੱਚਾ ਗਿਆਨ ਹੈ ਅਸੀਂ ਗਿਆਨ ਲੈਣਾ ਆਪਣੀ ਜ਼ਿੰਦਗੀ ਵਿੱਚ ਸਮਝ ਲੈਣੀ ਹੈ ਤੇ ਜਦੋਂ ਅਸੀਂ ਜ਼ਿੰਦਗੀ 'ਚ ਸਮਝ ਲੈ ਲਈ ਅਕਲ ਲੈ ਲਈ ਬਸ ਫਿਰ ਸੋਹਣਾ ਬਣ ਗਿਆ ਜੀਵਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਬਣ ਜਾਣੀਆਂ ਜੇ ਸਤਿਗੁਰ ਨਦਰ ਕਰੇ ਸੱਚਾ ਗਿਆਨ ਜੇ ਸਾਡੀ ਜ਼ਿੰਦਗੀ 'ਚ ਆ ਗਿਆ ਤੇ ਜ਼ਿੰਦਗੀ ਸੋਹਣੀ ਬਣ ਗਈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਮੁੜ ਮੁੜ ਕੇ ਪਰੇਸ਼ਾਨ ਹੋਵਾਂਗੇ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਤੇ ਗੁਰੂ ਸਾਹਿਬ ਤੋਂ ਅਸੀਂ ਕੀ ਸਿੱਖਣਾ ਹੈ ਮੇਰੇ ਵਿੱਚ ਇਨਸਾਨੀ ਗੁਣ ਆ ਜਾਣ ਮੈਂ ਬੰਦਿਆਂ ਵਾਲੇ ਕੰਮ ਕਰਨ ਲੱਗ ਜਾ ਮੇਰੇ ਗੁਰੂ ਜੀ ਮੈਂ ਤੇ ਪਸ਼ੂ ਬਣਿਆ ਫਿਰਦਾ ਮੈਂ ਮੇਰੇ ਤੇ ਕੁੱਤੇ 'ਚ ਕੋਈ ਫਰਕ ਨਹੀਂ ਮੇਰੇ ਤੇ ਗਧੇ 'ਚ ਕੋਈ ਫਰਕ ਨਹੀਂ ਮੇਰੇ ਤੇ ਪੰਛੀ ਵੀ ਨਿਆਣੇ ਜੇ ਪਾਲੀ ਜਾਂਦੇ ਆ ਮੈਂ ਵੀ ਬੱਚੇ ਪਾਲੀ ਜਾਂਦਾ ਪੰਛੀ ਵੀ ਕਾਮੇ ਚੋਗਾ ਪਾਈ ਜਾਂਦੇ ਆ ਮੈਂ ਵੀ ਰੋਟੀ ਪਾਣੀ ਇਹਨਾਂ ਨੂੰ ਲਿਆ ਦੇਣਾ ਮੇਰੇ ਵਿੱਚ ਵੱਖਰਾ ਕੀ ਹੈ ਮੈਨੂੰ ਇਹ ਸਮਝ ਆਵੇ ਇਹ ਅਸੀਂ ਕਿੱਥੋਂ ਸਿੱਖਣਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਧੰਦਾ ਨਹੀਂ ਬਣਾਉਣਾ ਅਸੀਂ ਇਹ ਕੋਈ ਪੈਸੇ ਇਕੱਠੇ ਕਰਨ ਵਾਲੀ ਮਸ਼ੀਨ ਨਹੀਂ ਇੱਥੋਂ ਗਿਆਨ ਲੈਣਾ ਤੇ ਦੂਜਿਆਂ ਨੂੰ ਗਿਆਨ ਦੇਣਾ ਹੈ ਆਪ ਗੁਰੂ ਜੀ ਤੋਂ ਸਮਝਣਾ ਤੇ ਦੂਜਿਆਂ ਨੂੰ ਸਮਝਾਉਣਾ ਹੈ ਇਹ ਸੱਚੇ ਪਾਤਸ਼ਾਹ ਸਾਡੇ ਅਕਲ ਦਿੰਦੇ ਹੈ ਸਮਝ ਆਵੇ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ
ਬਾਣੀ ਤੋਂ ਦੱਸ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਚੱਜ ਜ਼ਿੰਦਗੀ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਓਏ ਜਿਉਣ ਦਾ ਨਾ ਆਇਆ
ਬਾਣੀ ਤੋਂ ਦੱਸੋ ਕੀ ਸਿੱਖਿਆ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ
ਬੋਲੋ ਭੈਣੋ ਭੈਣਾ ਪੜੋ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਬਾਣੀ ਤੋਂ ਦੱਸੋ ਕੀ ਸਿੱਖਿਆ
ਵਾ ਵਾ ਵਾ
ਬਾਣੀ ਤੋਂ ਦੱਸ ਕੀ ਸੋਚ ਲੈ ਬਾਣੀ ਤੋਂ ਦੱਸ ਕੀ ਸਿੱਖਿਆ
ਵਾ 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 ਬਾਣੀ ਤੋਂ ਦੱਸ ਕੀ ਸਿੱਖਿਆ
ਸੋਚ ਲੈ ਬਾਣੀ ਤੋਂ ਦੱਸ ਕੀ ਸਿੱਖਿਆ ਵਾ 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 ਬਾਣੀ ਤੋਂ ਦੱਸ ਸੋਚ ਲੈ ਬਾਣੀ ਤੋਂ ਦੱਸ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਜਿਉਣ ਦਾ ਨਾ ਆਇਆ ਜਿਉਣ ਦਾ ਨਾ ਆਇਆ ਓਏ ਬਾਣੀ ਤੋਂ ਦੱਸ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ
ਚੱਜ ਜ਼ਿੰਦਗੀ ਜਿਉਣ ਦਾ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ
ਪੜੋ ਜੀ ਪੜੋ ਜੀ
ਚੱਜ
ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ
ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ
ਦੁੱਖ
ਦੁੱਖ ਪਤਾ ਕਿਵੇਂ ਲੱਗੇ ਪਤਾ ਲੱਗਣਾ ਜਦੋਂ ਜ਼ਿੰਦਗੀ 'ਚ ਦੁੱਖ ਆਏ ਜਿੱਦਾਂ ਤਕਲੀਫਾਂ ਆਈਆਂ ਪਤਾ ਤੇ ਫੇਰ ਲੱਗਣਾ ਹੁਣ ਤੁਸੀਂ ਕਈ ਬੰਦਿਆਂ ਨੂੰ ਵੇਖੋਗੇ ਧਿਆਨ ਨਾਲ ਸੁਣਿਓ ਵੀਰੋ
ਭਰਾਵੋ
ਧਿਆਨ ਨਾਲ ਸੁਣਿਓ ਕਈ ਬੰਦੇ ਬਾਣੀ ਪੜ੍ਹਦੇ ਆ ਬਹੁਤ ਪਰ ਸਿਹਤ ਦਾ ਧਿਆਨ ਰੱਖਣ ਦਾ ਉਹਨਾਂ ਨੂੰ ਚੱਜ ਨਹੀਂ ਬਾਣੀ ਬਹੁਤ ਪੜ੍ਹਦੇ ਐ ਬਹੁਤ ਪੜ੍ਹਦੇ ਐ ਬਹੁਤ ਪੜ੍ਹਦੇ ਐ ਦੁੱਧ 'ਚ ਪਾਣੀ ਫਿਰ ਵੀ ਪਾਈ ਜਾਂਦੇ ਐ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਬਾਣੀ ਯਾਰ ਬਹੁਤ ਪੜ੍ਹਦੇ ਐ ਬਹੁਤ ਪੜ੍ਹਦੇ ਐ ਦਾਜ ਤੇ ਦੂਜਿਆਂ ਵਾਂਗੂ ਹੀ ਮੰਗਿਆ ਉਹਨਾਂ ਨੇ ਸਮਝ ਆਈ ਬਾਣੀ ਦੇ ਵਿੱਚ ਗਿਆਨ ਹੈ ਗਿਆਨ ਤੱਕ ਤੇ ਪਹੁੰਚਿਆ ਨਹੀਂ ਬਾਣੀ ਪੜ੍ਹਦਾ ਬਾਣੀ ਦੇ ਭਾਵੇਂ 50 ਪਾਠ ਕਰ ਲੈ ਭਾਵੇਂ 500 ਕਰ ਲੈ ਭਾਈ ਜੇ ਵਿਚਲਾ ਗਿਆਨ ਨਹੀਂ ਸਮਝ ਆਇਆ ਤੋਤਾ ਰੱਟਣ ਪਤਾ ਕਿਉਂ ਕਿਹਾ ਜਾਂਦਾ ਸੁਣੋ ਭਾਈ ਤੋਤੇ ਨੂੰ ਰੱਟਾ ਲਵਾ ਦਿਓ ਵੀ ਮੈਂ ਮਿੱਠੂ ਰਾਮ ਚੂਰੀ ਖਾਣੀ ਹੈ ਉਹ ਕਹਿੰਦਾ ਮੈਂ ਚੂਰੀ ਖਾਣੀ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਚੂਰੀ ਦਾ ਮਤਲਬ ਕੀ ਹੈ ਮਗਰ ਕਹੀ ਜਾਂਦਾ ਤੁਸੀਂ ਨਾ ਰੱਜ ਕੇ ਚੂਰੀ ਪਾ ਦਿਓ ਉਹਦੇ ਸਾਹਮਣੇ ਚੂਰੀ ਦਾ ਡੋਂਗਾ ਭਰ ਕੇ ਰੱਖ ਦਿਓ ਕੌਲਾ ਭਰ ਕੇ ਰੱਖ ਦਿਓ ਚੂਰੀ ਖਾ ਲੂ ਰੱਜ ਗਿਆ ਬਾਕੀ ਦੀ ਵੀ ਉਹਦੇ ਅੱਗੇ ਹੀ ਪਈ ਹੈ ਉਹਨੂੰ ਫਿਰ ਪੁੱਛੋ ਚੂਰੀ ਖਾਣੀ ਹੈ ਉਹ ਫਿਰ ਕਹਿ ਦਿੰਦਾ ਵੀ ਚੂਰੀ ਖਾਣੀ ਉਹਨੂੰ ਪਤਾ ਪੁਤਾ ਹੁੰਦਾ ਹੀ ਨਹੀਂ ਵੀ ਇਹਦਾ ਮਤਲਬ ਕੀ ਹੈ ਜੀਵ ਤੋਂ ਕਹੀ ਜਾਂਦਾ ਮੈਂ ਚੂਰੀ ਖਾਣੀ ਹੈ ਰੱਜਿਆ ਵੀ ਕਹੀ ਜਾਂਦਾ ਜਿਵੇਂ ਆਪਾਂ ਆਮ ਸੁਣਦੇ ਪੜ੍ਹਦੇ ਹੀ ਹਾਂ ਬਈ
ਇੱਕ ਮੈਂ ਗੱਲ ਵੇਖ ਰਿਹਾ ਵੀ ਥੋੜੀ ਥੋੜੀ ਨਾ ਜਿਵੇਂ ਹਿਲਜੁਲ ਜੀ ਹੁੰਦੀ, ਕਈ ਦੋ ਉੱਠ ਕੇ ਚਲੇ ਗਏ ਤਿੰਨ ਕੁ, ਮੈਂ ਬੇਨਤੀ ਕਰਦਾ ਧਿਆਨ ਨਾਲ ਸੁਣੋ, ਕੱਲਾ ਤੋਂ ਕੱਲਾ ਜਿਹੜਾ ਮੱਥਾ ਟੇਕਣ ਦਾ ਹੀ ਸ਼ੌਂਕ ਰੱਖਦਾ ਉਹ ਤੇ ਮੱਥਾ ਪਹਿਲਾਂ ਹੀ ਟੇਕ ਕੇ ਨਮਸਕਾਰ ਕਰਕੇ ਤੇ ਨਿਕਲ ਜਾਏਗਾ। ਜੇ ਆਪਾਂ ਦੀਵਾਨ ਚ ਆਉਂਦੇ ਹਾਂ ਫਿਰ ਆਪਾਂ ਇਹ ਕੋਸ਼ਿਸ਼ ਕਰਿਆ ਕਰੀਏ ਵੀ ਅਸੀਂ ਦੀਵਾਨ ਚ ਟਿਕ ਕੇ ਬੈਠੀਏ। ਉਹਦੇ ਨਾਲ ਪੰਗਾ ਇਹ ਪੈਂਦਾ ਵੀ ਕਈ ਬੜੀ ਦੂਰੋਂ ਆਉਂਦੇ ਆ ਸੁਣਨ ਲਈ। ਹੁਣ ਕੋਈ ਬੰਦਾ ਜਗਰਾਉਂ ਤੋਂ ਆਇਆ ਹੋਊ, ਕੋਈ ਮੋਗੇ ਤੋਂ ਆਇਆ, ਕੋਈ 30 ਕਿਲੋਮੀਟਰ ਤੋਂ ਆਇਆ, ਕੋਈ 50 ਕਿਲੋਮੀਟਰ ਤੋਂ ਚੱਲ ਕੇ ਆਇਆ, ਫਿਰ ਜਦੋਂ ਵਿੱਚ ਸੰਗਤ ਦੇ ਡਿਸਟਰਬੈਂਸ ਹੁੰਦੀ ਹੈ ਫਿਰ ਸਾਰੇ ਪਰੇਸ਼ਾਨ ਹੋ ਜਾਂਦੇ। ਤਾਂ ਕਰਕੇ ਸੰਗਤ ਵਿੱਚ ਜਦੋਂ ਆਈਏ ਨਾ ਆਪਾਂ ਤੇ ਕੋਸ਼ਿਸ਼ ਕਰੀਏ ਵੀ ਚੱਲਦੇ ਦੀਵਾਨ ਚ ਨਾ ਆਪਾਂ ਟੱਕ, ਪਹਿਲਾਂ ਸਾਨੂੰ ਸੋਚ ਲਈਏ ਵੀ ਜੇ ਤੇ ਬਹਿ ਸਕਦੇ ਹਾਂ ਫਿਰ ਤੇ ਬੈਠੀਏ, ਤੇ ਨਹੀਂ ਤੇ ਆਪਾਂ ਪਹਿਲਾਂ ਹੀ ਮੱਥਾ ਟੇਕ ਕੇ ਪਹਿਲਾਂ ਹੀ ਆਪਾਂ ਟਿਕਾ ਦੇ ਵਿੱਚ ਨਾ ਆਪਾਂ ਹਿਲ ਜੁਲ ਕਰੀਏ। ਇੰਨਾ ਕੁ ਧਿਆਨ ਰੱਖਣਾ। ਲਓ ਆਪਾਂ ਗੱਲ ਜਿਹੜੀ ਕਰਦੇ ਸੀ ਵੀ ਤੋਤਿਆਂ ਨੂੰ ਵੇਖਿਆ, ਤੋਤਿਆਂ ਨੂੰ ਆਉਂਦਾ ਸ਼ਿਕਾਰੀ ਫੜ ਕੇ ਲੈ ਜਾਂਦਾ, ਕਿਸੇ ਬੰਦੇ ਦੇ ਦਿਮਾਗ 'ਚ ਆਇਆ ਵੀ ਇਹਨਾਂ ਨੂੰ ਤੋਤਿਆਂ ਨੂੰ ਸਮਝਾ ਦਈਏ। ਉਹ ਤੋਤਿਆਂ ਨੂੰ ਕਹਿੰਦਾ ਵੀ ਸ਼ਿਕਾਰੀ ਆਏਗਾ, ਤੋਤਿਆਂ ਨੂੰ ਕਹਿੰਦਾ ਬੋਲੋ, ਤੋਤੇ ਬੋਲਦੇ ਆ, ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ ਤੇ ਜਾਲ ਵਿੱਚ ਫਸਣਾ। ਰੱਟਾ ਲਾ ਲਓ ਤੋਤਿਆਂ ਨੂੰ, ਸਾਰਿਆਂ ਨੂੰ ਸਮਝਾ ਦਿੱਤਾ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ 'ਚ ਫਸਣਾ ਨਹੀਂ। ਰੱਟਾ ਤੇ ਸਾਰਿਆਂ ਨੇ ਲਾ ਲਿਆ। ਉਹ ਅਗਲੇ ਦਿਨ ਸ਼ਿਕਾਰੀ ਆਇਆ, ਉਹਨੇ ਜਾਲ ਲਾਇਆ, ਚੋਗਾ ਪਾਇਆ, ਸਾਰੇ ਹੀ ਚੋਗਾ ਚੁਗਣ ਚਲੇ ਗਏ। ਚੋਗਾ ਚੁਗ ਲਿਆ, ਉਹਨੇ ਏਦਾਂ ਇਕੱਠੇ ਕਰਕੇ ਲਈ ਜਾਂਦਾ ਤੇ ਵਿੱਚ ਫਸੇ ਵੀ ਕੀ ਜਾਂਦੇ, ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ 'ਚ ਫਸਣਾ ਨਹੀਂ, ਪਰ ਆਪ ਜਾਲ ਵਿੱਚ ਫਸੇ ਹੋਏ ਹੈ। ਸਾਡਾ ਹਾਲ ਇਹ ਹੈ, ਅਸੀਂ ਉਹਦਾ ਜੋ ਗੁਰਬਾਣੀ ਦੇ ਵਿੱਚੋਂ ਸਮਝ ਮਿਲਣੀ ਸੀ ਉਹਦੇ ਤੱਕ ਨਹੀਂ ਪਹੁੰਚੇ, ਫਸੇ ਉਵੇਂ ਹੀ ਹੈ, ਮੋਹ 'ਚ ਉਵੇਂ ਹੀ ਫਸੇ ਆ, ਕਾਮ 'ਚ ਉਵੇਂ ਹੀ ਫਸੇ ਆ, ਕ੍ਰੋਧ ਉਵੇਂ ਹੀ ਆਈ ਜਾਂਦਾ, ਗੁੱਸਾ ਤੇ ਕੰਟਰੋਲ 'ਚ ਨਹੀਂ ਹੁੰਦਾ। ਗੁਟਕਾ ਹੱਥ ਵਿੱਚ ਫੜਿਆ, ਜਪਜੀ ਸਾਹਿਬ ਕਰਦਾ ਹੈ, ਤੇ ਜੇ ਨਿਆਣੇ ਨੇ ਮਾੜਾ ਮੋਟਾ ਗਲਤੀ ਕਰਤੀ ਤੂੰ ਖੜ ਜਾ, ਮੈਨੂੰ ਰੱਖ ਲੈਣ ਦੇ ਪਹਿਲਾਂ, ਗੁਟਕਾ ਗੁੱਸਾ ਐ ਚੜਦਾ, ਇਹਦੇ ਤੇ ਕੰਟਰੋਲ ਕਰਨ ਦਾ ਪਤਾ ਨਹੀਂ ਲੱਗਿਆ, ਭਾਵ ਕਿ ਮਾਈਂਡ ਡਿਵੈਲਪ ਨਹੀਂ ਹੋਇਆ, ਖੁੱਲਿਆ ਨਹੀਂ, ਇੰਨਾ ਹੀ ਪਤਾ ਬਸ ਵੀ ਜੋ ਪੜ੍ਹੀ ਜਾਂਦਾ ਬਸ, ਇਹ ਨਹੀਂ ਪਤਾ ਵੀ ਲਿਖਿਆ ਕੀ ਆ, ਜ਼ਿੰਦਗੀ 'ਚ ਮੈਂ ਲਾਗੂ ਕਿਵੇਂ ਕਰਨਾ, ਬਦਲਣਾ ਕਿੱਦਾਂ, ਇਹ ਨਹੀਂ, ਪਰ ਰੱਟੇ ਮਾਰੀ ਜਾਂਦਾ। ਤਾਂ ਮੈਂ ਬੇਨਤੀ ਕਰਦਾ ਹੁੰਦਾ ਵੀ ਬਾਣੀ ਨੂੰ ਸਮਝ ਸਮਝ ਕੇ, ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹਦੇ ਤੱਕ ਪਹੁੰਚੀਏ, ਸਮਝ ਲਈਏ, ਆਪਣੀ ਜ਼ਿੰਦਗੀ ਬਦਲੀਏ। ਗੁਰਬਾਣੀ ਤੋਂ ਗੁਰਮਿਲ ਚੱਜ ਅਚਾਰ ਸਿੱਖ, ਬੋਲੋ, ਗੁਰਮਿਲ ਚੱਜ ਅਚਾਰ, ਜ਼ਿੰਦਗੀ ਜਿਉਣ ਦਾ ਚੱਜ ਸਿੱਖ, ਤੁਧ ਕਦੇ ਨਾ ਲੱਗੇ ਦੁੱਖ, ਫਿਰ ਦੁਖੀ ਨਹੀਂ ਹੋਏਗਾ ਕਦੇ। ਜੇ ਗੁਰੂ ਤੋਂ ਗਿਆਨ ਲੈ ਕੇ, ਸਮਝ ਲੈ ਕੇ, ਬਾਣੀ ਤੋਂ ਚੱਜ ਸਿੱਖਾਂਗੇ ਜ਼ਿੰਦਗੀ ਜਿਉਣ ਦਾ। ਹੁਣ ਚੱਜ ਤੇ ਸਾਡੇ ਬੰਦੇ, ਹੁਣ ਜੇ ਚੱਜ ਹੀ ਆਉਣਾ ਹੋਵੇ ਫਿਰ ਤੇ ਵੱਡੀਆਂ ਵੱਡੀਆਂ ਪਦਵੀਆਂ ਦੇ ਉੱਤੇ ਬੈਠੇ ਸਿੱਖ, ਵੱਡੀਆਂ ਦਾੜੀਆਂ, ਗਾਤਰੇ ਵੀ ਵੱਡੇ, ਪੱਗਾਂ ਵੀ ਵੱਡੀਆਂ, ਬਾਣੀ ਵੀ ਬਹੁਤ ਪੜ੍ਹਦੇ ਐ, ਪਰ ਸਿਰੇ ਦੇ ਸਰਕਾਰਾਂ ਦੇ ਚਾਪਲੂਸ ਬਣੇ ਫਿਰਦੇ ਆ। ਆਖੋ ਸਤਨਾਮ, ਕਿਉਂਕਿ ਬਾਣੀ ਚੋਂ ਜਿਉਣ ਦਾ ਚੱਜ ਨਹੀਂ ਸਿੱਖਿਆ, ਰੱਟੇ ਮਾਰੇ। ਆਪਣੀ ਜ਼ਿੰਦਗੀ ਚੋਂ ਜਿਉਣ ਦਾ ਗੁਰਬਾਣੀ ਤੋਂ ਚੱਜ ਨਹੀਂ ਸਿੱਖਿਆ, ਪੜ੍ਹਿਆ ਜ਼ਰੂਰ ਹੈ, ਸਿੱਖ ਲਿਆ। ਜਦੋਂ ਅਗਲਾ ਆਪਾਂ ਤੋਤਾ ਬੋਲਦਾ ਸਿੱਖਦੇ ਸੁਣਦੇ ਹਾਂ, ਦੱਸੋ ਭਾਈ ਇੱਕ ਤੋਤਾ ਹੋਵੇ ਨਾ ਬੋਲਦਾ, ਇੱਕ ਹੋਵੇ ਬੋਲਦਾ, ਮਹਿੰਗਾ ਕਿਹੜਾ ਵਿਕੂ, ਬੋਲੋ, ਪਿਆਰਾ ਕਿਹੜਾ ਲੱਗੂ, ਬੋਲਦਾ ਕਿ ਨਾ ਬੋਲਦਾ, ਬੋਲਦਾ, ਘਰੇ ਰੱਖਣ ਨੂੰ ਜੀ ਕਿਹਨੂੰ ਕਰੂ, ਜਿਹੜਾ ਅਰਥਾਂ ਦਾ ਉਹਨੂੰ ਪਤਾ ਹੀ ਨਹੀਂ। ਹੁਣ ਮੇਰੇ ਵਰਗੇ ਜਿਹੜੇ ਤੋਤੇ ਆ ਸਿਰਫ ਬੋਲਦੇ ਹੀ ਹੈ, ਜ਼ਿੰਦਗੀ 'ਚ ਕੋਈ ਲਾਗੂ ਨਹੀਂ ਕੀਤਾ, ਪਰ ਘਰੇ ਲਿਜਾਣ ਨੂੰ ਜੀ ਕਰਦਾ ਕਿ ਨਹੀਂ ਕਰਦਾ, ਵੀ ਬਹੁਤ ਵਧੀਆ ਬੋਲਦਾ, ਹੁਣ ਤੈਨੂੰ ਕੀ ਪਤਾ ਵੀ ਲਾਗੂ ਵੀ ਕਰਿਆ ਕਿ ਨਹੀਂ ਕਰਿਆ। ਸਾਡੇ ਬਹੁਤੇ ਸਾਡੇ ਵਰਗੇ ਬੰਦੇ ਜਿਹੜੇ ਸਿਰਫ ਬੋਲਦੇ ਐ, ਜਿੰਨਾ ਸਾਡੇ ਸਿੱਖ ਬੋਲਦੇ ਐ, ਜਿੰਨੀ ਬਾਣੀ ਪੜ੍ਹਨ ਵਾਲੇ ਐ, ਜੇ ਕਿਤੇ ਇਹ ਸੱਚੀ ਇਹਨਾਂ ਨੂੰ ਪਤਾ ਹੋਵੇ ਵੀ ਬਾਣੀ ਕਹਿੰਦੀ ਕੀ ਹੈ, ਅੱਜ ਨੂੰ ਅਸੀਂ ਐਂ ਤੜਫਦੇ ਵੀ ਯਾਰ ਸਿੱਖਾਂ ਦਾ ਰਾਜ ਹੋਵੇ, ਸਿੱਖਾਂ ਦੀ ਸਟੇਟ ਆਪਣੀ ਹੋਵੇ, ਸਿੱਖਾਂ ਦਾ ਇੱਕ ਜਿਵੇਂ ਹਿੰਦੁਸਤਾਨ ਹੈ, ਪਾਕਿਸਤਾਨ ਹੈ, ਸਾਡਾ ਵੀ ਕਿਤੇ ਖਾਲਿਸਤਾਨ ਹੋਵੇ, ਇਹ ਚੀਜ਼ਾਂ ਸਾਹਮਣੇ ਇੰਨੇ ਤਰਲੇ ਲੈਣੇ ਪੈਂਦੇ, ਜੇ ਸਮਝ ਹੁੰਦੀ ਵੀ ਲਿਖਿਆ ਕੀ ਹੈ ਬਾਣੀ ਚ, ਜੇ ਬਾਣੀ ਸਮਝਣ ਲਈ ਪੜ੍ਹਦੇ ਹੁੰਦੇ, ਸਮਝਣ ਲਈ ਕੌਣ ਪੜ੍ਹਦਾ, ਅਕਲ ਲੈਣ ਲਈ ਕੌਣ ਪੜ੍ਹਦਾ, ਅਸੀਂ ਤੇ ਬਿਮਾਰੀਆਂ ਠੀਕ ਕਰਨ ਲਈ ਪੜ੍ਹਦੇ ਹਾਂ, ਅਸੀਂ ਤੇ ਕਹਿੰਦੇ ਹਾਂ ਮੇਰੀ ਜ਼ਿੰਦਗੀ 'ਚ ਕੰਡੇ ਨਾ ਆਉਣ, ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ, ਮੈਂ ਤਾਂ ਬਾਣੀ ਦੇ ਪੜ੍ਹ ਰਿਹਾ, ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ, ਇੰਨੇ ਪਾਠ ਮੈਂ ਕਰਦਾ, ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ, ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ, ਮੈਂ ਸਮਝਦਾ ਇੱਦਾਂ ਹੈ ਵੀ ਬਾਣੀ ਮੈਂ ਪੜ੍ਹਦਾ, ਬਾਣੀ ਤੋਂ ਗਿਆਨ ਲੈਂਦਾ, ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ ਤੇ ਸੌਣਾ ਕਿੱਦਾਂ, ਇਹ ਜਾਚ ਮੈਂ ਸਿੱਖਦਾ, ਇਹ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ, ਇਹ ਨਹੀਂ, ਇਹ ਸਿੱਖਣਾ ਹੈ ਵੀ ਕੰਡਿਆਂ ਤੇ ਪੈਣ, ਯਾਰ ਗੱਲ ਸੁਣੋ, ਕੰਡੇ ਆਏ ਨਾ ਤੇ ਫਾਇਦਾ ਕੀ ਹੈ, ਕੰਡਿਆਂ ਤੋਂ ਬਿਨਾਂ ਫੁੱਲ ਲਿਆ, ਚੱਲ ਫਿਰ ਕੰਡਿਆਂ ਤੋਂ ਬਿਨਾਂ ਲਿਆ ਗੁਲਾਬ, ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ, ਜੇ ਜਿੰਦਾ ਗੁਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ, ਆਖੋ ਸਤਨਾਮ, ਕਿਉਂ ਬਈ ਲਿਆ ਕੰਡਿਆਂ ਤੋਂ ਬਿਨਾਂ ਵਾਲਾ, ਕੱਲੀਆਂ ਪੱਤੀਆਂ ਲਿਆ ਨਾ ਹੋਣਗੇ ਕੰਡੇ ਪਰ ਮਰਿਆ ਹੈ ਗੁਲਾਬ, ਜਿਉਂਦਾ ਥੋੜਾ ਉਹ ਤੇ ਮਰਿਆ, ਜੇ ਜਿਉਂਦੇ ਗੁਲਾਬ ਦਾ ਸਾਹਮਣਾ ਕਰਨਾ ਨਾ ਕਦੇ, ਤੇ ਜੇ ਜਿਉਂਦਾ ਗੁਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲ ਦਿਓ ਯਾਰ, ਮਿਲਣਾ ਹੀ ਪੈਣਾ, ਜੇ ਜਿਉਂਦੇ ਗੁਲਾਬ ਦਾ ਸਾਹਮਣਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੈਨੂੰ ਕਰਨਾ ਪੈਣਾ ਹੈ, ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਲੈਣਾ ਹੀ ਪੈਣਾ, ਚੱਖਣੇ ਪੈਣਗੇ ਦੁੱਖ, ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ 'ਚ ਨਾ ਆਉਣ, ਇਹ ਦੱਸਿਆ ਕਿੰਨੇ ਹੈ, ਇਹਦੇ ਪੁਜਾਰੀ ਪਿੱਟਦਾ ਹੈ, ਜਿਹੜੇ ਮੇਰੇ ਜਿਸ ਬੰਦੇ ਦੀ, ਇੱਧਰ ਸੁਣੋ, ਇੱਧਰ ਸੁਣੋ ਬਈ, ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਹੈ, ਜਿਹਦਾ ਬਿਜ਼ਨਸ ਚੱਲਦਾ, ਜਿਹਦੀ ਗੋਲਕ ਭਰਦੀ ਹੈ, ਉਹ ਪਿੱਟਦਾ ਹੈ, ਆ ਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ, ਉਹਨੇ ਸਮਝਾਉਣਾ ਇਹ ਸੀ ਵੀ ਆ ਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਵਾਂ, ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ, ਆਖੋ ਸਤਨਾਮ,
ਸ੍ਰੀ ਵਾਹ,
ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ, ਸੁਣੋ ਪੁਜਾਰੀ ਦੇ ਤੇ ਜੈਨੂਅਨ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋਲ ਲਿਜਾਣ ਲਿਜਾਣ ਵਿੱਚ ਫਰਕ, ਇੱਕ ਬੰਦਾ ਉਹ ਆ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ, ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿੱਦਾਂ, ਦੁੱਖਾਂ ਦਾ ਸਾਹਮਣਾ ਕਿੱਦਾਂ ਕਰਨਾ, ਇੱਕ ਇਹ ਹੈ, ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਂਦਾ, ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ, ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ, ਤਕਲੀਫਾਂ ਤੋਂ ਬਿਨਾਂ, ਲੈ ਹੁਣ ਆਪਾਂ ਅਰਦਾਸ ਕਰ ਦਿੰਦੇ ਹਾਂ ਸਾਰੇ, ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ, ਜੇ ਆਪਾਂ ਮੇਰੇ ਮਗਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਈਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ, ਫਿਰ ਐਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ 'ਤੇ ਦੁੱਖ ਹੈ ਕਿ ਨਹੀਂ ਹੈ, ਜਵਾਬ ਦਿਓ ਜੀ, ਬੋਲੋ ਬਈ, ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ, ਪੇਪਰ ਦੇਣੇ ਬੱਚੇ 'ਤੇ ਦੁੱਖ ਨਹੀਂ, ਬਹਾਨੇ ਘੜਦੇ ਨੇ ਨਾ ਜਾਣ ਦੇ, ਪਰ ਆਪਾਂ ਕਹਿੰਦੇ ਹਾਂ ਨਿਆਣਿਆ ਕਾਕਾ ਦੁੱਖ ਸਹਿ ਤਾਂ ਹੀ ਅਗਲੀ ਕਲਾਸ 'ਚ ਜਾਏਗਾ, ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ, ਛੇਵੀਂ ਤੋਂ ਸੱਤਵੀਂ ਕਿਵੇਂ ਆਊ, ਸੱਤਵੀਂ ਤੋਂ ਅੱਠਵੀਂ ਕਿਵੇਂ ਆਊ, ਦੁੱਖ ਦੇ ਬਾਅਦ ਹੀ ਵਿਕਾਸ ਹੋਊ ਤੇਰਾ, ਦਿਮਾਗ ਤਾਂ ਹੀ ਖੁੱਲੂ, ਦੇ ਐਗਜ਼ਾਮ ਪੇਪਰ ਪੈਣ ਦੇ, ਕਈ ਨਿਆਣਿਆਂ ਨੂੰ ਰੋਟੀ ਨਹੀਂ ਸਵਾਦ ਲੱਗਦੀ ਆਪਾਂ ਕਹਿੰਦੇ ਹਾਂ ਨਾ ਲੱਗੇ, ਕਈ ਰਾਤ ਨਿਆਣੇ ਅੱਧੀ ਅੱਧੀ ਰਾਤ ਤੱਕ ਪੜ੍ਹਦੇ ਨੇ, ਆਪਾਂ ਕਹਿੰਦੇ ਹਾਂ ਪੜ੍ਹ, ਕਰ ਲੈ ਤਰਸ ਵੀ ਦੁੱਖ ਨਾ ਆਵੇ ਤੇਰੇ ਨਿਆਣੇ ਤੇ, ਤੇ ਝੁੱਡੂ ਜਿਹੀ ਰਹਿ ਜੂ, ਇਹਦਾ ਵਿਕਾਸ ਵੀ ਨਹੀਂ ਹੋਣਾ, ਆਖੋ ਸਤਨਾਮ, ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਝੁੱਡੂ ਕਰਨਾ ਚਾਹੁੰਦਾ, ਵਿਕਾਸ ਨਹੀਂ ਚਾਹੁੰਦਾ, ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਹੈ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ, ਉਹ ਤੇਰਾ ਮਿੱਤਰ ਨਹੀਂ, ਉਹ ਤੇਰਾ ਦੁਸ਼ਮਣ ਹੈ, ਬੋਲੋ, ਉਹ ਤੇਰਾ ਮਿੱਤਰ ਨਹੀਂ, ਉਹ ਤੇਰਾ ਇਹ ਦੁਸ਼ਮਣ ਨੇ ਸਾਡੇ, ਗਲਤ ਅਰਥ ਕਰਦੇ ਆ,
ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ ਇਹ ਨਾ ਕਹਿ ਦੁੱਖ ਆਉਣਾ ਨਹੀਂ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਹਰ ਉਸ ਪੁਜਾਰੀ ਤੋਂ ਸਵਾਲ ਕਰੋ ਉਹਨੂੰ ਆਖੋ ਓਏ ਉਸ ਪੀਰ ਦਾ ਉਸ ਫਕੀਰ ਦਾ ਉਸ ਗੁਰੂ ਦਾ ਉਸ ਭਗਤ ਦਾ ਨਾਂ ਲੈ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਅਸੀਂ ਦੱਸਦੇ ਹਾਂ ਇਹ ਤਾਂ ਭਗਤ ਨੇ ਤਾਂ ਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਹੈ ਹਿੰਮਤ ਨਾਲ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਆਉਣ ਇਹ ਕਹਿ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂ ਤੈ ਕਰਨਾ ਸਮਝਦੇ ਹੋ ਗੱਲ ਬਈ ਵੀਰੋ ਪਕੜ ਚਾਉਂਦੀ ਹੈ ਇਹ ਪੁਜਾਰੀ ਨੇ ਕਾਢ ਕੱਢੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਉਹ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਆਇਆ ਰੱਬ ਕੋਲ ਇੱਕ ਬੰਦਾ ਚਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਹੈ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਹੈ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਹੈ ਉਦੋਂ ਹਵਾ ਮਾ ਚਲਾ ਦਿੰਦਾ ਸਾਰੇ ਹੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾਣ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮਹਿਕਮਾ ਮੈਂ ਸਾਂਭੂ ਮੈਂ ਚਲਾਉ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਿਸਾਬ ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਊ ਤੂੰ ਦੋ ਕੁ ਦਿਨ ਠਹਿਰ ਜਾ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲੈ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾ ਵਾਲਾ ਪਾਸਾ ਤੇ ਬੰਦ ਹੀ ਰੱਖੋ ਫਸਲ ਨਹੀਂ ਮਰਨੀ ਚਾਹੀਦੀ ਝੱਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਕਹਿੰਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਵੀ ਪਤਾ ਦੁਨੀਆ ਕਿੱਦਾਂ ਚਲਾਉਣੀ ਹੈ ਕਹਿੰਦੇ ਆ ਜਾ ਕਹਿੰਦਾ ਹੋਰ 2 ਮਿੰਟ ਠਹਿਰ ਜਾ ਉਹ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ ਇੱਕ ਵੀ ਨਾ ਕਹਿੰਦੇ ਇਹ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਭਰਨਾ ਤਾਂ ਸੀ ਮਜ਼ਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋ ਝਾੜ ਜ਼ਿਆਦਾ ਹੋ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਬੂਰ ਜ਼ਿਆਦਾ ਉਸੇ ਸਾਲ ਪਊ ਰਸ ਵੀ ਉਦੋਂ ਜ਼ਿਆਦਾ ਭਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੱਦਾਂ ਦਰਖਤ ਨੂੰ ਬੂਰ ਪੈ ਜਾਣਾ ਕਿੱਦਾਂ ਗੱਲ ਬਣੂ ਬਈ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਝੱਲਣੀ ਬੜੀ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀਓ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰਦੇ ਨੇ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਕਰਾਉਂਗੀਆਂ ਇਹ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਨੂੰਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾਂ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂਗੇ ਬੱਚੇ ਦਾ ਚਿਹਰਾ ਤਾਂ ਵੇਖਦੀਆਂ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੀਆਂ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜਿਹੇ ਦੁੱਖ 100 ਵਾਰੀ ਝੱਲਣ ਨੂੰ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਝੱਲਣਾ ਪਏਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾਂ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਧੇ ਬਿਨਾਂ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਝੱਲਦਾ ਹੈ ਓਨੀ ਡੋਲੇ ਜਿੱਦਾਂ ਬਾਹਰ ਨਹੀਂ ਡੋਲੇ ਨਿਕਲਦੇ ਜਿੰਮ ਜਿੰਨਾ ਜ਼ੋਰ ਲੱਗੇ ਓਨੇ ਹੀ ਨਿਕਲਦੇ ਆ ਇਹਦਾ ਵੀ ਜਿੰਨਾ ਕੁ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ ਓਨਾ ਹੀ ਤਕੜਾ ਹੁੰਦਾ ਸਾਡੇ ਨਾ ਮੈਂ ਆਪਣੀ ਗੱਲ ਕਰਦਾ ਵੇਖਿਓ ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ ਮੋਟੀ ਗੱਲ ਕਹਿਣੀ ਤਾਂ ਮੈਨੂੰ ਐ ਲੱਗਣਾ ਹਾਏ ਓਏ ਮਰ ਗਏ ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕਹਿਤੀ ਇਦਾਂ ਲੱਗਣਾ ਉਦੋਂ ਐ ਸੀ ਦਿਮਾਗ ਛੋਟਾ ਸੀ ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਮਾਂ ਹੀ ਹੁਣ ਵੱਡੇ ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ ਵੱਡੀਆਂ ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ ਕੋਈ ਗਾਲਾਂ ਕੱਢੀ ਜਾਂਦਾ ਕੋਈ ਜੋ ਮੂੰਹ ਜਾਂਦਾ ਬੋਲੀ ਜਾਂਦਾ ਕੋਈ ਇਲਜ਼ਾਮ ਲਾਈ ਜਾਂਦਾ ਹੁਣ ਆ ਆਇਆ ਚੱਲ ਛੱਡ ਪਰੇ ਅਸੀਂ ਕੀ ਲੈਣਾ ਹੁਣ ਐ ਹੋ ਗਿਆ ਕਿਉਂ ਕਿਉਂਕਿ ਆਹ ਤਕੜਾ ਹੋ ਗਿਆ ਹੁਣ ਇਹਨੂੰ ਆਦਤ ਪੈ ਗਈ ਸੱਟਾਂ ਖਾਣ ਦੀ ਡਿੱਗੇ ਬਿਨਾਂ ਸਵਾਰ ਕਿੱਦਾਂ ਯਾਰ ਛੱਡੋ ਤੁਸੀਂ ਸਾਈਕਲ ਵੀ ਡਿੱਗੇ ਬਿਨਾਂ ਸਿੱਖਿਆ ਜਿਹਦੇ ਕੈਂਚੀ ਸਿੱਖੇ ਸੀ ਡਿੱਗੇ ਨਹੀਂ ਸੀ ਜਿਹਦੇ ਚਲਾਉਣਾ ਸਿੱਖਿਆ ਸੀ ਸਾਈਕਲ ਕਿਹੜਾ ਜਿਹੜਾ ਨਹੀਂ ਡਿੱਗਿਆ ਡਿੱਗਣਾ ਗਲਤ ਕਿਵੇਂ ਹੋ ਗਿਆ ਇਹ ਜ਼ਿੰਦਗੀ ਦਾ ਇੱਕ ਰੂਪ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਪਰ ਹਾਂ ਗਿਆਨ ਲੈਣ ਦਾ ਮਤਲਬ ਇਹ ਹੈ ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾ ਨਾ ਪਰਵਾਹ ਨਾ ਮੰਨਾ ਆਜੇ ਦੁੱਖ ਨੂੰ ਪਰਵਾਹ ਨਾ ਮੰਨੀ ਬੀਬੀ ਨਹੀਂ ਮੰਨਦੀ ਪਤਾ ਹੈ ਬੱਚੇ ਦੀ ਤਕਲੀਫ ਬਹੁਤ ਅਗਲੇ ਸਾਲ ਫਿਰ ਦੋ ਚਾਹੀਦੇ ਹੈ ਜੀ ਜੋੜੀ ਤਿੰਨ ਚਾਹੀਦੇ ਉਹ ਤਿਆਰ ਹੋ ਜਾਂਦੀ ਹੈ ਮੰਨਦੀ ਨਹੀਂ ਦੁੱਖ ਦੁੱਖ ਬਹੁਤ ਵੱਡਾ ਹੈ ਭਾਈ ਪਰ ਦੁੱਖ ਨੂੰ ਮੰਨਦੀ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਕਹਿੰਦੇ ਮੰਨਦਾ ਨਹੀਂ ਦੁੱਖ ਆਉਂਦੇ ਬਹੁਤ ਹੈ ਮੰਨਦਾ ਹੀ ਨਹੀਂ ਦੁੱਖਾਂ ਨੂੰ ਯਾਰ ਦਿਮਾਗ ਇੰਨਾ ਤੇਜ਼ ਹੈ ਤਕੜਾ ਇੰਨਾ ਹੈ ਖੁੱਲ ਗਿਆ ਐਡਾ ਸਟਰੋਂਗ ਹੋ ਗਿਆ ਮਹਿਲਾਂ ਚ ਪਾ ਦੇ ਤਾਂ ਕੋਈ ਨਹੀਂ ਕੰਡਿਆਂ ਤੇ ਪਾ ਦੇ ਤਾਂ ਕੋਈ ਨਹੀਂ ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਏਡਾ ਤਕੜਾ ਕੋਈ ਆ ਆ ਆ ਏਡਾ ਖੋਲ ਸਕਦਾ ਕੋਈ ਜਿਹੜੇ ਜਿਸ ਬੱਚੇ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ ਉਹਨੂੰ ਹੋਰ ਕੀ ਵਿਖਾਓਗੇ ਬਾਅਦ ਚ ਉਦੋਂ ਬਾਅਦ ਤੇ ਗੱਲਾਂ ਹੀ ਛੋਟੀਆਂ ਰਹਿ ਕਿਉਂ ਬਈ ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਲੋਕ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤੇ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ ਪਿਤਾ ਨੂੰ ਖਤਮ ਕਰ ਦਾਂਗੇ ਗੋਬਿੰਦ ਰਾਏ ਤੇ ਟੁੱਟ ਜੂ ਉਹ ਗੋਬਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜਾ ਹਾਂ ਇੱਕ ਗੱਲ ਹੋਰ ਹੈ ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡੈਲ ਜਾਂਦਾ ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ ਆਖੋ ਸਤਨਾਮ ਕਈ ਜੇਲ੍ਹ ਚ ਜਾ ਕੇ ਸੁਧਰ ਜਾਂਦੇ ਆ ਕਈ ਫਿਰ ਪੱਕੇ ਹੀ ਬਣ ਜਾਂਦੇ ਕਾਤਲ ਦੋਵੇਂ ਗੱਲਾਂ ਹੀ ਕਈ ਬੰਦੇ ਤੇ ਡਰ ਜਾਂਦੇ ਆ ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਹੈ ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ ਲੈ ਹੁਣ ਉੱਤੇ ਉੱਤੇ ਤੈਰਦੇ ਜਾਵਾਂਗੇ ਤੇ ਜੇ ਹੋਇਆ ਡੁੱਬਣ ਵਾਲਾ ਨਾ ਤੈਰਨਾ ਆਉਂਦਾ ਹੋਇਆ ਉਸੇ ਲਹਿਰ 'ਚ ਡੁੱਬ ਜਾਂਦਾ ਹੈ ਬੇਅਕਲ ਬੰਦਾ ਦੱਬ ਜਾਂਦਾ ਹੈ ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਆਪਣੀ ਜਿੰਨੀਆਂ ਤਕਲੀਫਾਂ ਆਈ ਜਾਣ ਉਨਾ ਹੀ ਤਾਂ ਨੂੰ ਜਾਊ ਜੇ ਵਰਤਣਾ ਆਉਂਦਾ ਉਹਨਾਂ ਲਈ ਖੱਡੇ ਹੁਲਾਰੇ ਬਣ ਜਾਂਦੇ ਹੈ ਸਮਝ ਆ ਜਾਂਦੀ ਹੈ ਤਾਂ ਕਰਕੇ ਮੈਂ ਤੁਹਾਨੂੰ ਅਰਜ਼ ਇਹ ਕਰਦਾ ਭਾਈ ਦੁੱਖਾਂ ਤੋਂ ਨਾ ਘਬਰਾਓ ਆਉਣ ਦਿਓ ਆਉਣਗੇ ਬਸ ਆਪਣੇ ਆਪ ਨੂੰ ਕਾਇਮ ਕਰ ਲਓ ਜੋ ਨਰ ਦੁੱਖ ਮੈਂ ਲਾਭੀ ਸ਼ਬਦ ਸਾਰਾ ਇੱਕ ਵਾਰ ਸੁਣ ਦੁੱਖ ਮੈਂ ਦੁੱਖ ਜੋ ਨਰ ਦੁੱਖ ਮੈਂ ਦੁੱਖ ਨੌਵੇਂ ਪਾਤਸ਼ਾਹ ਪਰ ਗਿਆਨ ਜਿਹਨੂੰ ਆ ਜਾਏ ਜੁਗਤ ਆ ਜਾਏ ਜਿਹਨੂੰ ਜੁਗਤ ਦਾ ਅਰਥ ਹੁੰਦਾ ਮੈਥਡ ਟੈਕਨੀਕ ਢੰਗ ਤਰੀਕਾ ਗਿਆਨ ਆ ਗਿਆ ਗੁਰ ਕਿਰਪਾ ਜਹਿ ਨਰਕੋ ਕੀਨੀ ਤਹਿ ਇਹ ਜੁਗਤ ਜੁਗਤ ਮਤਲਬ ਤਰੀਕਾ ਆ ਗਿਆ ਜਿਹਨੂੰ ਇਹ ਤੇ ਬੇੜਾ ਬਹਿ ਗਿਆ ਪੁਜਾਰੀ ਦਾ ਜਿਹਨੇ ਇਹ ਦਿਮਾਗ ਸਾਡੇ ਚ ਪੱਟੀ ਬਣਾਤੀ ਵੀ ਤੂੰ ਨਾ ਦੁੱਖ ਨਾ ਤੇਰੀ ਜ਼ਿੰਦਗੀ ਤਕਲੀਫ ਤੇਰੀ ਦੂਰ ਹੋ ਜੂ ਅਸੀਂ ਕਹਿਣਾ ਸੀ ਤੂੰ ਤਕਲੀਫ ਨਾਲ ਲੜਨ ਦੀ ਤਾਕਤ ਦੇ ਦੇ ਇਹ ਨਾ ਕਹਿ ਤਕਲੀਫ ਦੂਰ ਹੋ ਜੂ ਇਹ ਤੇ ਆਉਣੀਆਂ ਹੀ ਨੇ ਨਾਲੇ ਕਹਿਣ ਨਾਲ ਕਿਹੜਾ ਦੂਰ ਹੋ ਜੂ ਏਦਾਂ ਨਹੀਂ ਹੁੰਦੀਆਂ ਦੂਰ ਏਦਾਂ ਦੂਰ ਨਹੀਂ ਹੁੰਦੀਆਂ ਗੁਰੂ ਸਾਹਿਬਾਂ ਦੇ ਉੱਤੇ ਵੀ ਦੁੱਖ ਸੁੱਖ ਆਏ ਐ, ਤਕਲੀਫਾਂ ਆਈਆਂ ਐ, ਨਾ ਉਹਨਾਂ ਨੇ ਦੂਰ ਕੀਤੀਆਂ ਤੇ ਨਾ ਦੂਰ ਗਈਆਂ। ਹਾਂ ਝੱਲਿਆ ਤਕੜੇ ਹੋ ਕੇ ਤਵੀ ਨੇ ਸਾੜਿਆ ਗੁਰੂ ਅਰਜਨ ਦੇਵ ਜੀ ਦੇ ਮਾਸ ਨੂੰ, ਪਰ ਉਹਨਾਂ ਨੇ ਝੱਲਿਆ, ਦੇਗ ਨੇ ਉਬਾਲਿਆ ਗੁਰੂ ਅਰਜਨ ਦੇਵ ਜੀ ਦੇ ਮਾਸ ਨੂੰ, ਪਰ ਝੱਲਿਆ ਉਹਨਾਂ। ਇਹ ਪੁਜਾਰੀ ਕਹਿੰਦਾ, ਉਹ ਕਿਉਂ ਕਹਿੰਦਾ, ਉਹਦੀ ਨਜ਼ਰ ਤੇਰੀ ਜੇਬ ਤੇ ਹੈ, ਜੇਬ ਤੇ ਹੈ। ਜੇ ਦੁੱਖ ਘਟ ਗਿਆ ਕਹੂਗਾ ਹੋ ਗਈ ਕਿਰਪਾ, ਜੇ ਨਾ ਘਟਿਆ ਫਿਰ ਕੋਈ ਤੇਰੀ ਸ਼ਰਧਾ ਨਹੀਂ ਸੀ ਆਖੋ ਸਤਨਾਮ। ਅਗਲੇ ਦੇ ਲੱਡੂ ਹੱਥ 'ਚ ਹੀ ਰਹਿਣੇ ਐ, ਪੰਜੇ ਉਂਗਲਾਂ ਅਗਲੇ ਦੀਆਂ ਤੇ ਘਿਓ 'ਚ ਹੀ ਹੈ। ਜੇ ਗੱਲ ਬਣ ਗਈ ਫਿਰ ਤੇ ਕਹੂਗਾ ਵੇਖਿਆ, ਹਰੇਕ ਸਾਲ ਪਾਠ ਸੁੱਖ ਲੈ ਪੱਕਾ ਹੀ ਕਰਾਇਆ ਕਰ, ਹੁਣ ਨਹੀਂ ਨਾਗਾ ਪਾਉਣਾ ਤੈਂ। ਤੇ ਜੇ ਕੰਮ ਨਾ ਬਣਿਆ ਫਿਰ ਕੀ ਕਹੂ, ਫਿਰ ਕੋਈ ਤੇਰੀ ਸ਼ਰਧਾ ਨਹੀਂ ਸੀ, ਫਿਰ ਤੇਰੇ ਤੇ ਸਿੱਟੂ ਗੱਲ, ਤੇਰੀ ਭਾਵਨਾ ਨਹੀਂ ਸੀ। ਇਹ ਪੁਜਾਰੀ ਦਾ ਕੰਮ ਹੈ। ਸਾਡੇ ਗੁਰੂ ਜੀ ਸਾਨੂੰ ਕਹਿੰਦੇ ਲੜੋਏ ਕਰ ਮੁਕਾਬਲਾ, ਦੁੱਖ ਦਾ ਮੁਕਾਬਲਾ ਕਰ। ਆ ਜਾ ਵੇਖਦੇ ਆ, ਐਡਾ ਤਕੜਾ ਐਡਾ ਤਕੜਾ ਐਡਾ ਤਕੜਾ ਹੋ ਜਾ, ਇੱਕ ਦਿਨ ਮੌਤ ਨੂੰ ਵੀ ਉਹ ਵੇਖੀ ਵੇਖ ਕੇ ਕਹੀਂ ਆ ਜਾ ਤੈਨੂੰ ਵੀ ਵੇਖ ਲੈਂਦੇ ਆ, ਐਡਾ ਤਕੜਾ ਹੋ ਜਾ, ਜਮਾਂ ਹੀ ਪਰਵਾਹ ਨਾ ਮੰਨ, ਕਾਇਮ ਇੰਨਾ ਹੋ ਜਾ। ਕਿਉਂ ਬਈ ਵੀਰੋ, ਕਈ ਬੰਦੇ ਹੁੰਦੇ ਨਹੀਂ ਇਹੋ ਜਿਹੇ ਸਾਡੀ ਜ਼ਿੰਦਗੀ 'ਚ, ਤੁਸੀਂ ਵੇਖੇ ਨਹੀਂ ਇਹੋ ਜਿਹੇ ਬੰਦੇ, ਜਿਹੜੇ ਬੰਦੇ ਕਈ ਕਹਿੰਦੇ ਆ ਯਾਰ ਮਰ ਗਈ ਫਸਲ ਕੋਈ ਨਹੀਂ ਅਗਲੇ ਸਾਲ ਸਹੀ, ਕਈ ਐ ਹੁੰਦੇ ਤੇ ਕਈ ਜਮਾਂ ਹੀ ਮਰ ਜਾਂਦੇ। ਕਈਆਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ, ਕਹਿੰਦੇ ਕੋਈ ਨਹੀਂ ਯਾਰ ਸਰੀਰ 'ਚ ਬਾਹਲਾ ਕੁਛ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ, ਤੇ ਕਈ ਬੰਦੇ ਮਰ ਨਹੀਂ ਜਾਂਦੇ, ਬਸ ਜੀ ਹੁਣ ਤੇ ਕਾਹਦੇ ਰਹਿ ਗਏ, ਹੁਣ ਤੇ ਬਿਮਾਰੀ ਪੈ ਗਈ। ਕਈ ਕਿੰਨੇ ਕਾਇਮ ਕਾਇਮ ਹੁੰਦੇ ਆ, ਘਰ ਦੇ ਚਾਰ ਚਾਰ ਬੱਚੇ ਮਰੇ ਆ, ਚਾਰ ਚਾਰ ਬੱਚੇ, ਅੱਜ ਵੀ ਬੰਦਾ ਹੱਸਦਾ ਖੇਡਦਾ ਤੁਰਿਆ ਫਿਰਦਾ। ਤੇ ਕਿਸੇ ਦੇ ਘਰ ਦਾ ਇੱਕ ਜੀ ਮਰਿਆ, ਉਦੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਿਆ, ਕਿੰਨਾ ਦਿਲ ਕਮਜ਼ੋਰ ਹੈ। ਦਿਲ ਕਹਿ ਲਓ, ਦਿਮਾਗ ਕਹਿ ਲਓ, ਆਪਾਂ ਕਹਿ ਦਿੰਦੇ ਹਾਂ, ਕਹਿਣ ਚਾਹੁੰਦੇ ਨੇ ਸ਼ਬਦ ਵੀ ਕਿੱਦਾਂ ਕਿੱਦਾਂ ਹੌਲਾ ਹੈ, ਫਿਰ ਪਛਾਣ ਕਿੱਦਾਂ ਕਰੀਏ ਵੀ ਬਾਣੀ ਵਿਸਰੀ ਹੈ ਕਿ ਨਹੀਂ ਵਿਸਰੀ ਬਾਣੀ। ਦੇਖੋ ਐਦਾਂ ਨਹੀਂ ਬਾਣੀ ਦਾ ਪਤਾ ਲੱਗਦਾ, ਮੈਂ ਬਾਣੀ ਬਹੁਤ ਜ਼ਿਆਦਾ ਪੜ੍ਹਦਾ, ਨਹੀਂ ਭਾਈ, ਜੇ ਬਾਣੀ ਦਾ ਗਿਆਨ ਮੈਨੂੰ ਵਿਸਰ ਗਿਆ ਤੇ ਬਾਣੀ ਮੈਨੂੰ ਵਿਸਰੀ ਹੋਈ ਹੈ, ਅਕਲ ਨਹੀਂ ਜੋ ਗਿਆਨ ਦਿੱਤਾ ਹੈ। ਜੀਵ ਤੋਂ ਮੈਂ ਰੱਟੇ ਮਾਰੀ ਜਾਂਦਾ ਬਾਣੀ ਦੇ, ਪਰ ਜੇ ਉਹ ਗਿਆਨ ਮੇਰੀ ਜ਼ਿੰਦਗੀ 'ਚ ਨਹੀਂ ਫਿਰ ਤੇ ਵਿਸਰੀ ਗਿਆ। ਸ਼ਬਦ ਸਿੱਖ ਸੁਣ ਲਓ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸ਼ਾ, ਕਾਮ ਕ੍ਰੋਧ ਜਿਹੇ ਪਰਸੈ ਨਾ ਹਨ, ਤਹ ਕਟ ਬ੍ਰਹਮ ਨਿਵਾਸਾ।
ਸਾਰੀਆਂ ਬਰਕਤਾਂ ਕਿਹਨੂੰ ਮਿਲਦੀਆਂ? ਲਾਸਟ ਪੰਕਤੀ ਵਿੱਚ ਕਹਿੰਦੇ ਜਿਹਨੂੰ ਸਮਝ ਆ ਜਾਂਦੀ ਹੈ, ਟੈਕਨੀਕ ਮੈਥਡ ਜੁਗਤ, ਜੁਗਤ ਦਾ ਅਰਥ ਹੈ ਮੈਥਡ, ਟੈਕਨੀਕ ਢੰਗ ਤਰੀਕਾ ਆ ਜਾਂਦਾ ਜਿਹਨੂੰ। ਲਾਸਟ ਪੰਕਤੀ ਹੈ,
ਗੁਰ ਕਿਰਪਾ ਜਹਿ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ।
ਤਾਂ ਕਰਕੇ ਭਾਈ ਬਾਣੀ ਵਿਸਰੀ ਹੈ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ? ਵੀ ਇੱਕ ਤੇ ਬੰਦਾ ਬਾਣੀ ਪੜ੍ਹਦਾ ਹੈ, ਇੱਕ ਬਾਣੀ ਨਹੀਂ ਪੜ੍ਹਦਾ, ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦਾ ਹੈ, ਉਹਦੇ ਘਰੇ ਜਿੱਦੇ ਮੌਤ ਹੋਊ ਉਹਨੂੰ ਵੇਖ ਲਿਓ, ਇੱਕ ਬਾਣੀ ਬਿਲਕੁਲ ਨਹੀਂ ਪੜ੍ਹਦਾ ਉਹਨੂੰ ਵੇਖ ਲਿਓ, ਸਮਝ ਤੋਂ ਪਤਾ ਲੱਗੂ ਵੀ ਫਰਕ ਤੇ ਕੋਈ ਵੀ ਨਹੀਂ ਜੇ ਉਹਦੇ ਘਰੇ ਮੌਤ ਹੈ ਉਹ ਵੀ ਉਵੇਂ ਚੀਕਾਂ ਮਾਰਦਾ ਹੈ ਇਹਦੇ ਘਰੇ ਆਈ ਹੈ ਤੇ ਵੀ ਉਵੇਂ ਚੀਕਾਂ ਮਾਰਦਾ ਫਰਕ ਤੇ ਪਿਆ ਕੋਈ ਨਹੀਂ ਇਹਦੇ ਰੋਣੇ ਧੋਣੇ ਚ ਤੇ ਫਰਕ ਨਹੀਂ ਪਿਆ ਪੱਕੀ ਦੇ ਉੱਤੇ ਮੀਂਹ ਪੈ ਗਿਆ ਬਾਣੀ ਨਹੀਂ ਪੜਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ ਇਹ ਵੀ ਕਹੀ ਜਾਂਦਾ ਹਾਏ ਮਰ ਗਏ ਗੱਲ ਤੇ ਇੱਕੋ ਹੀ ਹੈ ਸਮਝਿਆ ਇਹ ਕੀ ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ ਵੇਖਣਾ ਬਾਣੀ ਸਮਝੀ ਕੰਡਿਆਂ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ ਕਹਿੰਦੇ ਮਹਾਰਾਜ ਕਿਵੇਂ ਹੈ ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ ਕਹਿੰਦੇ ਕਿਵੇਂ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਜਾਤ ਹੈ ਬੀਤੀ ਬਤਾਈ ਤੈਨੂੰ ਦਇਆ ਸਿੰਘ ਕਹਿੰਦਾ ਹੀਰੇ ਜੜੇ ਰੰਗੀਲੇ ਭਕੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਤ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੇ ਗਲਗੀਆਂ ਵਾਲੇ ਕਹਿੰਦੇ ਐ ਆਪਾਂ ਵੀ ਸੂਲਾਂ ਚ ਸੂਲ ਹੀ ਬਣ ਗਏ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆ ਬਾਣੀ ਵਿਸਰੀ ਨੀ ਜਿਹਨੂੰ ਆ ਨਿਸ਼ਾਨੀ ਵੀਰੋ ਭਰਾਵੋ ਭੈਣੋ ਮੇਰੀਓ ਆ ਨਿਸ਼ਾਨੀ ਹੈ ਇਹਨੂੰ ਨੀ ਬਾਣੀ ਵਿਸਰੀ ਬਾਕੀ ਤੇ ਮਾਰਦੇ ਚੀਕਾਂ ਇਹਨਾਂ ਨੂੰ ਨਹੀਂ ਵਿਸਰਿਆ ਸੱਚਾ ਗਿਆ ਇਹ ਹੈ ਬਾਣੀ ਵਿਸਰਨ ਦਾ ਅਰਥ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਕਦਾ ਜਿਵੇਂ ਪੱਕਾ ਰੋਗੀ ਵਿਲਕਦਾ ਕਹਿੰਦੇ ਐ ਵਿਲਕਦੇ ਐ ਅਕਲ ਨਾ ਹੋਣ ਕਰਕੇ ਵਿਲਕਦੇ 20 ਕਿੱਲੇ ਜ਼ਮੀਨ ਹੈ ਫਿਰ ਵੀ ਵਿਲਕਦਾ 50 ਕਿੱਲੇ ਫਿਰ ਵੀ ਵਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫਿਰ ਵੀ ਵਿਲਕਦਾ ਦਿੱਲੀ ਚਲੇ ਗਿਆ ਫਿਰ ਵੀ ਵਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਬ ਅਮਰੀਕਾ ਬੈਠਾ ਫਿਰ ਵੀ ਰੋਂਦੇ ਦਾ ਰੋਂਦੇ ਹੀ ਫਿਰ ਵੀ ਵਿਲਕਦਾ ਜਦੋਂ ਮਰਜ਼ੀ ਵੇਖ ਲਓ ਇਹ ਰੋਂਦਾ ਹੀ ਰਹਿੰਦਾ ਪੁੱਤ ਨਹੀਂ ਸੀ ਉਦੋਂ ਵੀ ਵਿਲਕਦਾ ਰਹਿੰਦਾ ਸੀ ਹੁਣ ਦੋ ਹੈ ਹੁਣ ਵੀ ਵਿਲਕਦਾ ਹੀ ਕਦੀ ਤੇ ਖਿੜ ਜਾ ਕਦੀ ਤੇ ਸਮਝ ਲੈ ਤੇ ਮੈਂ ਅਰਜ ਕਰਦਾ ਰਿਹਾ ਪਿੱਛੇ ਮੈਂ ਚੰਡੀਗੜ੍ਹ ਵੀ ਕਿਹਾ ਸੀ ਕਿ ਭਾਈ ਮੈਨੂੰ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਲ ਪੈਣ ਨਾ ਅੱਜ ਇਦਾਂ ਤੇ ਸਾਨੂੰ ਪੁੱਛਣਗੇ ਵੀ ਆਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ ਚ ਰਿਹਾ ਤੇ ਸਿੱਖਾ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਂਦੂਆ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਚਮਕੌਰ ਦੀ ਗੜੀ ਚ ਮੇਰੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਮੈਂ ਕੱਫਣ ਪਾਏ ਬਿਨਾਂ ਕੋਲੋਂ ਲੰਘ ਗਿਆ ਚੜ੍ਹਦੀ ਕਲਾ ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨੀਹਾਂ ਚ ਚਿਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨੀਹਾਂ ਚ ਚਿਣੇ ਗਏ ਮੈਂ ਹੱਸ ਕੇ ਆਖਿਆ ਕੋਈ ਨੀ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ ਤੂੰ ਰੋਂਦੇ ਹੀ ਰਹਿੰਦਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕੀ ਹੈ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿੱਦਾਂ ਹੈ ਮੇਰੇ ਤੇ ਤੇਰੇ ਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਹੈ ਤੇਰੀ ਪੱਗ ਮੇਰੀ ਪੱਗ ਨਾਲ ਰਲਦੀ ਹੈ ਤੇਰਾ ਗਾਤਰਾ ਮੇਰੇ ਗਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅੰਮ੍ਰਿਤ ਮੈਂ ਛਕਿਆ ਤੂੰ ਛਕਿਆ ਇਹ ਚੀਜ਼ਾਂ ਰਲਾਉਂਦਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਯਾਰ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾਂ ਮਿਲਾਉਣ ਵਾਲਿਓ ਸੀਰਤ ਮਿਲਾਓ ਸ਼ਕਲਾਂ ਮਿਲਾਉਣ ਵਾਲਿਓ ਅਕਲ ਮਿਲਾਓ ਤਾਂ ਗੱਲ ਬਣਦੀ ਹੈ ਪੁੱਛਣਗੇ ਕਿ ਨਹੀਂ ਪੁੱਛਣਗੇ ਸਾਡੇ ਬੋਲੋ ਜਿਹੜੇ ਹਿਸਾਬ ਨਾਲ ਅਸੀਂ ਚੀਕਾਂ ਮਾਰਦੇ ਹਾਂ ਰੋਂਦੇ ਹਾਂ ਤੜਫਦੇ ਹਾਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਂਦਾ ਆਪਣੇ ਆਪ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੇ ਸਿੱਖ ਹਾਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਹਾਂ ਜੀ ਉਹ ਕਹਿਣਗੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਹੈ। ਮੇਰਿਓ ਵੀਰੋ ਭਰਾਵੋ ਭੈਣੋ, ਉਸ ਦਿਨ ਤੋਂ ਸਟਰੋਂਗ ਹੋ, ਤਕੜਾ ਹੋ, ਤਕੜਾ ਹੋ, ਕਰ ਮੁਕਾਬਲਾ। ਸਾਡੇ ਹਰ ਸਟੇਜ ਤੇ, ਹਰ ਗੁਰਦੁਆਰੇ, ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ। ਜੇ ਗੱਲ ਸਮਝਾਈ ਜਾਂਦੀ ਹੋ ਤਕੜਾ, ਕੈਮ ਹੋ, ਕਰ ਮੁਕਾਬਲਾ। ਵੀਰੋ, ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ? ਬੋਲੋ ਗੱਜ ਕੇ, ਗੱਜ ਕੇ। ਦੁੱਖਾਂ ਦਾ, ਦੁੱਖਾਂ ਦੀ ਅੱਖਾਂ ਚੱਖਾਂ ਪਾ ਕੇ ਖੜਦੇ ਇਹਨਾਂ ਨੂੰ, ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਇਹਨਾਂ ਨੂੰ, ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ, ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ, ਲੜਨਗੀਆਂ ਹੁਣ ਇੱਕ ਵਾਰੀ, ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝਾਇਆ ਨਹੀਂ। ਇਹ ਗੱਲ ਸਮਝਾਈ ਨਹੀਂ। ਇਹ ਕਿਹਾ ਹੈ, ਤੇਰੇ ਤੇ ਕੋਈ ਤਕਲੀਫ ਨਾ ਆਵੇ, ਤੇਰੇ ਕੋਈ ਦੁੱਖ ਨਾ ਆਵੇ, ਗੋਦੀ ਚੱਕ ਕੇ ਰੱਖੋ ਨਿਆਣਾ, ਚੱਕੀ ਰੱਖ, ਚੱਕੀ ਰੱਖ, ਚੱਕੀ ਰੱਖ, ਫਿਰ ਨਹੀਂ ਤੁਰ ਸਕਦਾ, ਲੱਤਾਂ ਤੇ ਭਾਰ ਨਹੀਂ ਪੈਣਾ। ਜੇ ਬੱਚੇ ਨੂੰ ਤੋਰਨਾ ਚਾਹੁੰਦਾ ਹੈ ਤੇ ਪੈਣ ਦੇ ਭਾਰ ਇਹਦੀਆਂ ਲੱਤਾਂ ਦੇ ਉੱਤੇ, ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ, ਤਾਂ ਗੋਡੇ ਮਜ਼ਬੂਤ ਹੋਣਗੇ, ਤਾਂ ਪੱਟ ਤਕੜੇ ਹੋਣਗੇ ਇਹਦੇ, ਫਿਰਨ ਦੇ, ਇਹਨੂੰ ਭੱਜਣ ਦੇ। ਇਹ ਨਾ ਕਹਿ ਵੀ ਮੈਂ ਨਿਆਣਾ ਆਪਣਾ ਗੋਦੀ 'ਚ ਚੱਕ ਕੇ ਰੱਖਣਾ, ਇਹ ਗੋਦੀ 'ਚ ਰਹਿਣਗੇ। ਰੱਬ ਕਹਿੰਦਾ ਨਹੀਂ ਭੱਜ, ਭਾਰ ਪਾ ਲੱਤਾਂ ਤੇ। ਪੁਜਾਰੀ ਤੈਨੂੰ ਰੱਬ ਦੀ ਗੋਦੀ 'ਚ ਚਾੜ ਦਿੰਦਾ ਵੀ ਗੋਦੀ ਚੜਿਆ ਰਹਿ, ਮੈਂ ਅਰਦਾਸ ਕਰਤੀ ਹੈ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ, ਗੋਦੀ ਚੜਿਆ ਰਹਿ। ਰੱਬ ਨਹੀਂ ਗੋਦੀ ਚਾੜਦਾ, ਕਹਿੰਦਾ ਚੱਕ ਭੱਜ, ਤੈਨੂੰ ਬਣਾਇਆ ਤੇ ਚੱਲ ਫਿਰ ਹੋਣਾ, ਕਰ ਮੁਕਾਬਲਾ। ਵੀਰੋ, ਦੁੱਖ ਝੱਲਣ ਲਈ ਆਏ ਆ। ਜਿੱਦਣ ਨਾ ਪਿਤਾ ਦੇ ਸਰੀਰ 'ਚੋਂ ਮਾਂ 'ਚ ਗਏ ਆ ਨਾ, ਤੁਸੀਂ ਪੜ੍ਹੇ ਲਿਖੇ ਬੱਚੇ ਹੋ, ਅਸੀਂ ਉਦਣ ਤੋਂ ਦੁੱਖ ਚੱਲ ਰਹੇ ਹਾਂ। ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ, ਰੀਸਾਈਕਲ ਹੋ ਰਹੀ ਹੈ ਐਨਰਜੀ, ਕੁਛ ਨਵਾਂ ਨਹੀਂ ਆ ਰਿਹਾ, ਕੁਛ ਜਾ ਨਹੀਂ ਰਿਹਾ। ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਏਕਾ ਵਾਰ। ਪਰ ਜਿੱਦਣ ਬੰਦਾ ਪੈਦਾ ਹੁੰਦਾ ਨਾ, ਧਿਆਨ ਨਾਲ ਸੁਣਿਓ, ਮਾਂ ਦੇ ਢਿੱਡ ਵਿੱਚ ਜਾਣ ਤੱਕ ਕਰੋੜਾਂ ਸੈੱਲ ਲੜਦੇ ਐ, ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਹੈ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ, ਉਦੋਂ ਅੱਗੇ ਫਿਰ ਲੜਦੇ ਲੜਦੇ ਹਜ਼ਾਰਾਂ, ਹਜ਼ਾਰਾਂ ਚੋਂ ਸੈਂਕੜੇ, ਸੈਂਕੜਿਆਂ ਚੋਂ ਵੀ ਦਸ ਦੌੜਦੇ ਐ। ਇੱਧਰ ਸੁਣਿਓ ਧਿਆਨ ਨਾਲ, ਦਸ ਭੱਜਦੇ 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 ਮੁਕਾਬਲਾ ਕਰਦਾ, ਲੜਦਾ 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 ਫਿਰ ਉੱਥੇ ਜਾਂਦਾ ਹੈ, ਜਾ ਕੇ ਫਿਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਹੈ। ਮੁਕਾਬਲਾ, ਦੁੱਖ, ਇਹ ਤੇ ਉੱਥੋਂ ਹੀ ਸਟਾਰਟ ਹੋਇਆ। ਆਖੋ ਸਤਨਾਮ। ਅੱਜ ਕੱਲ੍ਹ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ। ਮਾਂ ਦੇ ਢਿੱਡ 'ਚ ਵੀ ਦੁੱਖ ਝੱਲਣਾ ਪੈਂਦਾ, ਤਾਂ ਬਣਿਆ, ਦੁੱਖ ਝੱਲਿਆ ਫਿਰ ਜੰਮਿਆ ਤਾਂ ਹੈ। ਜੇ ਮਾਂ ਜਨਮ ਤਕਲੀਫ ਝੱਲਦੀ ਹੈ ਨਾ, ਤੇ ਦੁੱਖ ਤੂੰ ਵੀ ਝੱਲ ਕੇ ਆਇਆ। ਜੇ ਝੱਲਦਾ ਨਾ, ਝੱਲਦੋ ਨਾ, ਤੇ ਮਰ ਜਾਂਦਾ ਅੰਦਰ ਹੀ। ਦੁੱਖ ਝੱਲਿਆ ਤੇ ਪੈਦਾ ਹੋਇਆ, ਦੁੱਖ ਤੋਂ ਬਿਨਾਂ ਤੂੰ ਦੁਨੀਆ ਕਿੱਦਾਂ ਵੇਖਦਾ? ਫਿਰ ਬਹਿ ਗਿਆ ਬੇੜਾ ਪੁਜਾਰੀ ਦਾ, ਕਿ ਤੂੰ ਦੁੱਖ ਨਹੀਂ ਆਉਣਾ ਚਾਹੀਦਾ ਤੇਰੇ ਤੇ। ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ, ਦੁੱਖ ਤੇ ਚੱਲਣਾ। ਸਾਨੂੰ ਸਮਝਾ ਇਹ, ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ। ਪੁਜਾਰੀ ਬੋਧੀ ਵਾਲਾ ਵੀ ਹੋ ਸਕਦਾ ਹੈ, ਧੋਤੀ ਵਾਲਾ ਵੀ ਹੋ ਸਕਦਾ ਹੈ, ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਹੈ, ਸਾਡੇ ਵਿੱਚ ਦਾੜੀ ਪੱਗਾਂ ਵਾਲਾ ਵੀ ਹੋ ਸਕਦਾ ਹੈ। ਜਿਹਨੂੰ ਮਤਲਬ ਸਿਰਫ ਤੇ ਸਿਰਫ ਗੋਲਕ ਤੱਕ ਹੈ, ਉਹ ਗੁਰੂ ਗ੍ਰੰਥ ਸਾਹਿਬ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ। ਉਹਦਾ ਇੰਟਰਸਟ ਹੈ ਕਿ ਤੇਰੀ ਜੇਬ 'ਚੋਂ ਪੈਸੇ ਪੈਣ ਤੇ ਸਾਡੀਆਂ ਜੇਬਾਂ 'ਚ ਆਉਣ। ਆਖੋ ਸਤਨਾਮ। ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ, ਸਮਝ ਆਵੇ। ਉਹ ਦੁੱਖ ਨੂੰ ਭੰਡਦਾ ਹੈ, ਪਰ ਮਰਜ ਕਹਿੰਦੇ ਨੇ ਦੁੱਖ ਤੇ ਦਾਰੂ ਹੁੰਦਾ, ਦੁੱਖ ਦਾਰੂ, ਸੁੱਖ ਰੋਗ ਪਾਇਆ। ਮਹਾਰਾਜ ਤੇ ਹੋਰ ਕੁਝ ਕਹਿੰਦੇ ਆ, ਗੁਰਬਾਣੀ ਸਾਨੂੰ ਤਗੜਾ ਕਰਦੀ ਹੈ। ਪੜ੍ਹਦੇ ਆ ਨਾ ਭਾਈ, ਗੱਜ ਕੇ ਬੋਲੋ ਤੇ ਆਪਣੇ ਆਪ ਨੂੰ ਆਖਿਓ ਜ਼ਰੂਰ, ਵੀਰੋ ਮੇਰੀ ਗੱਲ ਸੁਣਿਓ, ਸਭ ਕੁਝ ਭੁੱਲ ਜਿਓ, ਆ ਇੱਕ ਗੱਲ ਸਦਾ ਅੰਦਰ ਚੱਲਣ, ਸਦਾ ਸਾਰੀ ਜ਼ਿੰਦਗੀ। ਅਗਲਾ ਕਹੇਗਾ ਆ ਜਾ ਹੱਥ ਵਿਖਾ, ਓਏ ਹੱਥ ਵੇਖ ਕੇ ਕੀ ਹੋ ਜਾਏਗਾ? ਤੇਰੇ ਹੱਥ ਵੇਖਣ ਨਾਲ ਦੁੱਖ ਨਹੀਂ ਆਉਣਾ,
ਇਹ ਤੇ ਆਉਣੇ ਆਉਣੇ ਚਾਹੀਦੇ ਨੇ ਤਾਂ ਹੀ ਵਿਕਾਸ ਕਰਾਂਗੇ ਅਸੀਂ
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਇਸ ਨੂੰ ਵਿਕਾਰੇ ਰੱਖੀਏ
ਸਤਿਗੁਰ ਕਹਿੰਦੇ ਚਿੱਤ ਨੂੰ ਟਿਕਾਣੇ ਰੱਖੀਏ ਸਤਿਗੁਰ ਕਹਿੰਦੇ ਬਈ ਚਿੱਤ ਨੂੰ ਟਿਕਾਣੇ ਰੱਖੀਏ
ਸਤਿਗੁਰ ਕਹਿੰਦੇ ਚਿੱਤ ਨੂੰ ਟਿਕਾਣੇ ਰੱਖੀਏ
ਸਤਿਗੁਰ ਕਹਿੰਦੇ
ਚਿੱਤ ਨੂੰ ਟਿਕਾਣੇ ਰੱਖੀਏ
ਸਤਿਗੁਰ ਕਹਿੰਦੇ ਬਈ ਚਿੱਤ ਨੂੰ ਟਿਕਾਣੇ ਰੱਖੀਏ ਚਿੱਤ ਨੂੰ ਟਿਕਾਣੇ ਰੱਖੀਏ
ਟਿਕਾਣੇ
ਰੱਖੀਏ
ਚਿੱਤ ਨੂੰ ਟਿਕਾਣੇ ਰੱਖੀਏ
ਚਿੱਤ ਨੂੰ ਟਿਕਾਣੇ ਰੱਖੀਏ ਬਾਬਾ ਬਾਬਾ ਚਿੱਤ ਨੂੰ ਟਿਕਾਣੇ ਰੱਖੀਏ
ਬਾਬਾ ਬਾਬਾ
ਚਿੱਤ ਨੂੰ ਟਿਕਾਣੇ ਰੱਖੀਏ ਸਤਿਗੁਰ ਕਹਿੰਦੇ ਚਿੱਤ ਨੂੰ ਟਿਕਾਣੇ ਰੱਖੀਏ
ਬਾਬਾ ਬਾਬਾ ਚਿੱਤ ਨੂੰ ਟਿਕਾਣੇ ਰੱਖੀਏ ਬਾਬਾ ਬਾਬਾ ਚਿੱਤ ਨੂੰ ਟਿਕਾਣੇ ਰੱਖੀਏ
ਬਾਬਾ ਬਾਬਾ ਜੀ ਚਿੱਤ ਨੂੰ ਵਾਹ ਵਾਹ ਬਈ ਟਿਕਾਣੇ ਰੱਖੀਏ
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਚਿੱਤ ਨੂੰ ਟਿਕਾਣੇ ਰੱਖੀਏ
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਚਿੱਤ ਨੂੰ ਟਿਕਾਣੇ ਰੱਖੀਏ
ਦੁੱਖ ਸੁੱਖ ਆਏ ਨੇ
ਚਿੱਤ ਨੂੰ ਟਿਕਾਣੇ ਰੱਖੀਏ
ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਬੋਲੋ ਜੀ ਦੁੱਖ ਸੁੱਖ ਆਏ ਨੇ ਇਸ ਕਰਕੇ ਭਾਈ ਇਹ ਗੱਲ ਸਦਾ ਜੇ ਦਿਮਾਗ ਚ ਬਹਿ ਜਾਏ ਤੇ ਬੜਾ ਕੁਝ ਠੀਕ ਹੋ ਸਕਦਾ ਬੜਾ ਕੁਝ ਠੀਕ ਹੋ ਸਕਦਾ ਸਾਡਾ ਸਾਨੂੰ ਗੁਰਬਾਣੀ ਸਟਰੋਂਗ ਕਰਦੀ ਗੁਰੂ ਗ੍ਰੰਥ ਸਾਹਿਬ ਸਾਨੂੰ ਚੱਜ ਸਿਖਾਉਂਦੇ ਹੈ ਅਕਲ ਦਿੰਦੇ ਹੈ ਸਮਝ ਦਿੰਦੇ ਹੈ ਉਸ ਦੁੱਖ ਦਾ ਤਕਲੀਫ ਦਾ ਬਿਮਾਰੀ ਦਾ ਮੌਤ ਦਾ ਮੁਕਾਬਲਾ ਕਿੱਦਾਂ ਕਰਨਾ ਗੁਰੂ ਜੀ ਇਹ ਦੱਸਦੇ ਇਸ ਕਰਕੇ ਭਾਈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ
ਸੱਚਾ ਗਿਆਨ ਜੇ ਜ਼ਿੰਦਗੀ ਚ ਆ ਜੇ ਬੰਦਾ ਝੁਰਦਾ ਨਹੀਂ ਫਿਰ ਜੋ ਹੈ ਸਭ ਠੀਕ ਹੈ ਜਿਹੇ ਜੇ ਹੈਗੇ ਆ ਠੀਕ ਆ ਸਾਡੇ ਨਾਲੋਂ ਵੀ ਦੁਖੀ ਦੁਖੀ ਦੁਨੀਆ ਬੈਠੀ ਆਪਣੇ ਆਪ ਨੂੰ ਕਾਇਮ ਰੱਖਣਾ ਆਪਣੇ ਮਨ ਨੂੰ ਮਿਹਨਤ ਕਰਨੀ ਹੈ ਪੂਰੀ ਪਰ ਨਾਲ ਦੀ ਨਾਲ ਕਹਿਣਾ ਕੋਈ ਨਹੀਂ ਜੇ ਫਿਰ ਇਦਾਂ ਹੋ ਗਿਆ ਫਿਰ ਵੀ ਕੋਈ ਗੱਲ ਬੱਚੇ ਪੜ੍ਹਨ ਵਾਲੇ ਪਾਸੇ ਜਮਾਂ ਹੀ ਲਾਪਰਵਾਹ ਨਾ ਹੋਵੋ ਲਾਪਰਵਾਹੀ ਔਗਣ ਹੁੰਦਾ ਤੇ ਬੇਪਰਵਾਹੀ ਗੁਣ ਹੁੰਦਾ ਸੁਣੋ ਬੇਪਰਵਾਹ ਮਤਲਬ ਗੁਣ ਲਾਪਰਵਾਹ ਮਤਲਬ ਔਗਣ ਵੇਖੋ ਲਾਪਰਵਾਹੀ ਜਮਾਂ ਹੀ ਨਾ ਵਰਤੋ ਵੀ ਭੱਜ ਨੱਠ ਕਰਨੀ ਹੈ ਫਸਲ ਬੀਜਣੀ ਹੈ ਪੂਰਾ ਕੰਮ ਕਰਨਾ ਪਾਣੀ ਟਾਈਮ ਤੇ ਲਾਉਣਾ ਹੈ ਸਹੀ ਟਾਈਮ ਤੇ ਨੱਕੇ ਮੋੜਨੇ ਆ ਟਾਈਮ ਤੇ ਵਢਾਈ ਕਰਨੀ ਹੈ ਪਰ ਜੇ ਟਾਈਮ ਦੇ ਉੱਤੇ ਆ ਕੇ ਨੇੜੇ ਜਾ ਕੇ ਵੀ ਮੀਂਹ ਪੈ ਗਿਆ ਨਾ ਫਸਲ ਬਚੀ ਫਿਰ ਲਾਪਰਵਾਹ ਕੰਮ ਵਾਲੇ ਪਾਸਿਓਂ ਹੋਣਾ ਨਹੀਂ ਇਹ ਉੱਗਣ ਹੈ ਲਾਪਰਵਾਹ ਕਦੇ ਨਹੀਂ ਹੋਣਾ ਪਰ ਜਦੋਂ ਰਿਜ਼ਲਟ ਨਿਕਲਣ ਵਾਲਾ ਸੀ ਉੱਤੇ ਹੀ ਪੱਕੀ ਤੇ ਮੀਂਹ ਪੈ ਗਿਆ ਉਦੋਂ ਫਿਰ ਬੇਪਰਵਾਹ ਵੀ ਰਹਿ ਵੀ ਹੁਣ ਲੋਕਾਂ ਨਾਲ ਹੀ ਮੈਂ ਆ ਕੀਤਾ ਕੁਛ ਨਹੀਂ ਜਾ ਸਕਦਾ ਅਗਲੇ ਸਾਲ ਸਹੀ ਕੋਈ ਬੇਪਰਵਾਹ ਵੇਖੋ ਬੱਚਾ ਪੜ੍ਹਨ ਵਾਲੇ ਪਾਸੇ ਜਮਾਂ ਹੀ ਟਾਈਮ ਪੂਰੀ ਮਿਹਨਤ ਕਰੇ ਲਾਪਰਵਾਹ ਨਾ ਹੋਵੇ ਰਾਤਾਂ ਨੂੰ ਜਾਗ ਜਾਗ ਪੜ੍ਹਾਈ ਕਰੇ ਬਹੁਤ ਮਿਹਨਤ ਕਰ ਪਰ ਜੇ ਤੂੰ ਚਾਹੁੰਦਾ ਸੀ ਮੈਂ ਫਸਟ ਆਵਾਂ ਜੇ ਸੈਕਿੰਡ ਆ ਗਿਆ ਥਰਡ ਆ ਗਿਆ ਟਾਈਮ ਦੇ ਪਾਸ ਹੀ ਹੋਇਆ ਬਾਕੀ ਦੇ ਬੰਦੇ ਫਸਟ ਸੈਕਿੰਡ ਆ ਗਏ ਫਿਰ ਇੱਥੇ ਬੇਪਰਵਾਹ ਵੀ ਰਹਿ ਵੀ ਕੋਈ ਗੱਲ ਨਹੀਂ ਅਗਲੇ ਸਾਲ ਫਸਟ ਆ ਜਾਵਾਂਗੇ ਬੇਪਰਵਾਹ ਕਰਨ ਵੇਲੇ ਲਾਪਰਵਾਹ ਨਾ ਰਹੋ ਤੇ ਰਿਜ਼ਲਟ ਨਿਕਲਣ ਵੇਲੇ ਜੇ ਹੋ ਜੇ ਇਦਾਂ ਤੇ ਬੇਪਰਵਾਹ ਵੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਮਿਹਨਤ ਕੀਤੀ ਸਿੰਘਾਂ ਨੇ ਕੋਈ ਗਰਾਈ ਕਰਦਾ ਕੋਈ ਲੰਗਰ ਲਾ ਰਿਹਾ ਕੋਈ ਪੰਡਾਲ ਸਜਾ ਰਿਹਾ ਕੋਈ ਸਫਾਈ ਕਰ ਰਿਹਾ ਸਾਰਾ ਇੰਤਜ਼ਾਮ ਹੋਇਆ ਲਾਪਰਵਾਹੀ ਤੇ ਨਹੀਂ ਕੀਤੀ ਤਿਆਰੀ ਕਰਨ ਚ ਤੇ ਜੇ ਹੁਣ ਮੀਂਹ ਆ ਜਾਏ ਫਿਰ ਬੇਪਰਵਾਹ ਰਹਿਣਾ ਵੀ ਕੋਈ ਗੱਲ ਨਹੀਂ ਲੋਕਾਂ ਨਾਲ ਹੀ ਹੈ ਫਿਰ ਕੀ ਹੋ ਗਿਆ ਲਾਪਰਵਾਹੀ ਔਗਣ ਹੁੰਦਾ ਹੈ ਤੇ ਬੇਪਰਵਾਹੀ ਗੁਣ ਹੁੰਦੀ ਹੈ ਤਾਂ ਕਰਕੇ ਭਾਈ ਵੀਰੋ ਭੈਣੋ ਆਪਾਂ ਨਾ ਝੁਰਨਾ ਨਹੀਂ ਕਦੇ ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀਐ ਝੁਰਨਾ ਨਹੀਂ ਕਦੇ ਐ ਕਿਉਂ ਹੋ ਗਿਆ ਕੋਈ ਗੱਲ ਨਹੀਂ ਅਗਲੀ ਵਾਰੀ ਠੀਕ ਹੋ ਜਾਏਗਾ ਬਸ ਆਪਣੇ ਆਪ ਨੂੰ ਇਦਾਂ ਰੱਖਿਓ ਹਰ ਚੀਜ਼ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਨਾ ਵੀ ਫਲਾਣਾ ਬੰਦਾ ਬਹੁਤ ਸੁਖੀ ਹੈ ਉਹਦੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਦੁੱਖ ਹੈ ਉਹ ਕੁਝ ਵੇਖੋ ਤੁਹਾਨੂੰ ਐਂ ਲੱਗਦਾ ਨਾ ਵੀ ਫਲਾਣਾ ਬੰਦਾ ਬਹੁਤ ਅਮੀਰ ਹੈ ਬਾਹਲਾ ਸੁਖੀ ਹੈ ਹੋ ਸਕਦਾ ਉਹਦੀ ਜ਼ਿੰਦਗੀ 'ਚ ਜਿਹੜਾ ਦੁੱਖ ਹੋਵੇ ਉਹ ਤੇਰੇ ਕੋਲ ਨਾ ਹੋਵੇ ਉੱਧਰ ਵਾਲੇ ਪਾਸਿਓਂ ਤੂੰ ਸੁਖੀ ਹੋਵੇ ਵੱਡੇ ਵੱਡੇ ਬੰਦੇ ਦੁਖੀ ਹੁੰਦੇ ਨੇ ਕਹਿੰਦੇ ਕਾਂ ਨੂੰ ਵੇਖ ਕੇ ਨਾ ਇੱਕ ਫਕੀਰ ਕਹਿੰਦਾ ਵੀ ਕਾਵਾਂ ਤੂੰ ਐਗਜ਼ੈਂਪਲ ਹੀ ਹੈ ਫਕੀਰ ਨੇ ਤੇ ਚਲੋ ਕਿਸੇ ਕਾਂ ਨੂੰ ਕੀ ਬੰਦਾ ਬਣਾ ਦੇਣਾ ਹੁੰਦਾ ਹੈ ਉਹ ਕਾਂ ਕਹਿੰਦਾ ਬਈ ਕਾਵਾਂ ਬੜਾ ਸੋਹਣਾ ਕਹਿੰਦੇ ਤੈਨੂੰ ਕਿਹਨੇ ਕਿਹਾ ਸੋਹਣਾ ਮੈਂ ਕਾਲਾ ਮੇਰਾ ਰੰਗ ਹੈ ਲੋਕੀ ਜਦੋਂ ਮੈਨੂੰ ਵੇਖਦੇ ਵੱਟਾ ਮਾਰਦੇ ਕਾਂ ਕਾਂ ਸਾਰਾ ਦਿਨ ਮੈਂ ਕਰਦਾ ਰਹਿੰਦਾ ਮੈਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ ਘਰ ਦੇ ਕਾਂ ਦੀ ਕਦਰ ਕੀ ਹੈ ਇੱਥੇ ਤੂੰ ਕਹੀ ਜਾਂਦਾ ਵਧੀਆ ਮੈਂ ਤੇ ਬਾਹਲਾ ਔਖਾ ਕਾਲਾ ਮੇਰਾ ਰੰਗ ਹੈ ਕਹਿੰਦੇ ਫਿਰ ਚਾਹੁੰਦਾ ਕੀ ਹੈ ਕਹਿੰਦਾ ਮੈਂ ਹੰਸ ਹੋਵਾਂ ਨਾ ਫਿਰ ਨਜ਼ਾਰਾ ਆ ਜਾਏ ਕਹਿੰਦੇ ਐਂ ਕਰ ਫਿਰ ਹੰਸ ਨੂੰ ਪੁੱਛਿਆ ਐਂ ਕਰ ਤੈਨੂੰ ਟਾਈਮ ਦਿੰਦੇ ਆ ਤੈਨੂੰ ਹੰਸ ਬਣਾ ਦੇਵਾਂਗੇ ਪਰ ਸ਼ਰਤ ਇਹ ਹੈ ਵੀ ਪਹਿਲਾਂ ਹੰਸ ਨੂੰ ਪੁੱਛ ਗਿਆ ਉਹ ਚਲੇ ਗਿਆ ਹੰਸ ਕੋਲ ਹੰਸ ਹੁਣ ਵੱਡਾ ਸਾਰਾ ਪਾਣੀ ਦੇ ਵਿੱਚ ਚਿੱਟਾ ਉਹਦਾ ਰੰਗ ਉਹ ਜਦੋਂ ਕਹਿੰਦੇ ਉੱਥੇ ਗਿਆ ਤੇ ਉਹ ਕਹਿੰਦਾ ਵੀ ਤੂੰ ਕਾਂ ਕਹਿੰਦਾ ਵੀ ਮੈਂ ਹੁਣ ਹੰਸ ਬਣਨਾ ਹੈ ਮੌਜਾਂ ਤੇ ਤੇਰੀਆਂ ਕਿੰਨਾ ਚਿੱਟਾ ਚਿੱਟਾ ਤੇਰੇ ਵਰਗੀ ਕਦਰ ਤੇਰੀ ਉਹ ਹੰਸ ਕਹਿੰਦਾ ਤੈਨੂੰ ਕਿੰਨੇ ਵੀ ਕਿਹਾ ਮੈਂ ਸੁਖੀ ਹਾਂ ਕਹਿੰਦੇ ਕਿਉਂ ਕਹਿੰਦੇ ਚਿੱਟਾ ਮੇਰਾ ਰੰਗ ਹੈ ਮੇਰਾ ਤੇ ਪਾਣੀ ਦੇ ਵਿੱਚ ਇੱਕੋ ਜਿਹੇ ਲੱਗਦੇ ਆ ਅਸੀਂ ਮੈਨੂੰ ਮੈਂ ਤੇ ਬੜਾ ਦੁਖੀ ਹਾਂ ਆਪਣੇ ਨਾਲੋਂ ਵਧੀਆ ਤੇ ਤੋਤਾ ਹੈ ਉਹ ਤੋਤੇ ਕੋਲ ਚਲੇ ਗਏ ਉਹ ਕਹਿੰਦੇ ਤੋਤਾ ਕਹਿੰਦੇ ਸ਼ਰਤ ਫਿਰ ਤੋਤਾ ਬਣ ਜਾਓਗੇ ਉਹਦੇ ਕੋਲ ਜਾ ਕੇ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਤੂੰ ਸੁਖੀ ਹੈ ਜਦੋਂ ਤੋਤੇ ਕੋਲ ਗਏ ਉਹ ਕਹਿੰਦਾ ਮੈਂ ਤੇ ਆਪ ਬਹੁਤ ਦੁਖੀ ਹਾਂ ਮੇਰਾ ਰੰਗ ਹੱਲੇ ਪੱਤਿਆਂ ਦੇ ਵਿੱਚ ਵੇਖ ਲਓ, ਪੱਤਿਆਂ 'ਚ ਪੱਤਿਆਂ ਵਰਗੇ ਹੀ ਲੱਗੀ ਜਾਂਦਾ, ਤੂੰ ਤਿੰਨ ਗੇੜੇ ਮਾਰ ਗਿਆ ਮੇਰੇ ਕੋਲ, ਤੈਨੂੰ ਮੇਰਾ ਪਤਾ ਹੀ ਨਹੀਂ ਲੱਗਿਆ ਬੈਠੇ ਦਾ। ਮੇਰਾ ਰੰਗ ਚਿੱਟਾ ਹੋਵੇ ਜਾਂ ਹੋਰ ਹੋਵੇ, ਹਰਾ ਰੰਗ ਹੈ ਮੇਰਾ, ਮੈਂ ਬਹੁਤ ਦੁਖੀ ਹਾਂ, ਪੱਤਿਆਂ 'ਚ ਪੱਤਾ ਹੀ ਪੱਤਿਆਂ ਵਰਗੇ ਹੀ ਲੱਗਦਾ, ਮੈਂ ਕਿਹੜਾ ਸੁਖੀ ਹਾਂ। ਉਹ ਕਹਿੰਦੇ ਯਾਰ ਇਹ ਵੀ ਦੁਖੀ ਹੋਈ ਹੈ, ਫਿਰ ਕਹਿੰਦੇ ਯਾਰ ਜੇ ਮੋਰ ਹੋਈਏ ਨਾ ਫਿਰ ਗੱਲ ਬਣੇ। ਉਹ ਕਹਿੰਦੇ ਬਾਬਾ ਮੋਰ ਬਣਾ ਦੇ। ਕਹਿੰਦਾ ਮੋਰ ਨੂੰ ਪਹਿਲਾਂ ਪੁੱਛ ਕਿਉਂ ਬਣ ਤੇ ਜਾਓ। ਉਹ ਜਦੋਂ ਮੋਰ ਕੋਲ ਗਏ ਉਹ ਕਹਿੰਦਾ ਆਵਾਜ਼ ਸੁਣੋ ਸ਼ਿਕਾਰੀ ਦੀ ਆਉਂਦੀ ਹੈ। ਕਹਿੰਦਾ ਆਉਂਦੀ ਹੈ। ਕਹਿੰਦਾ ਇਹਨਾਂ ਨੇ ਆਉਣਾ ਹੈ ਤੇ ਖੰਭ ਖੰਭ ਮੇਰਾ ਪੱਟ ਕੇ ਲੈ ਜਾਣਾ, ਮਾਰ ਦੇਣਾ। ਕਹਿੰਦਾ ਮੈਂ ਵੀ ਬਹੁਤ ਦੁਖੀ ਹਾਂ, ਜਾਨ ਬਚਾਉਂਦਾ ਫਿਰਦਾ ਆਪਣੀ। ਉਹਨੂੰ ਕਹਿੰਦਾ ਤੈਨੂੰ ਸੁਖੀ ਕੀ ਲੱਗਦਾ, ਤੈਨੂੰ ਕੀ ਲੱਗਦਾ ਵੀ ਸੁਖੀ ਕੌਣ ਹੈ? ਕਹਿੰਦੇ ਕਾਵਾਂ ਮੈਨੂੰ ਤੇ ਤੂੰ ਬਹੁਤ ਸੁਖੀ ਲੱਗਦਾ। ਅਗੇ ਕਿਵੇਂ? ਕਹਿੰਦੇ ਲੋਕੀ ਮੁਰਗਾ ਚਿਕਨ ਬਿਰਿਆਨੀ ਬਣਾ ਲੈਂਦੇ ਨੇ, ਫਲਾਣੀ ਬਿਰਿਆਨੀ ਤੇਰੀ ਕਿਤੇ ਕਾਂ ਬਿਰਿਆਨੀ ਤੇ ਸੁਣੀ ਨੀ ਕਿਸੇ ਨੇ। ਤੈਨੂੰ ਕਿਹੜਾ ਖਾਂਦਾ ਹੈ? ਨਾ ਅਗਲਾ ਤੈਨੂੰ ਪਿੰਜਰੇ ਚ ਪਾਵੇ, ਨਾ ਅਗਲੇ ਨੇ ਤੇਰੀ ਲੋੜ ਹੀ ਨੀ ਤੇਰੀ ਕਿਸੇ ਨੂੰ ਵੀ ਅਗਲਾ ਕਾਂ ਦਾ ਸ਼ਿਕਾਰ ਕਰੂ। ਤੂੰ ਨਜ਼ਾਰੇ ਮੈਨੂੰ ਤੇ ਲੱਗਦਾ ਸੌਖ, ਤੈਨੂੰ ਸ਼ਿਕਾਰੀ ਦਾ ਖਤਰਾ ਹੀ ਕੋਈ ਨਹੀਂ। ਤੂੰ ਆਰਾਮ ਨਾਲ ਫਿਰਦਾ ਰਹਿ, ਨਾ ਕਿਸੇ ਨੂੰ ਤੰਗ ਕਰੇ, ਤੇ ਤੈਨੂੰ ਮਾਰਨ ਤੇ ਸਪੈਸ਼ਲ ਕੋਈ ਨਹੀਂ ਆਉਂਦਾ। ਤੂੰ ਜੰਗਲਾਂ ਹੁਣ ਵੇਖੋ, ਜੇ ਕਾਂ ਆਪਣੇ ਖੇਤਾਂ ਖੂਤਾਂ 'ਚ ਜੰਗਲਾਂ ਚਾਲਣੇ ਪਾਈ ਫਿਰਦੇ ਨੇ, ਪਾਈ ਫਿਰਨ ਆਪਣਾ ਕੀ ਲੈਂਦੇ ਨੇ? ਨਾ ਛੇੜੇ ਉਹਨੂੰ, ਕਾਵਾਂ ਦਾ ਸ਼ਿਕਾਰ ਕਰਨ ਕੌਣ ਜਾਂਦਾ? ਤਾਂ ਕਰਕੇ ਜਿਹਨੂੰ ਮਰਜ਼ੀ ਪੁੱਛ ਲਓਗੇ ਨਾ, ਮੇਰੇ ਕਹਿਣ ਦਾ ਮਤਲਬ ਚਲੋ ਉਹ ਤੇ ਹੋ ਸਕਦਾ ਜੀਵ ਤੇ ਆਪਣੇ ਨਜ਼ਾਰੇ ਲੈਂਦੇ ਹੋਣ, ਉਹਨਾਂ ਦੀ ਬੋਲੀ ਨਹੀਂ ਕਿਸੇ ਨੇ ਸੁਣੀ, ਪਰ ਕੋਈ ਨਾ ਕੋਈ ਜਿਹੜਾ ਬੰਦਾ ਵੀ ਤੁਸੀਂ ਵੇਖੋਗੇ ਉਹਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਤਕਲੀਫ ਹੈ। ਪਰ ਜਿੱਥੇ ਕੁਝ ਚੰਗਾ ਹੈ ਗਲਤ ਹੈ ਉੱਥੇ ਕੁਝ ਠੀਕ ਵੀ ਹੈ। ਜੋ ਤੇਰੇ ਕੋਲ ਹੈ ਨਾ ਉਹਨੂੰ ਮੰਨਣਾ ਸਿੱਖ, ਉਹਦਾ ਫਾਇਦਾ ਲੈਣਾ ਸਿੱਖ। ਹੁਣ ਕਈ ਵਾਰੀ ਵੇਖੋ, ਹੁਣ ਆਪਣੇ ਵਰਗਾ ਕਵੇ, ਕਈ ਮੇਰੇ ਵਰਗੇ ਕੱਦ ਦੇ ਹੋਣਗੇ, ਅਗਲਾ ਕਹਿੰਦਾ ਮੇਰਾ ਕੱਦ ਮਦਰਾ ਯਾਰ ਮੈਂ ਇਹਦੇ ਜਿੱਡਾ ਹੁੰਦਾ। ਤੇ ਕਈ ਜਿਹੜੇ ਬਾਹਲੇ ਲੰਬੇ ਨੇ 6 ਸਵਾ 6 ਫੁੱਟ, ਕਿਤੇ 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 ਕਿਸੇ ਕਿਸੇ ਦੇ ਘਰੇ ਚਲੇ ਜਾਂਦੇ ਆ, ਉਹ ਮੰਜਾ ਉਹਨਾਂ ਦਾ 5.5 ਫੁੱਟ ਦਾ ਹੀ ਹੁੰਦਾ, ਫਿਰ ਲੱਤਾਂ ਥੱਲੇ ਹੁੰਦੀਆਂ ਨੇ, ਫਿਰ ਨਾ ਰਜਾਈ ਪੂਰੀ ਆਵੇ ਨਾ ਕੋਈ, ਜੇ ਜੁੱਤੀ ਲੈਣ ਜਾਂਦੇ ਨੇ ਉਹਦੇ ਤੇ ਮੇਚ ਦੀ ਜੁੱਤੀ ਨਹੀਂ ਲੱਭਦੀ। ਉੱਧਰ ਪਤਾ ਕੀ ਕਹਿੰਦਾ? ਹਾਏ ਹੋਏ ਮੈਂ ਵੀ ਛੋਟਾ ਜਿਹਾ ਹੀ ਹੁੰਦਾ, ਸਾਡੇ ਵਰਗਾ ਕਹੀ ਜਾਂਦਾ ਮੈਂ ਵੱਡਾ ਹੁੰਦਾ। ਲੈ ਤੂੰ ਵਿੱਚ ਐ ਨਹੀਂ, ਜੋ ਹੈ ਉਹਨੂੰ ਮਾਣ। ਸਤਿਗੁਰ ਹੋਏ ਦਿਆਲ, ਜਦੋਂ ਸੱਚਾ ਗਿਆਨ ਹੋ ਜਾਏ ਹਰ ਰੰਗ ਮਾਣੀਐ। ਹਰ ਰੰਗ ਸਾਰੇ ਹੀ ਆ ਗਏ ਨਾ, ਪਸ਼ੂ ਪੰਛੀ ਸਭ ਕੁਝ ਉਹਦੇ ਹੀ ਰੰਗ ਨੇ, ਤੇ ਜੇ ਛੋਟੇ ਰਹਿ ਗਏ ਵੱਡੇ ਹੋ ਗਏ ਹੈ ਤੇ ਹਰ ਰੰਗ 'ਚ ਹੀ ਆਉਣਾ ਹੈ। ਇਹਨੂੰ ਮਾਣ, ਜੋ ਤੇਰੇ ਕੋਲ ਹੈ ਉਹਨੂੰ ਮਾਣ, ਜੋ ਸਾਡੇ ਕੋਲ ਹੈ ਉਹਨੂੰ ਮਾਣ ਲਈਏ। ਤਾਂ ਕਰਕੇ ਭਾਈ ਗੁਰੂ ਜੀ ਨੇ ਸਾਨੂੰ ਨਾ ਅਕਲ ਦੇ ਕੇ ਮੰਨਣਾ ਸਿਖਾ ਦੇਣਾ। ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ। ਦੁੱਖਾਂ ਨੂੰ ਜਾਣਦਾ ਨਹੀਂ ਫਿਰ ਬੰਦਾ, ਦੁੱਖ ਆਉਂਦੇ ਹੈ ਜਾਣਦਾ ਨਹੀਂ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਮਕਾਰਾਂ ਦਾ ਕੋਈ ਡਰ ਨਹੀਂ। ਫਿਰ ਜਮ ਜਿਹੜੇ ਸਿੰਘ ਮਾਰਦੇ ਆ ਜਿਉਂਦਿਆਂ ਦੇ, ਡਰ ਨਹੀਂ ਲੱਗਦਾ, ਜਾਂ ਮੌਤ ਦਾ ਡਰ ਵੀ ਕਹਿ ਸਕਦੇ ਹਾਂ ਆਪਾਂ। ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰੂ ਹੋਏ ਦਿਆਲ ਤਾਂ ਸਭ ਹੀ ਸੁਖ ਦੇ ਹਾ, ਸਤਿਗੁਰੂ ਹੋਏ ਦਿਆਲ ਤਾਂ ਨਵ ਨਿਧ ਪਾਈਏ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ। ਸੱਚਾ ਗਿਆਨ ਹੈ ਜਿਹੜਾ ਇਹ ਬੜਾ ਜ਼ਰੂਰੀ ਹੈ। ਤੇ ਗੁਰੂ ਗ੍ਰੰਥ ਸਾਹਿਬ ਚੋਂ ਕੀ ਮਿਲਦਾ ਜੀ ਸਾਨੂੰ? ਸੱਚਾ ਗਿਆਨ। ਅੱਛਾ ਜੀ, ਫਿਰ ਅੱਗੇ ਜੈ ਧਨ ਬਾਣੀ ਵਿਸਰ ਜਾਏ, ਬਾਣੀ ਚੋਂ ਕੀ ਮਿਲਣਾ ਹੈ? ਸੱਚਾ ਗਿਆਨ, ਸ਼ਬਦ ਚੋਂ ਮਿਲਦਾ ਸੱਚਾ ਗਿਆਨ। ਤੇ ਜੇ ਗਿਆਨ ਅਸੀਂ ਜ਼ਿੰਦਗੀ 'ਚ ਛੱਡਤਾ, ਜਿਉਂ ਪੱਕਾ ਰੋਗੀ ਬਿਲ ਲਾਏ, ਫਿਰ ਰੋਂਦੜ ਹੀ ਰਹੇਗਾ, ਚੀਕਾਂ ਹੀ ਮਾਰਦਾ ਰਹੇਗਾ, ਆਹ ਨਹੀਂ ਮਿਲਿਆ ਮੈਨੂੰ, ਆਹ ਨਹੀਂ ਮਿਲਿਆ ਮੇਰੇ, ਐ ਨਹੀਂ ਹੋਇਆ ਮੇਰੇ, ਐ ਨਹੀਂ ਹੋਇਆ। ਭਰਾਵੋ ਕਾਇਮ ਰਹੋ। ਛੋਟਾ ਜਿਹਾ ਘਰ ਹੈ ਮੇਰਾ, ਨਿੱਕਾ ਜਿਹਾ ਇੱਕ ਹੀ ਕਮਰਾ ਹੈ, ਇਹ ਤੇ ਸੋਚ ਬਿੱਲ ਵੀ 100 ਰੁਪਏ ਆਉਂਦਾ ਹੋਣਾ, 200, 300। ਉਹ ਜਿਹੜਾ 4 ਕਮਰਿਆਂ ਵਾਲਾ ਕਹਿੰਦਾ ਨਾ ਮੈਂ ਏਸੀ ਲਵਾਈ ਫਿਰਦਾ, ਮਹੀਨੇ ਬਾਅਦ 5000 ਵੀ ਉਸੇ ਨੂੰ ਹੀ ਆਉਣਾ ਹੈ, ਉਹ ਵੀ ਨਾਲ ਹੀ ਆਉਣਾ ਨਾ, ਮਿਲੇਗਾ ਤੇ ਪੂਰਾ ਪੈਕੇਜ ਮਿਲਣਾ ਨਾ। ਤਾਂ ਕਰਕੇ ਕਾਇਮ ਰਹੀਏ, ਜੇ ਛੋਟੇ 'ਚ ਤਾਂ ਵੀ ਕਾਇਮ ਆ, ਜੇ ਕੋਠੀ 'ਚ ਰਹਿੰਦੇ ਆ ਪੰਗਾ ਲਿਆ ਵੱਡਾ, ਹੁਣ ਬਿੱਲ ਵੀ ਭਰਾਂਗੇ, ਹੁਣ ਵੀ ਕਾਇਮ ਹੀ ਰਹਿਣਾ। ਆਪਣੇ ਆਪ ਨੂੰ ਸਟਰੋਂਗ ਰੱਖੋ, ਤਕੜੇ ਹੋ ਕੇ ਮੁਕਾਬਲਾ ਕਰੋ। ਜੇ ਫੁੱਲਾਂ ਵੇਖਣੇ ਨੇ ਤੇ ਵੇਖਣੇ ਕੰਡੇ ਵੀ ਪੈਣੇ, ਸਾਹਮਣਾ ਕੰਡਿਆਂ ਦਾ ਵੀ ਕਰਨਾ ਪਊ। ਹਾਂ, ਜੇ ਇਕੱਲੇ ਹੀ ਫੁੱਲ ਭਾਲਦਾ ਵੀ ਫੁੱਲ ਹੀ ਫੁੱਲ ਹੋਣ, ਕੰਡੇ ਨਾ ਹੋਣ, ਚੇਤਾ ਰੱਖਿਓ
ਫਿਰ ਮੁਰਦਾ ਫੁੱਲ ਮਿਲਣਗੇ, ਜਿਉਂਦੇ ਫੁੱਲ ਮਿਲਣਗੇ ਤੇ ਕੰਡੇ ਨਾਲ ਹੀ। ਚੇਤਾ ਰੱਖਿਓ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲਾਂਗੇ, ਅਰਦਾਸ ਜੁੜਾਂਗੇ, ਹੁਕਮਨਾਮੇ ਸੁਣ ਕੇ ਫਿਰ ਚੱਲਾਂਗੇ। ਇੱਕ ਅਰਜ ਸੁਣਿਓ ਧਿਆਨ ਨਾਲ, ਗੁਰੂ ਜੀ ਜਾਣਗੇ ਆਪਾਂ ਫਿਰ ਚੱਲਦੇ ਹਾਂ। ਤੁਸੀਂ ਤਿੰਨ ਚਾਰ ਮਿੰਟ ਬਹਿਣਾ ਟਕਾ ਨਾਲ, ਤਿੰਨ ਚਾਰ ਮਿੰਟ ਬਹਿਣਾ, ਦੋ ਘੰਟੇ ਪੂਰੇ ਹੋ ਗਏ। ਆਪਾਂ 8:30 ਸ਼ੁਰੂ ਕਰਿਆ ਸੀ, 8:35 ਤੇ ਮੇਰੇ ਕੋਲ 10:35 ਹੋ ਗਏ, ਦੋ ਘੰਟੇ ਹੋ ਗਏ। ਇੱਕ ਗੱਲ ਚੇਤਾ ਰੱਖਿਓ, ਰਾਤ ਦਾ ਦੀਵਾਨ ਆਪਾਂ 8 ਵਜੇ ਸ਼ੁਰੂ ਕਰਦੇ ਹਾਂ। ਅੱਜ ਮੈਂ ਅੱਧਾ ਘੰਟਾ 35 ਮਿੰਟ ਮੈਂ ਲੇਟ ਹੋ ਗਿਆ ਕਿਉਂਕਿ ਟ੍ਰੈਫਿਕ ਜ਼ਿਆਦਾ ਸੀ ਆਪਣੇ ਵੱਲੋਂ, ਤੇ 3 ਘੰਟੇ ਪਹਿਲਾਂ ਤੁਰੇ ਸੀ, ਪਰ ਫਿਰ ਵੀ ਅਸੀਂ ਲੇਟ ਹੋ ਹੀ ਗਏ। ਇਸ ਗੱਲ ਦੀ ਮੈਂ ਮਾਫੀ ਵੀ ਚਾਹੁੰਦਾ ਤੇ 8 ਵਜੇ ਮੈਂ ਸ਼ੁਰੂ ਕਰ ਲੈਂਦਾ ਹੁੰਦਾ, 7:30 ਵਜੇ ਜਥਾ ਸ਼ੁਰੂ ਕਰਦਾ, 8 ਵਜੇ ਮੈਂ ਆ ਜਾਂਦਾ ਹੁੰਦਾ ਤੇ ਸਮਾਪਤੀ ਆਪਾਂ 10 ਵਜੇ, 10:15 ਵਜੇ, ਹੱਦ 10:30 ਵਜੇ ਭੋਗ ਪੈ ਜਾਂਦਾ। ਤੁਸੀਂ ਚੇਤਾ ਰੱਖਿਓ, ਅੱਗੇ ਵੀ ਕਿਸ਼ਨਪੁਰੇ ਦੀਵਾਨ ਲੱਗੇ ਸੀ ਕਈ ਸਾਲ ਪਹਿਲਾਂ, ਸੋ ਆਪਾਂ ਕੱਲ੍ਹ ਵੀ ਤੇ ਪਰਸੋਂ ਵੀ, ਮੈਂ ਹੁਣ ਅੱਜ ਮੈਨੂੰ ਆਈਡੀਆ ਲੱਗ ਗਿਆ ਵੀ ਕਿੰਨਾ ਟਾਈਮ ਲੱਗਦਾ, ਕਿੰਨਾ ਸਫ਼ਰ ਹੈ, ਇਸ ਕਰਕੇ ਆਪਾਂ ਕੱਲ੍ਹ ਨੂੰ ਸਹੀ 8 ਵਜੇ ਆ ਜਾਂਗੇ, ਲੇਟ ਨਹੀਂ ਕਰਦੇ, ਪਹਿਲਾਂ ਹੀ ਆ ਜਾਂਗੇ 8 ਵਜੇ ਤੋਂ। ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਕੰਮ ਕਾਰ ਵੇਲੇ ਨਾਲ ਨਿਬੇੜ ਕੇ ਪ੍ਰਸ਼ਾਦਾ ਪਾਣੀ ਇੱਥੇ ਪਕਾਓ, ਛਕੋ ਨਾਲੇ ਛਕਾਓ, ਹੋਰਾਂ ਸੰਗਤਾਂ ਨੂੰ ਵੀ ਨਾਲ ਲੈ ਕੇ ਆਓ। ਪਹਿਲੇ ਦੀਵਾਨ ਵਿੱਚ ਹੀ ਅੱਜ ਬਹੁਤ ਇਕੱਠ ਹੈ, ਕੱਲ੍ਹ ਨੂੰ ਸੰਗਤ ਹੋਰ ਵੱਧ ਜਾਣੀ ਹੈ, ਪਰਸੋਂ ਨੂੰ ਹੋਰ ਸੰਗਤ ਦਾ ਇਕੱਠ ਹੋਣਾ ਹੈ। ਬਹੁਤ ਪਿਆਰ ਨਾਲ ਸਿੰਘਾਂ ਨੇ ਉਦਮ ਕੀਤਾ, ਸਿੰਪਲ ਜਿਹੇ ਸਿੱਧੇ ਸਾਦੇ ਗਰੀਬ ਸਿੱਖ, ਪੈਸੇ ਵਾਲੇ ਪਾਸਿਓਂ ਉਦਾਂ ਨਹੀਂ, ਅਕਲ ਵਾਲੇ ਪਾਸਿਓਂ ਸਿੱਖ ਅਮੀਰ ਚਾਹੀਦਾ, ਸਮਝ ਵਾਲੇ ਪਾਸਿਓਂ ਤਕੜਾ ਹੋਵੇ, ਸਿੱਧੇ ਸਾਦੇ ਜੇ ਬੰਦੇ ਆ ਜਿਨ੍ਹਾਂ ਨੇ ਅੱਗੇ ਲੱਗ ਕੇ ਉਪਰਾਲਾ ਕਰਿਆ। ਸਹਿਯੋਗ ਤੁਹਾਡੇ ਸਾਰੇ ਪਿੰਡ ਦਾ, ਇਲਾਕੇ ਦਾ ਸਹਿਯੋਗ ਹੈ ਜਿਹਦੇ ਕਰਕੇ ਆਪਾਂ ਇਹ ਪ੍ਰੋਗਰਾਮ ਵਿੱਚ ਹਾਜ਼ਰੀ ਭਰੀਏ। ਅੱਜ ਤੁਸੀਂ ਸੁਣਿਆ, ਕੱਲ ਫਿਰ ਸੁਣੋ, ਪਰਸੋਂ ਨੂੰ ਸੁਣੋ, ਜੇ ਕਿਸੇ ਦੇ ਮਨ ਚ ਕੋਈ ਵੀ ਸਵਾਲ ਹੋਇਆ ਇਹਨਾਂ ਨੂੰ ਕਿਹੋ, ਜਿਹੜੇ ਸਿੰਘ ਅੱਗੇ ਲੱਗੇ 5-7 ਜਣੇ, ਇਹਨਾਂ ਨੂੰ ਕਿਹੋ ਵੀ ਸਾਨੂੰ ਸਪੈਸ਼ਲ ਟਾਈਮ ਲੈ ਕੇ ਦਿਓ, ਅਸੀਂ ਆਹ ਗੱਲ ਪੁੱਛਣੀ ਹੈ, ਬਹਿ ਕੇ ਮੇਰੇ ਕੋਲ 1 ਘੰਟਾ ਗੱਲ ਕਰਿਓ, ਪਰ ਦੀਵਾਨ ਜ਼ਰੂਰ ਸੁਣਿਓ 3-4, ਫਿਰ ਮੈਨੂੰ ਦੱਸਿਓ, ਮੈਨੂੰ ਵੀ ਪਤਾ ਲੱਗੇ ਵੀ ਮੈਂ ਗਲਤ ਕੀ ਕਿਹਾ, ਮੈਨੂੰ ਵੀ ਸਮਝ ਆਵੇ। ਕੋਈ ਔਖਾ ਨਹੀਂ ਜੀ ਸਾਡੇ ਤੋਂ, ਸਿਰਫ ਔਖਾ ਹੈ ਤੇ ਪੁਜਾਰੀ ਔਖਾ ਹੈ, ਜਿਹਦੀ ਜੇਬ ਨਹੀਂ ਗਰਮ ਹੋ ਰਹੀ ਉਹ ਔਖਾ, ਹੋਰ ਮੇਰੇ ਤੋਂ ਕੋਈ ਔਖਾ ਨਹੀਂ। ਹਰ ਬੰਦਾ ਜਿਹੜਾ ਨਾਰਮਲ ਬਹਿ ਕੇ ਸੁਣਦਾ ਹੈ, ਧਿਆਨ ਨਾਲ ਸੁਣਦਾ ਹੈ, ਉਹਨੂੰ ਸਭ ਕੁਝ ਹੀ ਸਮਝ ਆ ਜਾਂਦਾ, ਇੱਕੋ ਹੀ ਔਖਾ ਹੈ ਉਹ ਪੁਜਾਰੀ ਲਾਣਾ, ਸਾਡਾ ਪੁਜਾਰੀ ਲਾਣਾ ਔਖਾ ਹੈ। ਉਹ ਕਹਿੰਦੇ ਆ ਵੀ ਇਹ ਗਲਤ ਬੋਲਦੇ ਆ, ਠੀਕ ਨਹੀਂ ਬੋਲਦੇ, ਇਹ ਗੁਰੂਆਂ ਦੇ ਨਿੰਦਕ ਹੈ, ਗੁਰੂ ਸਾਹਿਬ ਨੂੰ ਗਲਤ ਬੋਲਦੇ ਆ। ਤੁਸੀਂ ਸਾਰੇ ਦੀਵਾਨ ਸੁਣਿਓ, ਫਿਰ ਹੌਲੀ ਹੌਲੀ ਸਮਝ ਆਓ, ਅੰਮ੍ਰਿਤ ਛਕਣ ਲਈ ਮਨ ਬਣਾਓ, ਤੁਹਾਡੀ ਇਹੀ ਭੇਟਾ ਹੈ। ਬੜਾ ਰੌਲਾ ਪਾਉਂਦੇ ਜੀ, 5 ਲੱਖ ਲੈਂਦੇ ਆ, 10 ਲੱਖ ਲੈਂਦੇ ਆ, ਫਿਰ ਆਉਂਦੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ। ਹੋ ਸਕਦਾ ਟੈਂਟਾਂ ਦਾ ਖਰਚਾ ਵੀ ਮੇਰੇ 'ਤੇ ਪਾ ਦਿੰਦੇ ਹੋਣਗੇ, ਮੈਨੂੰ ਇਹ ਲੱਗਦਾ ਹੈ ਜਿਹੜੇ ਹਿਸਾਬ ਨਾਲ। ਸੁਣਿਓ ਗੱਲ, ਸੁਣਿਓ ਬਈ, ਸੁਣਿਓ ਸੁਣਿਓ, ਜਿਹੜੇ ਹਿਸਾਬ ਨਾਲ ਗੱਲਾਂ ਕਰਦੇ ਆ ਜੀ, ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਪਿਛਲੇ ਵਾਰ ਜਦੋਂ ਆਇਆ ਸੀ, 1 ਰੁਪਈਆ ਵੀ ਅੱਜ ਤੱਕ ਮੈਂ 20 ਸਾਲ 'ਚ ਕਿਸੇ ਤੋਂ ਨਹੀਂ ਮੰਗਿਆ। ਇੱਥੋਂ ਦੇ ਪਿੰਡ ਵਾਲੇ ਜਾ ਕੇ ਕਹਿਣ ਜੀ ਅਸੀਂ ਤੇਲ ਵੀ ਖਰਚਾ ਨਹੀਂ ਦੇ ਸਕਦੇ, ਸਾਡੀਆਂ 6-7 ਗੱਡੀਆਂ ਆਉਂਦੀਆਂ, ਅਸੀਂ ਨਹੀਂ ਜੀ ਤੇਲ ਦਾ ਖਰਚਾ ਦੇ ਸਕਦੇ, ਸਾਡੇ ਉੱਥੇ ਲੰਗਰਾਂ 'ਚ ਖਰਚਾ ਹੋ ਗਿਆ। ਤੇ ਮੈਂ ਤੇ ਕਦੇ 1 ਰੁਪਈਆ ਅੱਜ ਤੱਕ ਕਦੇ ਆਪਣੀ ਜ਼ਬਾਨ ਤੋਂ ਵੀ ਅਸੀਂ ਇੰਨੇ ਪੈਸੇ ਲੈਣੇ ਫੇਰ ਆਉਣਾ, ਜੇ ਇਦਾਂ ਦੀ ਗੱਲ ਕਰੀਏ ਤੇ ਕਾ ਲੱਖ ਲਾਣ ਤਾਂ ਸਾਡੇ ਸਟੇਜਾਂ ਤੇ ਬੋਲਣ ਦੇ, ਵੀ ਜੇ ਬੰਨ ਕੇ ਕੋਈ ਵਪਾਰ ਕਰਦੇ ਹਾਂ ਅਸੀਂ ਇਦਾਂ ਦੀ ਗੱਲ ਕਰਾਂਗੇ, ਪਰ ਪਿੰਡਾਂ ਦੇ ਵਿੱਚ ਉਡਾਣਗੇ ਜੀ, ਇੰਨੇ ਪੈਸੇ ਮੰਗਦੇ ਆ ਜੀ, ਫੇਰ ਆਉਂਦੇ ਆ ਜੀ, ਨਹੀਂ ਭਾਈ ਤੁਸੀਂ ਇਹ ਨਾ ਚਿੰਤਾ ਕਰੋ, ਅੰਮ੍ਰਿਤ ਛਕਣ ਲਈ ਮਨ ਬਣਾਓ, ਜਿਹੜੇ ਵੀਰਾਂ ਦਾ ਮਨ ਮੰਨੇ ਉਹ ਤਿਆਰੀ ਕਰੋ। ਇੱਥੇ ਤੁਸੀਂ ਲੰਗਰ ਲਾਇਆ, ਆਟਾ ਲਿਆਓਗੇ, ਦਾਲ ਲਿਆਓਗੇ, ਆ ਜਿਹੜੀ ਵਿਛਾਈ ਤੇ ਬੈਠੇ ਹੋ ਇਹਦੇ ਤੇ ਖਰਚੇ ਹੋਣਗੇ ਤੁਹਾਡੇ, ਤੁਸੀਂ ਟੈਂਟ ਲਾਓਗੇ, ਲਾਈਟ ਲਾਓਗੇ, ਸਾਊਂਡ ਸਿਸਟਮ ਲਾਓਗੇ, ਇਹ ਤੇ ਖਰਚਾ ਤੁਸੀਂ ਆਪਣੇ ਲਈ ਕੀਤਾ, ਸਾਰੇ ਬੈਠੇ ਹੋ, ਕਰ ਲਿਆ ਆਪਾਂ। ਜੇ ਮੈਂ ਇਕੱਲੇ ਨੇ ਆਉਣਾ ਹੋਵੇ, ਇੱਕ ਦਰਬਾਰ ਸਾਹਿਬ ਦੇ ਵਿੱਚ ਬਹਿ ਜਾਓ, ਉੱਥੇ ਹੀ ਕੰਮ ਸਰ ਜਾਂਦਾ, ਇੱਕ ਕਮਰੇ 'ਚ ਬਹਿ ਕੇ ਕੰਮ ਨਿਬੜ ਜਾਂਦਾ। ਇੱਦਾਂ ਆਪਾਂ ਸਾਰਿਆਂ ਨੇ ਬਹਿਣਾ, ਤੇ ਜੇ ਇਕੱਠ ਵੱਡਾ ਹੋਣਾ ਹੈ ਤੇ ਤੁਹਾਡਾ ਖਰਚਾ ਫਿਰ ਤੇ ਹੋਣਾ ਹੀ ਹੈ ਨਾ, ਜੇ ਇਕੱਠ ਵੱਡਾ ਹੋਣਾ, ਲੰਗਰ ਕਿੰਨਿਆਂ ਲਈ ਲਾਓਗੇ, ਟੈਂਟ ਕਿੱਡਾ ਵੱਡਾ ਲਾਓਗੇ, ਵਿਛਾਈਆਂ ਕਿੱਡੀਆਂ ਵੱਡੀਆਂ ਕਰੋਗੇ, ਲੰਗਰ ਲਈ ਅੱਡ ਟੈਂਟ ਲਾਓਗੇ, ਇੱਧਰ ਅਲੱਗ ਲਾਓਗੇ, ਇਸ਼ਤਿਹਾਰ ਲਾਓਗੇ, ਬੋਰਡ ਲਾਓਗੇ, ਇਹ ਤੇ ਤੁਹਾਨੂੰ ਕਰਨਾ ਹੀ ਪੈਣਾ ਹੈ।
ਸੋ ਤਾਂ ਕਰਕੇ ਭਾਈ ਇਹ ਬੇਨਤੀ ਹੈ ਵੀ ਅਸੀਂ ਇੱਕ ਰੁਪਈਆ ਮੈਂ ਅੱਜ ਤੱਕ ਨਾ ਮੰਗਿਆ ਨਾ ਕਦੇ ਮੰਗਣ ਦੀ ਲੋੜ ਪਵੇ ਵੀ ਇਦਾਂ ਸਟੇਜ ਤੇ ਸਾਨੂੰ ਕਹਿਣਾ ਪਵੇ ਇਸ ਕਰਕੇ ਅਰਜ ਹੈ ਆਪ ਸਾਰਿਆਂ ਨੂੰ ਅੰਮ੍ਰਿਤ ਛਕਣ ਲਈ ਮਨ ਬਣਾਓ ਮੈਨੂੰ ਇਹ ਸਕੂਲ ਦੀ ਪੜ੍ਹਾਈ ਬੜੀ ਚੰਗੀ ਲੱਗਦੀ ਵੇਖੋ ਵੀਰੋ ਆ ਸਾਡੀ ਯੂਨੀਫਾਰਮ ਆ ਗਾਤਰਾ ਮੈਂ ਪਾਇਆ ਮੈਂ ਦਾੜੀ ਰੱਖੀ ਹੈ ਮੈਂ ਪੱਗ ਬੰਨੀ ਹੈ ਇਹ ਮੇਰੀ ਵਰਦੀ ਹੈ ਤੇ ਮੈਂ ਬੜੇ ਮਾਣ ਨਾਲ ਇਹ ਗੱਲ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹਦਾ ਹਾਂ ਸਮਝਦਾ ਹਾਂ ਮੈਨੂੰ ਇਸ ਸਕੂਲ ਦਾ ਮੈਂ ਸਟੂਡੈਂਟ ਹਾਂ ਮੈਨੂੰ ਆਪਣੀ ਵਰਦੀ ਦੇ ਉੱਤੇ ਬੜਾ ਮਾਣ ਹੈ ਮੈਂ ਬੜੇ ਮਾਣ ਨਾਲ ਇਹ ਗੱਲ ਕਹਿੰਦਾ ਅਸੀਂ ਆ ਕਿਰਪਾਨ ਗਾਤਰੇ ਪਾਏ ਹੈ ਅਸੀਂ ਇਸ ਸਕੂਲ ਦੇ ਸਟੂਡੈਂਟ ਹਾਂ ਅਸੀਂ ਪੜ੍ਹ ਰਹੇ ਹਾਂ ਹਾਂ ਪੜ੍ਹਾਂਗੇ ਤੇ ਕਿਰਪਾ ਹੀ ਕਿਰਪਾ ਹੈ ਜੇ ਨਹੀਂ ਪੜਾਂਗਾ ਤੇ ਮੇਰੇ ਕੋਲ ਕੱਲੀ ਵਰਦੀ ਹੀ ਰਹਿ ਜੂ ਵਰਦੀ ਵੀ ਮੇਰੀ ਮੇਰੇ ਨਾਲ ਸਾੜ ਦੇਣਗੇ ਸੰਸਕਾਰ ਕਰਦੇ ਆ ਕਈ ਵਾਰੀ ਕਿਰਪਾਨ ਵੀ ਉਹਦੇ ਚੋਂ ਫੁੱਲਾਂ ਚੋਂ ਕੱਢ ਲੈਂਦੇ ਚਿਖਾ ਚੋਂ ਲੋਕੀ ਕੜਾ ਵੀ ਵਿੱਚ ਹੀ ਰਹਿ ਜਾਂਦਾ ਹੈ ਸੜ ਜਾਣਾ ਏ ਤੇ ਜੇ ਮੈਂ ਪੜਿਆ ਨਾ ਫਿਰ ਮੇਰੀ ਵਰਦੀ ਦਾ ਫਾਇਦਾ ਨਹੀਂ ਹੋਣਾ ਆਹ ਮੇਰੀ ਵਰਦੀ ਹੈ ਅਸੀਂ ਪੜ੍ਹਦੇ ਹਾਂ ਸਟੂਡੈਂਟ ਹੈ ਇਸ ਸਕੂਲ ਦੇ ਬੜੇ ਮਾਣ ਨਾਲ ਕਹਿੰਦੇ ਆ ਚੌੜੇ ਹੋ ਕੇ ਕਹਿੰਦੇ ਆ ਵੀ ਅਸੀਂ ਪੜ੍ਹ ਰਹੇ ਹਾਂ ਅਸੀਂ ਬੱਚੇ ਹਾਂ ਅਸੀਂ ਸਿੱਖ ਰਹੇ ਹਾਂ ਤੇ ਮਰਨ ਤੱਕ ਇਹ ਸਾਡੇ ਕਿਰਪਾਨਾਂ ਗਾਤਰੇ ਆ ਸਾਡੀ ਦਾੜੀ ਆ ਸਾਡੀਆਂ ਪੱਗਾਂ ਮੜੀਆਂ ਤੱਕ ਸਾਡੇ ਨਾਲ ਜਾਣ ਅਸੀਂ ਇਸ ਸਕੂਲ ਦੇ ਵਿਦਿਆਰਥੀ ਬਣੇ ਰਹੀਏ ਪੜ੍ਹੀ ਜਾਈਏ ਸਮਝੀ ਜਾਈਏ ਸਮਝੀ ਜਾਈਏ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਇੱਕ ਸਾਲ ਸ਼ਬਦ ਪੜ੍ਹਦੇ ਆ ਜਦੋਂ ਅਸੀਂ ਅਗਲੇ ਸਾਲ ਪੜ੍ਹਦੇ ਹਾਂ ਉਹਦੇ ਅਰਥ ਕੁਝ ਹੋਰ ਹੀ ਸਮਝ 'ਚ ਆ ਜਾਂਦੇ ਸਾਲ ਦੀ ਗੱਲ ਛੱਡੋ ਅੱਜ ਪੜ੍ਹਿਆ ਜਦੋਂ ਅਗਲੀ ਵਾਰੀ ਦੀਵਾਨ 'ਚ ਗੱਲ ਕਰੀਏ ਕਦੇ ਉਹ ਹੋਰ ਸਮਝ ਆ ਜਾਂਦੀ ਜਦੋਂ ਉਦੋਂ ਅਗਲੀ ਵਾਰੀ ਕਰੀਏ ਹੋਰ ਸਮਝ ਆ ਜਾਂਦੀ ਏਦਾਂ ਹੀ ਹੈ ਇਸ ਸਕੂਲ ਦੇ ਅਸੀਂ ਸਟੂਡੈਂਟ ਹਾਂ ਬੜੇ ਮਾਣ ਨਾਲ ਇਸ ਗੱਲ ਦਾ ਮਾਣ ਕਰਦੇ ਹਾਂ ਬੱਚੇ ਆ ਇਸ ਘਰ ਦੇ ਇੱਥੇ ਪੜ੍ਹ ਰਹੇ ਹਾਂ ਸੋ ਇਸ ਕਰਕੇ ਪੜ੍ਹਾਂਗੇ ਸਾਰੀ ਜ਼ਿੰਦਗੀ ਪੜ੍ਹਦੇ ਰਹਾਂਗੇ ਤੇ ਸਾਡੀ ਸਮਝ ਸਾਡਾ ਦਿਮਾਗ ਖੁੱਲ੍ਹਦਾ ਰਹੇ ਵੱਡੇ ਵੱਡੇ ਦੁੱਖ ਸੁੱਖ ਆਉਣ ਅਸੀਂ ਆਪਣੇ ਆਪ ਨੂੰ ਕਾਇਮ ਰੱਖੀਏ ਤਾਂ ਸਾਡੀ ਪੜ੍ਹਾਈ ਦਾ ਫਾਇਦਾ ਹੈ ਤਾਂ ਕਰਕੇ ਮੈਂ ਬੇਨਤੀ ਕਰਦਾ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਜਿਹੜੇ ਜਿਹੜੇ ਇਸ ਸਕੂਲ 'ਚ ਦਾਖਲਾ ਲੈਣਾ ਚਾਹੁੰਦੇ ਹੋ ਉਹ ਅੰਮ੍ਰਿਤ ਛਕੋ ਜਿਹੜੇ ਪੜ੍ਹਨਾ ਚਾਹੁੰਦੇ ਹੋ ਉਹ ਅੰਮ੍ਰਿਤ ਛਕੋ ਉਹ ਮਾਣ ਕਰੋ ਇਸ ਗੱਲ ਦੇ ਉੱਤੇ ਖੁਸ਼ ਹੋ ਕੇ ਕਿਹਾ ਕਰੋ ਅਸੀਂ ਗੁਰਬਾਣੀ ਪੜ੍ਹਨ ਵਾਲੇ ਹਾਂ ਅਸੀਂ ਸਮਝਣ ਵਾਲੇ ਹਾਂ ਸਾਡੂ ਅਕਲ ਆਈ ਹੈ ਸਾਡਾ ਮਨ ਬੜਾ ਕਾਇਮ ਹੋਇਆ ਮਨ ਬੜਾ ਕਾਇਮ ਹੋਇਆ ਤੇਰੇ ਗਾਤਰੇ ਕਿਰਪਾਨਾਂ ਪ੍ਰਚਾਰ ਕਰ ਜਾਣਗੇ ਜਦੋਂ ਮੜੀਆਂ ਵਿੱਚ ਲਾਂਬੂ ਲਾਣ ਲੱਗੇਗਾ ਤੇ ਡੁੱਸ ਡੁੱਸ ਕਰਕੇ ਰੋਏਗਾ ਨਹੀਂ ਤੂੰ ਕਹੇਗਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਉਹਦੇ ਤੇਰੀ ਕਿਰਪਾਨ ਪ੍ਰਚਾਰ ਕਰਜੂ ਬਹੁਤ ਵੱਡਾ ਉਹਦੇ ਤੇਰਾ ਗਾਤਰਾ ਵੀ ਬੋਲੂ ਉਹਦੇ ਤੇਰਾ ਪਾਇਆ ਕੜਾ ਵੀ ਬੋਲੂ ਤਾਂ ਕਰਕੇ ਭਾਈ ਤੁਹਾਡੀ ਸਮਝ ਜਦੋਂ ਐਡੀ ਡਿਵੈਲਪ ਹੋ ਗਈ ਦਿਮਾਗ ਖੁੱਲ ਗਿਆ ਸਾਡੇ ਕਕਾਰਾਂ ਦਾ ਵੀ ਅਰਥ ਬਣ ਜਾਣਾ ਇਹਨਾਂ ਦਾ ਲੇਖੇ ਲੱਗ ਜਾਣੇ ਆ ਤੇ ਜੇ ਸਾਡਾ ਦਿਮਾਗ ਨਾ ਖੁੱਲਿਆ ਅਕਲ ਸਾਨੂੰ ਨਾ ਆਈ ਫਿਰ ਤੇ ਕੱਖ ਵੀ ਨਹੀਂ ਫਾਇਦਾ ਹੋਣਾ ਭਾਈ ਫਿਰ ਤੇ ਲੋਕਾਂ ਕਹਿਣਾ ਯਾਰ ਗਾਤਰੇ ਪਾ ਕੇ ਵੀ ਉਵੇਂ ਹੀ ਤੇਰਾ ਹਾਲ ਤੇ ਉਹੀ ਹੈ ਫਰਕ ਤੇ ਕੋਈ ਪਿਆ ਨਹੀਂ ਯਾਰ ਗਾਲ ਤੋਂ ਪਹਿਲਾਂ ਵੀ ਉਹੀ ਕੱਢਦਾ ਸੀ ਅੰਮ੍ਰਿਤ ਛੱਕ ਕੇ ਆਇਆ ਯਾਰ ਗਾਲ ਤੋਂ ਉਦੋਂ ਵੀ ਤਿੱਖੀ ਕੱਢਦਾ ਫਰਕ ਤੇ ਪਿਆ ਨਹੀਂ ਜ਼ਿੰਦਗੀ 'ਚ ਤੋਂ ਤੇਰੇ ਦਿਸਦਾ ਨਹੀਂ ਕੁਛ ਵੀ ਸੁਧਾਰ ਤੇ ਹੋਇਆ ਤਾਂ ਕਰਕੇ ਆਓ ਸੰਗ ਕਿਸ ਗੱਲ ਦੀ ਹੈ ਸ਼ਰਮ ਕਿਸ ਗੱਲ ਦੀ ਹੈ ਜੇ ਸਿੱਖਣ ਲੱਗੇ ਆ ਤੇ ਮਾਣ ਨਾਲ ਸਿੱਖੀਏ ਤੇ ਬਦਲ ਕੇ ਵਿਖਾਈਏ ਪਿੰਡ 'ਚ ਰਹੀਏ ਬਦਲ ਕੇ ਵਿਖਾਈਏ ਇਲਾਕੇ 'ਚ ਰਹੀਏ ਬਦਲ ਕੇ ਵਿਖਾਈਏ ਆਕੜ ਹੰਕਾਰ ਨਾ ਪਾਲੀਏ ਸੋਹਣਾ ਜੀਵਨ ਬਣਾ ਕੇ ਵਿਖਾਈਏ ਸਮਝ ਵਾਲੇ ਬਣ ਕੇ ਵਿਖਾਈਏ ਸੋ ਇਸ ਕਰਕੇ ਜਿੰਨਾ ਅੰਮ੍ਰਿਤ ਛਕਣਾ ਹੈ ਜੀ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਇੱਥੇ ਧਰਮਸ਼ਾਲਾ ਹੈ ਪਿੰਡ ਦੇ ਵਿੱਚ ਕੱਲ ਨੂੰ ਮੈਂ ਤੁਹਾਨੂੰ ਐਡਰੈਸ ਦੇ ਦਿਆਂਗਾ ਧਰਮਸ਼ਾਲਾ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਅਸੀਂ ਜਿਹੜੀ ਮਰਿਆਦਾ ਦ੍ਰਿੜ ਕਰਾਉਂਦੇ ਹਾਂ ਜੀ ਪੰਜ ਪਿਆਰੇ ਜਿਹੜੇ ਸਾਡੇ ਜਥੇ 'ਚ ਸੇਵਾ ਕਰਦੇ ਹੈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦ੍ਰਿੜ ਕਰਾਉਂਦੇ ਹਾਂ ਜਿਹੜੀ ਮਰਿਆਦਾ ਅਕਾਲ ਤਖਤ ਸਾਹਿਬ ਦੱਸੀ ਜਾਂਦੀ ਹੈ ਉਹੀ ਮਰਿਆਦਾ ਅੱਖਰ ਅੱਖਰ ਜਿਹੜੀ ਅਕਾਲ ਤਖਤ ਸਾਹਿਬ ਤੋਂ ਛਪਦੀ ਮਰਿਆਦਾ ਅੱਖਰ ਅੱਖਰ ਪੰਜ ਪਿਆਰੇ ਦ੍ਰਿੜ ਕਰਾਉਂਦੇ ਹਾਂ ਜਾਂ ਤੇ ਅਕਾਲ ਤਖਤ ਸਾਹਿਬ ਤੋਂ ਸੱਦ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਲਓ ਤੇ ਜੇ ਸਾਡੇ ਪੰਜ ਪਿਆਰੇ ਵੀ ਸਿੰਘ ਜਿਹੜੇ ਸਾਡੇ ਨਾਲ ਸੇਵਾ ਕਰਦੇ ਆ ਉਹ ਆਉਣਗੇ ਤੇ ਉਹ ਗੱਲ ਕਹਿਣਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਛਕੋਗੇ ਉੱਥੇ ਵੀ ਉਵੇਂ ਹੀ ਕਹਿਣਗੇ ਇੱਥੇ ਅੰਮ੍ਰਿਤ ਸੰਚਾਰ ਹੋਊਗਾ ਇੱਥੇ ਵੀ ਉਵੇਂ ਹੀ ਕਹਿਣਗੇ ਜਿੱਥੇ ਵੀ ਦੁਨੀਆ 'ਚ ਅੰਮ੍ਰਿਤ ਸੰਚਾਰ ਹੋਏਗਾ ਇੱਕੋ ਹੀ ਮਰਿਆਦਾ ਕਿਉਂਕਿ ਅਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਹੈ ਤੇ ਅਕਾਲ ਤਖਤ ਦੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਮੁਤਾਬਕ ਅਸੀਂ ਚੱਲੀਏ ਤੁਸੀਂ ਜਵਾਬ ਦੇ ਦਿਓ ਜੀ ਕੋਈ ਡੇਰਾ ਸਰਬ ਉੱਚ ਹੈ ਕਿ ਅਕਾਲ ਤਖਤ ਸਰਬ ਉੱਚ ਮੰਨਦੇ ਆ ਬੋਲਿਓ ਜਰਾ ਕਹਿੰਦੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਉੱਥੋਂ ਦੀ ਮਰਿਆਦਾ ਮਹਾਨ ਹੈ ਕਿ ਨਹੀਂ ਬੋਲੋ ਹਿੰਮਤ ਹੈ ਕਹਿਣ ਦੀ ਵੀ ਮਰਿਆਦਾ ਮਹਾਨ ਨਹੀਂ ਸਾਡੇ ਬੰਦੇ ਕਹਿੰਦੇ ਨਹੀਂ ਜ਼ਬਾਨ ਤੋਂ ਤੇ ਕਹਿੰਦੇ ਆ ਅਕਾਲ ਤਖਤ ਮਹਾਨ ਹੈ ਮਰਿਆਦਾ ਸਾਰਿਆਂ ਦੀ ਆਪੋ ਆਪਣੀਆਂ ਹੀ ਹੈ ਆਖੋ ਸਤਨਾਮ ਜ਼ਬਾਨ ਤੋਂ ਕਹਿੰਦੇ ਆ ਅਕਾਲ ਤਖਤ ਮਹਾਨ ਹੈ ਮਰਿਆਦਾ ਨਹੀਂ ਮੰਨਦਾ ਕੋਈ ਸਾਡੇ ਵਰਗੇ ਜਿੰਨਾ ਚਿਰ ਬਾਬਿਆਂ ਵਾਲੀਆਂ ਮਰਿਆਦਾ ਮੰਨਦੇ ਰਹੇ ਆ ਉਦਾਂ ਚਿਰ ਬਾਬੇ ਖੁਸ਼ ਰਹੇ ਆ ਹੁਣ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਆ ਤੇ ਹੁਣ ਪੰਗੇ ਪੈਣ ਲੱਗ ਗਏ ਇਸ ਕਰਕੇ ਅਕਾਲ ਤਖਤ ਦੀ ਮਰਿਆਦਾ ਜਿੱਦਾਂ ਦੱਸੀ ਜਾਂਦੀ ਹੈ ਪੰਜ ਪਿਆਰੇ ਉਵੇਂ ਹੀ ਦੱਸਦੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਤਿਆਰੀ ਕਰੋ ਵੱਧ ਤੋਂ ਵੱਧ ਸਿੰਘ ਸਜੋ ਦਾਖਲੇ ਲਈਏ ਪੜ੍ਹਾਈ ਕਰੀਏ ਗੱਜ ਕੇ ਅਨੰਦ ਸਾਹਿਬ 'ਚ ਬੋਲੋ ਜਿਨ੍ਹਾਂ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕ ਲੈਣ ਤੇ ਭੈਣੋ ਵੀਰੋ ਚੇਤਾ ਰੱਖਿਓ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜਿਓ ਲੇਟ ਨਾ ਕਰਿਓ ਮੋਟਰਸਾਈਕਲ ਜਿਹਨੇ ਆ ਲੈ ਕੇ ਆਏ ਆ ਟਰੈਕਟਰ ਟਰਾਲੀਆਂ ਘਰੇ ਖੜੇ ਐ ਉਹ ਸੰਗਤ ਨੂੰ ਨਾਲ ਲੈ ਕੇ ਆਇਓ ਭਾਈ ਪ੍ਰੇਰ ਕੇ ਸਾਧਨ ਜਿਨ੍ਹਾਂ ਦੇ ਕੋਲ ਨੇ ਕੱਲ ਨੂੰ 30-40 ਫੁੱਟ ਪੰਡਾਲ ਵਧਾ ਦੇਵਾਂਗੇ ਬੇਨਤੀ ਕਰਾਂਗਾ ਵੀ ਵਧਾ ਦੇਣ ਪੰਡਾਲ ਪ੍ਰਬੰਧਕ ਤੇ ਅਗਲੇ ਦਿਨ ਜਿੱਦਾਂ ਲੋੜ ਪਊ ਵਧਾ ਦੇਣਗੇ ਸੋ ਕੱਲ ਫੇਰ ਦਰਸ਼ਨ ਦੇਣੇ ਆਓ ਦਾੜੀਆਂ ਕੇਸ ਰੱਖ ਕੇ ਦਾਖਲਾ ਲੈ ਕੇ ਗੁਰਮਤਿ ਦੀ ਪੜ੍ਹਾਈ ਪੜ੍ਹ ਕੇ ਚੜ੍ਹਦੀ ਕਲਾ ਵਾਲੇ ਜੀਵਨ ਬਣਾਈਏ ਹਮੇਸ਼ਾ ਖਿੜੇ ਖਿੜੇ ਰਹੀਏ ਗੱਜ ਕੇ ਅਨੰਦ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸ਼ਬਦ ਗਾ ਬਨ ਆਈਆ ਰਾਮੋ ਹਰੀ ਤੇਰਾ ਮਨ ਜੀ ਵਸਾਇਆ ਐ ਨਾਮ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਵਾਰ ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰ ਸਭ ਦਾ ਬਲਾ ਸਭ ਰੱਖ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਮਾਤਾ ਤੇਰੇ ਸਭ ਕੁਛ ਹੈ ਜਿਸ ਤੇ ਹੈ ਸੋ ਭਾਵੇ ਸਦਾ ਸਿੱਖ ਸਦਾ ਹੈ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਟੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਰੋ ਵਾਜੇ ਹਰਸ ਭਾਗੇ ਸ਼ਬਦ ਵਾਜੇ ਕਲਾ ਜਿਕਰ ਧਾਰੀਆ ਹਰ ਦੂਰ ਤੋਂ ਵਾਸ ਕੀਤੇ ਕਾਲ ਕੰਪ ਮਾਰਿਆ ਕਰਮ ਪਾਇਆ ਤੁਰ ਜਿਨ ਕੋ ਤੇ ਨਾਮ ਹਰ ਕਹਿ ਲੋ ਕਹੇ ਨਾਨਕ ਮੈਂ ਸੁਖ ਹੋਆ ਤੁਮ ਕਰਿ ਅਨੰਦ ਵਾਜੇ ਸੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਤਮ ਕਰ ਪਾਇਆ ਤੇ ਸਗਲ ਵਿਸੂਰੇ ਦੁਖਰੋ ਸੰਤਾਪ ਉਤਰੇ ਸੁਣੀ ਸੱਚੀ ਬਾਣ ਆਇਆ ਕਹਿ ਸਕਦਾ ਨਾਨਕ ਤੇ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਇਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।